ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾਂ ਤਾਂ ਗੱਲ ਵਕੜੀ ਪਾਈ ਮੇਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕਮਰੀ ਰਹੀ ਕਲਾਈ ਆ ਚਰਨਾ ਤੇ ਸ਼ੀਸ਼ ਨਿਵਾਇਆ ਸਾਡੇ ਮੱਥੇ ਛੋਹ ਨਾ ਪਾਈ ਤੁਸੀਂ ਉੱਚੇ ਅਸੀਂ ਨੀਵੇ ਸਾਂ ਸਾਡੀ ਪੇਸ਼ ਨਾ ਗਿਆ ਕਾਈ ਫਿਰ ਲੜ ਫੜਨੇ ਨੂੰ ਉੱਠ ਦੌੜੇ ਪਰ ਲੜ ਉਹ ਬਿਜਲੀ ਲਹਿਰਾ ਉੱਡਦਾ ਜਾਂਦਾ ਪਰ ਉਹ ਆਪਣੀ ਛੋਹ ਸਾਨੂੰ ਗਿਆ ਲਾਈ ਮਿੱਟੀ ਚਮਕ ਪਈ ਏ ਮੋਈ ਤੇ ਤੁਸੀਂ ਲੂਹਾਂ ਵਿਚ ਲਿਸ਼ਕੇ ਬਿਜਲੀ ਕੂੰਦ ਗਈ ਥਰਾਂਦੀ ਹੁਣ ਚਕਾ ਚੌਂਦ ਹੈ ਛਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਵਿੰਦਰ ਕੌਰ ਬਿਸਪਿਨ ਤੋਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਲਹਿਰਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਅੱਜ ਮਿਤੀ 20 ਦਸੰਬਰ ਦਿਨ ਵੀਰਵਾਰ ਹੈ ਅਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਜੋ ਸਾਂਝ ਹੈ ਉਹ ਬਣਾ ਚੁੱਕੇ ਹੋ ਦੋਸਤੋ ਨਵਾਂ ਸਾਲ 2019 ਜਲਦ ਹੀ ਤੁਹਾਡੇ ਬੂਹੇ ਦਸਤਕ ਹੈ ਜੋ ਦੇਣ ਵਾਲਾ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਚੜ੍ਹਨ ਵਾਲਾ ਨਵਾਂ ਸਾਲ 2019 ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਾਰੀਆਂ ਖੁਸ਼ੀਆਂ ਪਿਆਰ ਆਦਰ ਸਤਿਕਾਰ ਤੇ ਮਾਣ ਸਨਮਾਨ ਹੈ ਜੋ ਲੈ ਕੇ ਆਵੇ ਤੁਸੀਂ ਨਵੀਆਂ ਬੁਲੰਦੀਆਂ ਨੂੰ ਛੋਵੋ ਤੇ ਤਰੱਕੀਆਂ ਮਾਣੋ ਪਰਮਾਤਮਾ ਆਪ ਸਭ ਨੂੰ ਚੰਗੀ ਸਿਹਤ ਬਖਸ਼ੇ ਦੋਸਤੋ ਇਸੇ ਤਰ੍ਹਾਂ ਜਿਹੜਾ ਤੁਸੀਂ ਪਿਆਰ ਹੈ ਹਰਮਨ ਰੇਡੀਓ ਨੂੰ ਦਿੰਦੇ ਰਹੋ ਸਾਡੇ ਸਾਰੇ ਪ੍ਰੋਗਰਾਮ ਚੱਲ ਰਹੇ ਪ੍ਰੋਗਰਾਮ ਜਿੰਨੇ ਵੀ ਪ੍ਰੋਗਰਾਮ ਚੱਲ ਰਹੇ ਨੇ ਲਹਿਰਾਂ ਨੂੰ ਮਿਲਾ ਕੇ ਜੋ ਵੀ ਹੈ ਇਹਨਾਂ ਦਾ ਆਨੰਦ ਹੈ ਜਿਹੜਾ ਇਸੇ ਤਰ੍ਹਾਂ ਮਾਣਦੇ ਰਹੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਹ ਜਿਹੜਾ ਦਸੰਬਰ ਦਾ ਮਹੀਨਾ ਹੈ ਜੇ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਪੋਹ ਦਾ ਮਹੀਨਾ ਜਿਹੜਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ ਪੋਹ ਦਾ ਮਹੀਨਾ ਸਿੱਖ ਇਤਿਹਾਸ ਦੇ ਅਨੁਸਾਰ ਦੇ ਵਿੱਚ ਆਪਣੀ ਇੱਕ ਜਿਹੜੀ ਅਨਮੁੱਲੀ ਹੈ ਛਾਪ ਉਹ ਛੱਡਦਾ ਹੈ ਉਹ ਛਾਪ ਹੈ ਸੱਚ ਦੀ ਪਿਆਰ ਦੀ ਦਇਆ ਦੀ ਤੇ ਇੱਕ ਲਾਸਾਨੀ ਬਹਾਦਰੀ ਦੀ ਸੋ ਅੱਜ ਦੇ ਅਸੀਂ ਇਸ ਸ਼ੋਅ ਦੇ ਵਿੱਚ ਅਸੀਂ ਝਾਤ ਮਾਰਾਂਗੇ ਸਿੱਖ ਇਤਿਹਾਸ ਦੇ ਵੱਲ ਕੀ ਅਜਿਹਾ ਵਾਪਰਿਆ ਇਸ ਪੋਹ ਦੇ ਮਹੀਨੇ ਦੇ ਵਿੱਚ ਜਿਸ ਨੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਤੇ ਸਿਰ ਅਦਬ ਸਤਿਕਾਰ ਪਿਆਰ ਦੇ ਨਾਲ ਚੁਕਾ ਦਿੱਤੇ ਨਾਲ ਹੀ ਕੁਛ ਸਮੇਂ ਬਾਅਦ 15-20 ਮਿੰਟ ਬਾਅਦ ਸਾਡੇ ਨਾਲ ਜਰਨਲਿਸਟ ਤੇ ਹਰਮਨ ਰੇਡੀਓ ਤੇ ਗੁੰਜਣ ਵਾਲੀ ਖਾਸ ਆਵਾਜ਼ ਦਲਜੀਤ ਸਿੰਘ ਜੀ ਸਾਡੇ ਨਾਲ ਜੋ ਜੁੜਨਗੇ ਅਸੀਂ ਉਹਨਾਂ ਦੇ ਨਾਲ ਜੋ ਗੱਲਬਾਤ ਹੈ ਕਰਾਂਗੇ ਇਸੀ ਵਿਸ਼ੇ ਦੀ ਡੂੰਘਾਈ ਬਾਰੇ ਤੇ ਨਾਲ ਹੀ ਜਾਣਾਂਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋ ਰਹੀਆਂ ਹਲਚਲਾਂ ਬਾਰੇ ਮੁੱਖ ਖ਼ਬਰਾਂ ਤੇ ਮੌਸਮ ਦੀ ਜਾਣਕਾਰੀ ਵੱਲ ਅਸੀਂ ਜੋ ਚਾਤ ਹੈ ਉਹ ਮਾਰਾਂਗੇ ਸੋ ਦੋਸਤੋ ਅਗਰ ਤੁਸੀਂ ਦਲਜੀਤ ਜੀ ਦੇ ਨਾਲ ਕੋਈ ਖਾਸ ਵਿਸ਼ੇ ਤੇ ਜਾਂ ਮੁੱਦੇ ਤੇ ਚਰਚਾ ਕਰਨਾ ਚਾਹੁੰਦੇ ਹੋ ਜਾਂ ਕਿਸੇ ਖਾਸ ਵਿਸ਼ੇ ਤੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਬੇਝਿਜਕ ਹਰਮਨ ਰੇਡੀਓ ਦੀ ਐਪ ਡਾਊਨਲੋਡ ਕਰਕੇ ਉਸਦੇ ਥਰੂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਵਿੱਚ ਜੋ ਮੈਸੇਜ ਹੈ ਉਹ ਭੇਜ ਸਕਦੇ ਹੋ ਸਾਨੂੰ ਬਹੁਤ ਹੀ ਖੁਸ਼ੀ ਹੋਵੇਗੀ ਜੇ ਤੁਸੀਂ ਵੀ ਆਪਣਾ ਯੋਗਦਾਨ ਪ੍ਰੋਗਰਾਮ ਦੇ ਵਿੱਚ ਪਾਉਣਾ ਚਾਹੋਗੇ ਨਾਲ ਹੀ ਅਗਰ ਤੁਸੀਂ ਕੋਈ ਆਪਣੀ ਮਨਪਸੰਦ ਦਾ ਗੀਤ ਜੇ ਸੁਣਨਾ ਚਾਹੋ ਤਾਂ ਇਹ ਚੀਜ਼ ਸਾਨੂੰ ਜ਼ਰੂਰ ਦੱਸਣਾ ਜੀ ਸੋ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਆਗਾਜ਼ ਕਰਦੇ ਹਾਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵੱਲ ਇੱਕ ਪਿਆਰੇ ਖੂਬਸੂਰਤ ਜਿਹੇ ਗੀਤ ਦੇ ਥਰੂ ਸੋ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਜੋ ਆਪਣੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਜੋ ਜੁੜਿਆ ਹੋਇਆ ਹੈ ਹਾਂਜੀ
ਨੈਣੀ ਲੁਕਾ ਕੇ ਪਾਣੀ गुजरी दे पोतियां दी सुनियो जरा कहानी दिल पीड़ तो बचा के नैनी लुका के पानी गुजरी दे पोतियां दी सुनियो जरा कहानी
स्वागत है एक बार फिर तो थोड़ा प्रोग्राम लहरां दे विच ते असी गल कर रहे सी पोह दे महीने दे बारे ते इस महीने दे विच अजिहा की वापरिया जो साडे सिख इतिहास दे विच जो ए जिहड़ा ते ए जो महीना है एक सिख हैरिटेज मंथ दे नां दे नाल इस नूं जो ए तवज्जो दिती गई है ते दोस्तो तुसी सुनिया होगा अगर ए जो दिसंबर इंडिया दे विच हिंदुस्तान दे विच इस समय बहुत ज्यादा ठंड है कड़ाके दी ठंड साढ़े इथे ब्रिस्बेन इधर ऑस्ट्रेलिया दे विच हले मौसम फिर भी ब्रिस्बेन दा चलो बहुत गर्म है अज असी मौसम दी जानकारी ते चलो गल नहीं कीती चलो इहदे बारे असी बाद च गल करांगे ते इथे मौसम जिहड़ा है ओह गर्म है या जो कह लो साधारण है ते हिंदुस्तान दे विच इस टाइम कड़ाके दी ठंड पैंदी है ते इस पोह दे महीने दे विच अज तो कई साल पहला 1704 ईस्वी दे विच जो मुगलां दे विच ते सिखां दे विचकार जो जंग हुई है ਉਹ ਇਹ ਇਸ ਮਹੀਨੇ ਦੇ ਵਿੱਚ ਹੋਈ ਹੈ। ਇਸ ਮਹੀਨੇ ਦੇ ਵਿੱਚ ਜਿਹੜੇ ਚਾਰ ਸਾਹਿਬਜ਼ਾਦੇ ਹੈ ਉਹਨਾਂ ਨੇ ਗੁਰੂ ਦਸਵੀਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਜਿਹੜੇ ਉਹਨਾਂ ਦੇ ਚਾਰ ਸਾਹਿਬਜ਼ਾਦੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ। ਪੰਜ ਪਿਆਰੇ ਜਿਹੜੇ ਸਾਡੇ ਉਹ ਸ਼ਹੀਦ ਹੋਏ ਤੇ ਹੋਰ ਸਿੱਖ ਕੌਮ ਜਿਹੜੀ ਹੈ ਉਹਨਾਂ ਨੇ ਆਪਣੀ ਬਹਾਦਰੀ ਦੀ ਜਿਹੜੀ ਛਾਪ ਹੈ ਉਹ ਛੱਡੀ ਹੈ। ਸੋ ਅਸੀਂ ਥੋੜਾ ਜਿਹਾ ਝਾਤ ਮਾਰਦੇ ਹਾਂ ਇਤਿਹਾਸ ਦੇ ਵੱਲ। ਗੱਲ ਉਦੋਂ ਦੀ ਹੈ ਜਦੋਂ ਤੁਸੀਂ ਤਕਰੀਬਨ ਮਈ ਦੇ ਮਹੀਨੇ ਦੇ ਵਿੱਚ 1704 ਈਸਵੀ ਮਈ ਦਾ ਮਹੀਨਾ ਜਿਹੜੀਆਂ ਮੁਗਲ ਫੌਜਾਂ ਤੇ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਦੇ ਆਪਸ ਦੇ ਵਿੱਚ ਜਿਹੜੇ ਇਹਨਾਂ ਨੇ ਮਿਲ ਕੇ ਆਨੰਦਪੁਰ ਦਾ ਜਿਹੜਾ ਕਿਲਾ ਜਿੱਥੇ ਸਿੱਖ ਰਹਿੰਦੇ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਉਸ ਵਕਤ ਉੱਥੇ ਸਨ ਤੇ ਉਹਨੂੰ ਘੇਰ ਲਿਆ। 7 ਮਹੀਨੇ ਦਸੰਬਰ ਤੱਕ ਇਹ ਜਿਹੜਾ ਕਿਲਾ ਹੈ ਉਹਨਾਂ ਨੇ ਘੇਰੀ ਰੱਖਿਆ। ਅੰਦਰ ਰਸਦ ਪਾਣੀ ਜਾਣ ਦਾ ਕੋਈ ਜਿੰਨੇ ਵੀ ਰਸਤੇ ਸੀ ਉਹ ਬੰਦ ਕਰ ਦਿੱਤੇ ਗਏ ਤੇ ਅੰਦਰ ਜਿਹੜਾ ਰਾਸ਼ਨ ਮੁਹੱਈਆ ਸੀ ਉਹ ਵੀ ਖਤਮ ਹੋਣ ਦੀ ਤਾਦਾਦ ਤੇ ਸੀ। ਤੇ ਬੜੀ ਨਾਜ਼ੁਕ ਜੀ ਕੜੀ ਹੋ ਗਈ ਸੀ। ਉਹਨਾਂ ਦਾ ਕਹਿਣਾ ਸੀ ਕਿ ਗੁਰੂ ਸਿੱਖਾਂ ਦੇ ਜਿਹੜੇ ਗੁਰੂ ਨੇ ਉਹ ਸਾਨੂੰ ਜੋ ਮੁਗਲ ਸਲਤਨਤ ਹੈ ਉਹਨਾਂ ਨੂੰ ਆਪਣੇ ਆਪ ਨੂੰ ਜਿਹੜੇ ਨੇ ਉਹ ਸੌਂਪ ਦੇਣ, ਬਟ ਸਿੱਖ ਹੈ ਜਿਹੜੇ ਤੁਹਾਨੂੰ ਪਤਾ ਫਿਰ ਉਹ ਏਦਾਂ ਹਾਰ ਨਹੀਂ ਮੰਨਦੇ। ਤੇ ਉਹਨਾਂ ਨੇ ਨਾ ਤਾਂ ਜੰਗ ਦੀ ਸ਼ੁਰੂਆਤ ਕੀਤੀ ਤੇ ਨਾ ਹੀ ਅੱਗੋਂ ਕੋਈ ਹਮਲਾ ਕੀਤਾ ਤੇ ਹਮਲੇ ਦਾ ਜਵਾਬ ਦੇਣ ਲਈ ਉਹ ਅੰਦਰ ਤਿਆਰ ਬਰ ਤਿਆਰ ਸੀ। ਫਿਰ ਜਦੋਂ 7 ਮਹੀਨੇ ਬੀਤ ਗਏ, ਰਸਦ ਪਾਣੀ ਮੁੱਕਣ ਲੱਗਾ, ਹਾਲਾਤ ਹੈ ਜਿਹੜੇ ਉਹ ਥੋੜੇ ਖਰਾਬ ਹੋਣ ਲੱਗੇ, ਤਾਂ ਜਿਹੜੇ 40 ਸਿੰਘ ਸਨ ਤੁਸੀਂ ਜਾਣਦੇ ਹੋ, 40 ਸਿੰਘਾਂ ਨੇ ਜਿਹੜਾ ਹੈ ਉਹ ਬੇਦਾਵਾ ਲਿਖ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਹੋ ਤੇ ਅਸੀਂ ਤੁਹਾਡੇ ਸਿੱਖ ਨਹੀਂ ਹਾਂ ਤੇ ਅਸੀਂ ਕਿਲਾ ਜਿਹੜਾ ਛੱਡ ਕੇ ਉਹ ਜਾ ਰਹੇ ਹਾਂ। ਇਹ ਗੱਲ ਹੈ 20 ਦਸੰਬਰ, ਮੈਂ ਅੱਜ ਦੀ ਤਰੀਕ ਦੇ ਹਿਸਾਬ ਨਾਲ ਜੇ ਦੱਸਾਂ 20 ਦਸੰਬਰ ਨੂੰ ਜਿਹੜਾ ਉਹਨਾਂ ਨੇ ਬੇਦਾਵਾ ਲਿਖਿਆ ਤੇ ਹੋਰ ਜਿਹੜੇ ਸਿੱਖ ਹੈ ਉਹ ਵੀ ਜ਼ੋਰ ਪਾਉਣ ਲੱਗ ਗਏ ਗੁਰੂ ਜੀ ਨੂੰ ਕਿ ਆਪਾਂ ਸੁਲਾਹ ਕਰ ਲੈਂਦੇ ਔਰੰਗਜ਼ੇਬ ਦੇ ਨਾਲ। ਔਰੰਗਜ਼ੇਬ ਦਾ ਕਹਿਣਾ ਸੀ ਕਿ ਤੁਸੀਂ ਕਿਲਾ ਛੱਡ ਦੋ ਤੇ ਮੁਗਲ ਫੌਜਾਂ ਤੁਹਾਡੇ ਪਿੱਛੇ ਨਹੀਂ ਆਉਣਗੀਆਂ। ਤੇ ਚਲੋ ਬਹਿਰਾਲ ਜਿਹੜੇ ਗੁਰੂ ਜੀ ਸਨ ਉਹ ਤਾਂ ਨਹੀਂ ਸਨ ਮੰਨ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਫੌਜਾਂ ਇਹ ਜੋ ਔਰੰਗਜ਼ੇਬ ਹੈ ਸਾਨੂੰ ਧੋਖਾ ਦਏਗਾ। ਪਰ ਮਾਤਾ ਗੁਜਰੀ ਜੀ ਦੇ ਕਹਿਣ ਤੇ ਬਾਕੀ ਸਿੱਖ ਜਿਹੜੇ ਬੱਚੇ ਸਨ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਇਹ ਗੱਲ ਮੰਨ ਲਈ ਤੇ ਫਿਰ ਫਾਈਨਲੀ ਉਹਨਾਂ ਨੇ ਜੋ ਹੈ ਕਿਲਾ ਛੱਡਣ ਦਾ ਜਿਹੜਾ ਉਹ ਨਗਾੜਾ ਵਜਾਇਆ ਤੇ ਹਾਂ ਕਿ ਅਸੀਂ ਕਿਲਾ ਛੱਡ ਰਹੇ ਹਾਂ 21 ਦਸੰਬਰ 1704 ਦੇ ਵਿੱਚ। ਫਿਰ ਜਦੋਂ ਇਹ ਰਾਤੀ ਉਹਨਾਂ ਨੇ ਜਿਵੇਂ ਕਿਲਾ ਛੱਡਿਆ ਤੇ ਸਵੇਰ ਤੱਕ, ਪਰ ਮੁਗਲ ਫੌਜਾਂ ਨੇ ਜਿਹੜਾ ਹੈ ਉਹ ਆਪਣਾ ਜਿਹੜਾ ਵਾਅਦਾ ਹੈ ਉਹ ਨਹੀਂ ਨਿਭਾਇਆ ਤੇ ਹਮਲਾ ਕਰ ਦਿੱਤਾ ਤੇ ਸਰਸਾ ਦੇ ਕਿਨਾਰੇ ਜਿਹੜੀ ਹੈ ਉਹ ਜੰਗ ਚੱਲਦੀ ਰਹੀ ਤੇ ਸਵੇਰੇ ਫਿਰ ਵੀ ਜੰਗ ਦੇ ਬਾਵਜੂਦ 21 ਦਸੰਬਰ 1704 ਦੇ ਵਿੱਚ ਜਿਹੜੇ ਗੁਰੂ ਜੀ ਨੇ ਸਵੇਰੇ ਆਸਾ ਦੀਵਾਰ ਦਾ ਦੀਵਾਨ ਲਗਾਇਆ। ਮੁਗਲ ਫੌਜਾਂ ਜਿਹੜੀਆਂ ਨੇ ਉਹ ਅੱਗੋਂ ਹਮਲਾ ਕਰਦੀਆਂ ਰਹੀਆਂ, ਕੁਛ ਸਿੱਖ ਉਹਨਾਂ ਦੇ ਨਾਲ ਲੜਦੇ ਰਹੇ। ਫਿਰ ਮੌਸਮ ਬਹੁਤ ਖਰਾਬ ਸੀ, ਮੀਂਹ ਪੈ ਰਿਹਾ ਸੀ, ਹਨੇਰੀ ਸੀ, ਉੱਤੋਂ ਕੜਾਕੇ ਦੀ ਠੰਡ ਤੇ ਸਰਸਾ ਦੇ ਕਿਨਾਰੇ ਜਦੋਂ ਸਰਸਾ ਪਾਰ ਕਰਨ ਲੱਗੇ, ਉਦੇ ਸਿੰਘ ਜੀ ਮੁਗਲ ਫੌਜਾਂ ਨਾਲ ਲੜਦੇ ਰਹੇ ਤੇ ਪਰ ਸਰਸਾ ਪਾਰ ਕਰਦੇ ਸਮੇਂ ਪਰਿਵਾਰ ਜਿਹੜਾ ਵਿਛੜ ਗਿਆ। ਗੁਰੂ ਜੀ ਤੇ ਕੁਝ ਸਿੱਖ ਉਹਨਾਂ ਦੀ ਜਿਹੜੀ ਸਿੱਖ ਫੌਜਾਂ ਸੀ ਉਹ ਅਲੱਗ ਹੋ ਗਏ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਹੈ ਉਹ ਅਲੱਗ ਹੋ ਗਏ। ਇਹ ਅੱਗੋਂ ਜਾ ਕੇ ਗੰਗੂ ਬ੍ਰਾਹਮਣ ਨੂੰ ਮਿਲੇ, ਜਿਸਨੇ ਅਗਲੀ ਸਵੇਰ ਗੰਗੂ ਬ੍ਰਾਹਮਣ ਨੇ ਸਰਹੰਦ ਦੇ ਨਵਾਬ ਨੂੰ ਜਿਹੜੀ ਹੈ ਇਤਲਾਹ ਕਰ ਦਿੱਤੀ, ਸ਼ਿਕਾਇਤ ਕਰ ਦਿੱਤੀ ਤੇ ਉਹਨਾਂ ਨੂੰ ਉਹਨਾਂ ਦੇ ਅੱਗੇ ਪੇਸ਼ ਹੋਣਾ ਪਿਆ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ। ਇਸੇ ਤਰ੍ਹਾਂ ਜਿਹੜੇ ਦੂਜੀ ਪਾਰਟੀ ਤੁਸੀਂ ਕਹਿ ਲਓ ਜਿਵੇਂ ਜਿਹਦੇ ਵਿੱਚ ਸਨ ਮਾਤਾ ਸੁੰਦਰੀ ਜੀ, ਉਹਨਾਂ ਦੀ ਗੁਰੂ ਜੀ ਦੀ ਵਾਈਫ ਮਾਤਾ ਸਾਹਿਬ ਕੌਰ ਜੀ ਤੇ ਸੁੰਦਰੀ ਜੀ ਤੇ ਭਾਈ ਮਨੀ ਸਿੰਘ ਜੀ ਹੋਣੀ, ਇਹ ਰੋਪੜ ਦੇ ਕਿਸੇ ਸਿੱਖ ਦੇ ਕੋਲ ਪਹਿਲਾਂ ਉਹਨਾਂ ਦੇ ਕੋਲ ਘਰ ਰੁਕੇ ਫਿਰ ਦਿੱਲੀ ਵੱਲ ਨਿਕਲ ਗਏ। ਇਹ ਪਰਿਵਾਰ ਇਹ ਜਿਹੜੇ ਪਰਿਵਾਰ ਦੇ ਮੈਂਬਰ ਸਨ ਇਹ ਅਲੱਗ ਹੋ ਗਏ ਤੇ ਫਿਰ ਅੱਗੇ ਜਾ ਕੇ ਸਰਸਾ ਤੋਂ ਜੋ ਲੜਾਈ ਹੁੰਦੀ ਰਹੀ, ਅਜੀਤ ਜੀ ਤੇ ਜੁਝਾਰ ਜੀ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਉਹ ਕਾਫੀ ਉਹਨਾਂ ਨੇ ਜੌਹਰ ਦਿਖਾਏ ਤੇ ਅੱਗੋਂ ਫਿਰ ਚੌਧਰੀ ਬੁੱਢੇ ਚੰਦ ਨੇ ਚਮਕੌਰ ਦੀ ਜਿਹੜੀ ਹਵੇਲੀ ਹੈ ਉਹਨਾਂ ਨੂੰ ਰਹਿਣ ਵਾਸਤੇ ਉੱਥੇ ਦਿੱਤੀ ਤੇ ਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਹੈ ਉਹ ਆਪਣਾ ਸਾਰਾ ਇੰਤਜ਼ਾਮ ਜਿਹੜਾ ਉਹ ਕਰ ਲਿਆ ਤੇ 22 ਦਸੰਬਰ ਨੂੰ 1704 ਨੂੰ ਜਿਹੜਾ ਘਮਾਸਾਨ ਯੁੱਧ ਹੋਇਆ ਚਮਕੌਰ ਦੀ ਗੜੀ ਤੇ, ਕਿਉਂਕਿ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਤੇ ਉੱਥੇ ਸਾਡੇ ਵੱਡੇ ਸਾਹਿਬਜ਼ਾਦਿਆਂ ਦੀ ਤੇ ਪੰਜ ਪਿਆਰਾਂ ਦੀ ਜਿਹੜੀ ਸ਼ਹੀਦੀ ਹੋਈ। ਜਿਹੜੇ ਮੁਗਲ ਫੌਜਾਂ ਦੇ ਜਨਰਲ ਮੁਗਲ ਸੀਗੇ ਆਰਮੀ ਮਾਹਰ ਖਾਨ ਤੇ ਗੈਰਤ ਖਾਨ, ਉਹ ਦੋਨੋਂ ਮਾਰੇ ਗਏ ਤੇ ਗੁਰੂ ਜੀ ਫਿਰ ਸਿੱਖਾਂ ਦੇ ਕਹਿਣ ਤੇ ਉਹ ਗੜੀ ਜਿਹੜੀ ਹੈ ਉਹ ਛੱਡਦੇ ਨੇ। ਗੜੀ ਛੱਡਣ ਲਈ ਉਹ ਨਗਾੜਾ ਵਜਾ ਕੇ ਤਿੰਨ ਵਾਰ ਨਗਾੜਾ ਵਜਾਉਂਦੇ ਨੇ ਤੇ ਦੱਸਦੇ ਨੇ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਤੇ ਜੇ ਕਿਸੇ ਚ ਹਿੰਮਤ ਹੈ ਤਾਂ ਰੋਕ ਲਓ। ਤੇ 23 ਸਤੰਬਰ ਤੋਂ 27 ਦਸੰਬਰ ਤੱਕ, ਦੇਖੋ 20 ਦਸੰਬਰ ਇਹ ਸਾਰਾ ਜਿਹੜਾ ਜੱਦੋ ਜਹਿਦ ਵਾਲਾ ਜਿਹੜਾ ਮਹੀਨਾ ਹੋ ਰਿਹਾ ਤੇ 23 ਦਸੰਬਰ ਤੋਂ 27 ਦਸੰਬਰ ਹੈ ਜਿਹੜਾ ਉਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਨਵਾਬ ਵਜ਼ੀਰ ਖਾਨ ਅੱਗੇ ਪੇਸ਼ੀ ਹੁੰਦੀ ਹੈ, ਅਦਾਲਤਾਂ ਲੱਗਦੀਆਂ ਨੇ ਤੇ ਉਹ ਮਨਾ ਕਰ ਦਿੰਦੇ ਨੇ ਕਿ ਅਸੀਂ ਤੇਰੇ ਅੱਗੇ ਸਿਰ ਨਹੀਂ ਚੁਕਾ ਸਕਦੇ। ਤੇ ਇਹ ਬੜੇ ਪਿਆਰੇ ਛੋਟੇ ਜਿਹੇ ਬੱਚੇ 9 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਹੈ ਜਿਹੜੇ ਸ਼ਹੀਦੀ ਪਾ ਕੇ ਜਿਹੜੇ ਅਮਰ ਹੋ ਜਾਂਦੇ ਨੇ। ਤੇ ਜਦੋਂ ਗੁਰੂ ਜੀ ਨੂੰ ਇਹ ਖਬਰ ਮਿਲਦੀ ਹੈ ਤੇ ਉਹ ਗੁਰੂ ਜੀ ਅੱਗੋਂ ਬਸ ਇਹੀ ਕਹਿੰਦੇ ਨੇ ਕਿ ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਤੇ ਜੇ ਵੀ ਜੇ ਮੇਰੇ ਚਾਰ ਜਿਹੜੇ ਪੁੱਤਰ ਨੇ ਉਹ ਸ਼ਹੀਦ ਹੋ ਵੀ ਗਏ ਨੇ ਤਾਂ ਕੀ ਹੋਇਆ, ਮੇਰੇ ਕਈ ਹਜ਼ਾਰਾਂ ਜਿਹੜੇ ਬੱਚੇ ਨੇ ਜਿਹੜੇ ਸਿੱਖ ਨੇ ਉਹ ਜੀਵਤ ਹੋ ਗਏ ਨੇ। ਸੋ ਬੱਚਿਓ ਇਹ ਜਿਹੜੀ ਸਾਖੀ ਹੈ ਮਾਂ ਬਾਪ ਹੈ ਆਪਣੇ ਪੰਜਾਬ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਂਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਦੇ ਪਿਛੋਕੜ ਨੂੰ ਬਿਲੋਂਗ ਕਰਦੇ ਹਾਂ। ਤੇ ਉਹ ਕਈ ਤਾਂ ਮਾਂ ਬਾਪ ਏਦਾਂ ਹੁੰਦੇ ਕਿ ਚਮਕੌਰ ਦੀ ਗੜੀ ਚ ਜਿਹੜੇ ਇਹ ਜਿਹੜੇ 7 ਦਿਨ ਸਾਡਾ ਚੱਲਦਾ ਹੈ ਸਾਰਾ ਤੇ ਉੱਥੇ ਲੈ ਕੇ ਜਾਂਦੇ ਨੇ ਤੇ ਨੰਗੇ ਪੈਰ ਹੀ ਕਈ ਸਫ਼ਰ ਕਰਦੇ ਨੇ ਠੰਡ ਦੇ ਵਿੱਚ, ਤਾਂ ਕਿ ਕਈ ਤਾਂ ਭੁੰਜੇ ਹੀ ਸੁਣਦੇ ਨੇ ਥੱਲੇ ਬਿਸਤਰ ਦੇ ਉੱਪਰ ਨਹੀਂ ਆਰਾਮ ਨਾਲ ਸੁਣਦੇ, ਕਿਉਂਕਿ ਉਹ ਮਹਿਸੂਸ ਕਰਨਾ ਚਾਹੁੰਦੇ ਨੇ ਕਿ ਜਿਹੜੀ ਆ ਔਕੜਾਂ ਦੇ ਵਿੱਚੋਂ ਸਾਡੇ ਜਿਹੜਾ ਸਾਡੇ ਸਿੱਖ ਵੱਡੇ ਵਡੇਰੇ ਨਿਕਲੇ ਨੇ, ਤਾਂ ਕਿ ਉਹ ਐਟਲੀਸਟ ਉਹਨਾਂ ਦਾ ਜਿਹੜਾ ਥੋੜਾ ਜਿਹਾ ਪਰਸੈਂਟ ਵੀ ਅਗਰ ਮਹਿਸੂਸ ਕਰ ਸਕਣ ਤੇ ਆਪਣੀ ਜੜ੍ਹਾਂ ਨਾਲ ਜੁੜੇ ਰਹਿ ਸਕਣ ਤਾਂ ਇਹ ਬਹੁਤ ਹੀ ਜਿਹੜੀ ਵੱਡੀ ਗੱਲ ਹੈ। ਦੋਸਤੋ ਇਸ ਬਾਰੇ ਥੋੜੀ ਜਿਹੀ ਗੱਲਬਾਤ ਅਸੀਂ ਹੋਰ ਅੱਗੇ ਕਰਾਂਗੇ, ਫਿਰ ਅਸੀਂ ਰੁੱਖ ਕਰਾਂਗੇ ਮੌਸਮ ਦੀ ਜਾਣਕਾਰੀ ਤੇ ਖਬਰਾਂ ਦੇ ਵੱਲ ਤੇ ਨਾਲ ਹੀ ਸਾਡੇ ਨਾਲ ਦਲਜੀਤ ਜੀ ਜੁੜਨਗੇ। ਤੁਸੀਂ ਕੋਈ ਵੀ ਗੱਲਬਾਤ ਉਹਨਾਂ ਨਾਲ ਕਰਨਾ ਚਾਹੋ ਤਾਂ ਮੈਸੇਜ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। ਤਾਂ ਉਸ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਸਾਡਾ ਅਗਲਾ ਗੀਤ, ਇਹ ਹੈ ਏ ਐਸ ਕਾਂਜੀ ਦਾ ਗਾਇਆ ਹੋਇਆ ਬਹੁਤ ਹੀ ਪਿਆਰਾ ਗੀਤ ਉਮਰ ਗਵਾ ਲਈ ਜੀ।
ਸਾਰੀ ਉਮਰ ਗਵਾ ਲਈ ਤੂੰ, ਸਾਰੀ ਉਮਰ ਗਵਾ ਲਈ ਤੂੰ, ਕਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਕਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਮਾਇਆ ਹੈ ਤੋ ਪਲ ਦਿਸ਼ਾਇਆ, ਕਿਉਂ ਕਰੇ ਤੂੰ ਮਾਇਆ ਮਾਇਆ, ਮਾਇਆ ਹੈ ਤੋ ਪਲ ਦਿਸ਼ਾਇਆ, ਫਸ ਕੇ ਇਹਦੇ ਮੋਚ ਹਾਏ ਕਿਉਂ, ਹੋਸ਼ ਭੁਲਾ ਲਈ ਤੂੰ, ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਨਾ ਰਹੀ ਜਵਾਨੀ, ਨਾ ਰਹੀ ਉਹ ਅੱਖ ਮਸਤਾਨੀ, ਨਾ ਬਚਪਨ ਨਾ ਰਹੀ ਜਵਾਨੀ, ਨਾ ਰਹੀ ਉਹ ਅੱਖ ਮਸਤਾਨੀ, ਆਇਆ ਬੁਢਾਪਾ ਜੋ ਜਾਂਦਾ ਨਹੀਂ ਹਰ ਚਾਲ ਚਲਾ ਲਈ ਤੂੰ, ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਕਰਦੀ ਪਿਆਰ ਵੀ ਬੇਸ਼ੁਮਾਰ ਦੀ ਕਰਦੀ, ਦੁਨੀਆ ਤੈਨੂੰ ਪਿਆਰ ਦੀ ਕਰਦੀ, ਪਿਆਰ ਵੀ ਬੇਸ਼ੁਮਾਰ ਦੀ ਕਰਦੀ, ਬੋਲ ਬੋਲ ਕੇ ਕੌੜੇ ਕੰਗ ਦੁਸ਼ਮਨ ਬਣਾ ਲਈ ਤੂੰ, ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ।
ਸਵਾਗਤ ਹੈ ਦੋਸਤੋ ਲਹਿਰਾ ਪ੍ਰੋਗਰਾਮ ਦੇ ਵਿੱਚ, ਤੇ ਅਸੀਂ ਗੱਲ ਕਰ ਰਹੇ ਸੀ ਪੋਹ ਦੇ ਮਹੀਨੇ ਹੋਈਆਂ ਸ਼ਹੀਦੀਆਂ ਦੇ ਬਾਰੇ, ਸਾਡੇ ਸਿੱਖ ਹੈਰੀਟੇਜ ਮਹੀਨੇ ਦੇ ਬਾਰੇ, ਸਾਡੇ ਸਿੱਖ ਇਤਿਹਾਸ ਦੇ ਬਾਰੇ। ਤੇ ਅਸੀਂ ਇਸੇ ਤਰ੍ਹਾਂ ਇਸ ਦਾ ਰੁੱਖ ਅੱਗੇ ਵਧਾਉਂਦੇ ਹੋਏ ਗੱਲ ਕਰ ਰਹੇ ਸੀ ਕਿ ਜੋ ਮਾਂ ਬਾਪ ਨੇ ਪੰਜਾਬ ਦੇ ਵਿੱਚ ਜਾਂ ਸਿੱਖ ਭਾਈਚਾਰੇ ਦੇ ਮਾਂ ਬਾਪ ਨੇ ਆਪਣੇ ਸਿੱਖ ਬੱਚਿਆਂ ਨੂੰ ਇਹ ਜਿਹੜੀ ਸਾਖੀ ਹੈ ਜ਼ਰੂਰ ਸੁਣਾਉਂਦੇ ਨੇ ਤੇ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਦੱਸਦੇ ਨੇ ਕਿ ਕਿਵੇਂ 9 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਜੋ ਸਿੱਖੀ ਦਾ ਕਿਵੇਂ ਉਹਨਾਂ ਨੂੰ ਧਿਆਨ ਸੀ ਤੇ ਉਹਨਾਂ ਨੂੰ ਕਿਵੇਂ ਪਿਆਰ ਸੀ ਉਸਦੇ ਨਾਲ ਤੇ ਉਹਨਾਂ ਨੇ ਸਿਰ ਚੁਕਾਉਣ ਦੀ ਬਜਾਏ ਸਿਰ ਕਟਵਾਉਣਾ ਜਿਹੜਾ ਹੈ ਉਹ ਸਹੀ ਸਮਝਿਆ, ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਤੇ ਮਾਤਾ ਗੁਜਰੀ ਜੀ ਵੀ ਜੋ ਹੈ ਅਗਲੇ ਦਿਨ ਸ਼ਹੀਦੀ ਪਾ ਗਏ, ਉਹਨਾਂ ਨੇ ਆਪਣੇ ਜਿਹੜੇ ਪ੍ਰਾਣ ਨੇ ਉਹ ਤਿਆਗ ਦਿੱਤੇ। ਸੋ ਜੋ ਮਾਂ ਬਾਪ ਨੇ ਉਹ ਇਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਸਾਡਾ ਬੱਚਾ ਹੈ ਉਹ ਸਾਡੀਆਂ ਜੜ੍ਹਾਂ ਦੇ ਨਾਲ ਜੁੜਿਆ ਰਹੇ। ਸਿੱਖ ਇਤਿਹਾਸ ਦੇ ਵਿੱਚ ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ ਤੇ ਸਿੱਖੀ ਜਿਹੜੇ ਭਾਈਚਾਰਾ ਹੈ ਉਹ ਬਹੁਤ ਧਿਆਨ ਰੱਖਦੇ ਨੇ। ਉਹਨਾਂ ਦਾ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੇ ਜੋ ਚੀਜ਼ਾਂ ਅਸੀਂ ਮੰਨਦੇ ਹਾਂ ਅਸੀਂ ਵਿਸ਼ਵਾਸ ਕਰਦੇ ਹਾਂ ਤੇ ਸਾਡੇ ਬੱਚੇ ਵੀ ਅੱਗੋਂ ਉਹੀ ਕਰਨ। ਪਰ ਅੱਜ ਕੱਲ ਜ਼ਮਾਨਾ ਬੜਾ ਪ੍ਰੈਕਟੀਕਲ ਹੋ ਗਿਆ ਤੇ ਬੱਚੇ ਆ ਜਿਹੜੇ ਹਰ ਗੱਲ ਦੇ ਵਿੱਚ ਤਰਕ ਕਰਦੇ ਨੇ ਤੇ ਅਸੀਂ ਵੀ ਜਦੋਂ ਆਪਣੇ ਸਮੇਂ ਦੇ ਵਿੱਚ ਬਹੁਤ ਏਦਾਂ ਦੀਆਂ ਗੱਲਾਂ ਕੀਤੀਆਂ ਅਸੀਂ ਹਰ ਚੀਜ਼ ਨੂੰ ਕੁਐਸਚਨ ਕਰਨਾ ਵੀ ਅਗਰ ਆਹ ਨਹੀਂ ਹੈ ਤਾਂ ਆਹ ਕਿਉਂ, ਆਹ ਨਹੀਂ ਹੈ ਤਾਂ ਆਹ ਕਿਉਂ। ਜਦੋਂ ਗੱਲ ਸਿੱਖੀ ਵੀ ਹੁੰਦੀ ਹੈ ਇਹ ਇਤਿਹਾਸ ਸਾਨੂੰ ਇੱਕ ਤਰ੍ਹਾਂ ਦਾ ਜੋਸ਼ ਜ਼ਰੂਰ ਦਿੰਦਾ ਤੇ ਲੇਕਿਨ ਇਸ ਚੀਜ਼ ਦੀ ਸਮਝ ਸਾਨੂੰ ਜਿਹੜੀ ਹੈ ਉਹ ਚਰਚਾ ਕਰਕੇ ਵੱਡਿਆਂ ਦੇ ਨਾਲ ਗੱਲਬਾਤ ਕਰਕੇ ਹੀ ਸੋਝੀ ਹੁੰਦੀ ਹੈ ਕਿ ਇਹ ਚੀਜ਼ਾਂ ਜ਼ਰੂਰੀ ਕਿਉਂ ਹੈ, ਉਹਨਾਂ ਦਾ ਸਿਰ ਕਟਵਾਉਣਾ ਉਹਨਾਂ ਨੂੰ ਸਹੀ ਆਪਸ਼ਨ ਕਿਉਂ ਲੱਗੀ। ਤੇ ਜਦੋਂ ਅਸੀਂ ਇਹ ਚਰਚਾਵਾਂ ਹੁੰਦੀਆਂ ਨੇ ਸਾਨੂੰ ਇਹ ਗੱਲਾਂ ਬਾਰੇ ਉਦੋਂ ਪਤਾ ਚੱਲਦਾ। ਸੋ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਹੈ ਉਹ ਬੜੀ ਤਰਕਸ਼ੀਲ ਹੈ। ਬਚਪਨ ਚ ਤਾਂ ਅਸੀਂ 5 ਬਾਣੀਆਂ ਦਾ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਮਾਂ ਬਾਪ ਦਾ ਕਹਿਣਾ ਮੰਨਦੇ ਹਾਂ, ਰਹਿਤ ਰੱਖਦੇ ਹਾਂ। ਪਰ ਜਦੋਂ ਜਦੋਂ ਅਸੀਂ ਮਾਂ ਬਾਪ ਤੋਂ ਨਿਕਲ ਕੇ ਕਾਲਜ ਵੱਲ ਜਾਂ ਅੱਗੋਂ ਦੋਸਤਾਂ ਦੀ ਸੰਗਤ ਚ ਪਹੁੰਚਦੇ ਹਾਂ ਤਾਂ ਸ਼ਾਇਦ ਇਹ ਕੁਝ ਬਿਖਰ ਜਿਹਾ ਜਾਂਦਾ ਹੈ, ਜਾਂ ਅਸੀਂ ਕੁਝ ਜ਼ਿਆਦਾ ਸਿਆਣੇ ਹੋ ਜਾਂਦੇ ਹਾਂ ਜਾਂ ਪ੍ਰੈਕਟੀਕਲ ਹੋ ਜਾਂਦੇ ਹਾਂ, ਤਰਕਸ਼ੀਲ ਹੋ ਜਾਂਦੇ, ਕੁਝ ਵੀ ਇਸਨੂੰ ਕਿਹਾ ਜਾ ਸਕਦਾ। ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਜਿਵੇਂ ਅਗਰ ਤੁਸੀਂ ਸ਼ੇਅਰ ਕਰਨਾ ਚਾਹੋ ਆਪਣੀ ਕੋਈ ਸਟੋਰੀ ਕਿ ਬਚਪਨ ਦੇ ਵਿੱਚ ਤੁਸੀਂ ਇਹ ਗੱਲਾਂ ਜਿਹੜੀਆਂ ਸਮਝਦੇ ਹੋ ਬਹੁਤ ਜ਼ਿਆਦਾ ਤੇ ਵੱਡੇ ਹੁੰਦੇ 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 ਕਿਵੇਂ ਤੁਹਾਡੇ ਵਿੱਚ ਬਦਲਾਅ ਆਉਂਦੇ ਨੇ, ਬੜਾ ਡਰਮੈਟਿਕ ਚੇਂਜ ਆਉਂਦਾ। ਸੋ ਇਹਦੇ ਬਾਰੇ ਕੀ ਕਾਰਨ ਹੋ ਸਕਦੇ ਨੇ ਤੇ ਤੁਹਾਨੂੰ ਕੀ ਲੱਗਿਆ, ਅਗਰ ਤੁਸੀਂ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਸਾਨੂੰ ਮੈਸੇਜ ਕਰਨਾ। ਤੇ ਇਸੇ ਤਰ੍ਹਾਂ ਜੋ ਹੈ ਦੁਨੀਆ ਜਿਹੜੀ ਟਾਈਮ ਦੇ ਨਾਲ ਜਿਹੜੀ ਉਹ ਚੇਂਜ ਹੁੰਦੀ ਜਾਂਦੀ ਹੈ, ਲੇਕਿਨ ਜਿਹੜਾ ਜਿਹੜੇ ਸਹੀ ਮਾਇਨੇ ਦੇ ਵਿੱਚ ਜਿਹੜੀਆਂ ਸਾਡੀਆਂ ਜੜ੍ਹਾਂ ਅਸੀਂ ਉਹਦੇ ਤੋਂ ਉਹਦੇ ਨਾਲ ਜੁੜੇ ਰਹੀਏ, ਜੁੜੇ ਹੀ ਰਹਾਂਗੇ ਤੇ ਜੁੜੇ ਹੀ ਰਹਿੰਦੇ ਹਾਂ। ਤੇ ਅਗਰ ਅਸੀਂ ਟੁੱਟ ਜਾਂਦੇ ਹਾਂ ਤਾਂ ਅਸੀਂ ਬਿਖਰ ਜਾਂਦੇ ਹਾਂ, ਇਹ ਗੱਲ ਹੈ ਜਿਹੜੀ ਜਿਹੜੇ ਕਹਿੰਦੇ ਨੇ। ਤੇ ਗੁਰਦਾਸ ਮਾਨ ਜੀ ਹੈ ਜਿਹੜੇ, ਉਹਨਾਂ ਨੇ ਵੀ ਬੜਾ ਹੀ ਰਿਲੇਟਿਡ ਜਿਹੜਾ ਗਾਣਾ ਹੈ ਉਹ ਗਾਇਆ ਹੈ ਅੱਜ ਦੀ ਪੀੜ੍ਹੀ ਨੂੰ ਨਜ਼ਰ ਕਰਦੇ ਹੋਏ, ਕੀ ਬਣੂ ਦੁਨੀਆਂ ਦਾ। ਸੋ ਅਸੀਂ ਆਨੰਦ ਲਵਾਂਗੇ ਜੀ ਇਸ ਗਾਣੇ ਦਾ ਤੇ ਫਿਰ ਅਸੀਂ ਰੁੱਖ ਕਰਾਂਗੇ ਸਾਡੇ ਅਗਲੇ ਜਿਹੜੇ ਸੈਸ਼ਨ ਦੇ ਵੱਲ, ਸਾਡੇ ਲਹਿਰਾ ਪ੍ਰੋਗਰਾਮ ਦੇ ਅਗਲੇ ਸੈਸ਼ਨ ਦੇ ਵੱਲ। ਤੋਂ ਪਹਿਲਾਂ ਅਸੀਂ ਸੁਣਦੇ ਹਾਂ ਇਹ ਗੀਤ ਗੁਰਦਾਸ ਮਾਨ ਜੀ ਦਾ ਗਾਇਆ ਹੋਇਆ, ਦਲਜੀਤ ਜੀ ਉਹਨਾਂ ਨੇ ਵੀ ਇਹਨਾਂ ਦੇ ਵਿੱਚ ਕੋਲੈਬੋਰੇਟ ਕੀਤਾ ਹੈ, ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਜੀ।
ਅਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪੈ ਮਲੇ ਤੀ ਬਾਣੇ ਓ ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆਂ ਦਾ ਹਾਏ। ਤੇਰੀ ਉੱਤੇ ਮਟਕਾ ਖੂਹੀ ਦੇ ਪਾਣੀ ਦਾ, ਸਾਬ ਕਿਹੜਾ ਚੱਲੇ ਤੇਰੀ ਜਵਾਨੀ ਦਾ, ਜਿਹੜੇ ਪੱਤ ਜਾਵੇ ਤੁਮਕਾਰਾਂ ਪੈਂਦੀਆਂ, ਨੀ ਅੱਡੀ ਨਾਲ ਤੇਰੀਆਂ ਪੰਜੇਬਾਂ ਖੈਂਦੀਆਂ, ਵੱਡੀਏ ਮਜਾ ਦੇਣੇ ਮਜਾਜ ਭੁੱਲ ਗਈ, ਗਿੱਧਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ, ਸੁਣ ਜੇ ਗਾਰੇ ਵੀ ਗਾਣੇ ਹੋ ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆਂ ਦਾ ਹਾਏ। ਮੁੰਡੇ ਵੀ ਬੇਚਾਰੇ ਕਿਹੜੀ ਗੱਲੋਂ ਕੱਟ ਨੇ, ਹਰ ਵੇਲੇ ਚੜਦੇ ਮੁੱਛਾਂ ਨੂੰ ਵੱਟ ਨੇ, ਮੁੱਕਿਆ ਸਿਆਪਾ ਬਾਉਣੀਆਂ ਜ਼ਮੀਨਾਂ ਦਾ ਮੁੱਛਾਂ ਉੱਤੇ ਜ਼ੋਰ ਵੱਡਿਆਂ ਸ਼ੁਕੀਨਾਂ ਦਾ ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ ਮੁੰਡਾ ਪੜੇ ਕਾਲਜ ਡੱਕਾ ਨੀ ਤੋੜਦਾ ਚੰਗੀਆਂ ਪੜ੍ਹਾਈਆਂ ਟੋਰਾ ਫੇਰਾ ਮਿੱਤਰੋ ਬੱਸ ਦੋਵਾਂ ਥਾਵਾਂ ਉੱਤੇ ਡੇਰਾ ਮਿੱਤਰੋ ਯਾ ਠੇਕੇ ਯਾ ਠਾਣੇ ਉਹ ਕੀ ਬਣੂ ਦੁਨੀਆ ਦਾ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ ਹੈਲੋ 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 ਥੈਂਕ ਯੂ ਕਰਨ ਨੱਡੀਆਂ ਆ ਗਈਆਂ ਬੱਲੇ ਤੋਂ ਅੰਗਰੇਜ਼ ਵੱਡੀਆਂ ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨੀ ਚਾਹੀਦੀ ਡਿਸਕੋ ਦੀਵਾਨੀਏ ਨੰਗੇ ਕੱਜਨੀ ਲੋਕੀ ਤੇਰਾ ਵੇਖਦੇ ਤਮਾਸ਼ਾ ਅੱਜ ਨੀ ਤੂੰ ਰੰਗ ਰਲੀਆਂ ਮਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਧੜਕਣ ਹੱਡੀਆਂ ਵਜਾਉਣ ਡਮਰੂ ਬੋਲਦੇ ਗਰੇ ਸਾਨੂੰ ਪੰਜਾਬੀ ਭੁੱਲ ਗਏ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612 859 2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੋਸਤੋ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਸਾਡੇ ਨਾਲ ਜੁੜ ਚੁੱਕੇ ਹਨ ਜਰਨਲਿਸਟ ਹਰਮਨ ਰੇਡੀਓ ਤੇ ਸੁਣਨ ਵਾਲੀ ਤੁਹਾਡੀ ਖਾਸ ਆਵਾਜ਼ ਦਲਜੀਤ ਸਿੰਘ ਜੀ। ਤੇ ਦਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ।
ਦਵਿੰਦਰ ਕੌਰ ਜੀ, ਵੈਸੇ ਮੇਰਾ ਦਿਲ ਨੀ ਸੀ ਕਰਦਾ ਵੀ ਮੈਂ ਆਵਾਂ, ਕਿਉਂਕਿ ਇੰਨਾ ਵਧੀਆ ਤੁਸੀਂ ਕਰ ਰਹੇ ਸੀ ਪ੍ਰੋਗਰਾਮ, ਬੜਾ ਦਿਲ ਲੱਗਾ ਹੋਣਾ ਸਰੋਤਿਆਂ ਦਾ, ਤੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਿੱਖ ਇਤਿਹਾਸ ਦੇ ਨਾਲ ਸਾਡੇ ਦੋਸਤਾਂ ਦੀ ਸਾਂਝ ਜਿਹੜੀ ਆ ਬਣਾਈ ਆ, ਤੇ ਬਹੁਤ ਵਧੀਆ ਲੱਗਾ।
ਥੈਂਕ ਯੂ ਸੋ ਮਚ। ਤੇ ਦਲਜੀਤ ਜੀ, ਅਸੀਂ ਗੱਲ ਕਰ ਰਹੇ ਸੀ ਦਸੰਬਰ ਦੀ, ਤੇ ਇਹਦੇ ਤੋਂ ਅਸੀਂ ਤੁਹਾਡੇ ਵੀ ਵਿਚਾਰ ਹੈ ਜਿਹੜੇ ਲਵਾਂਗੇ। ਲਾਸਟ ਦੇ ਵਿੱਚ ਮੈਂ ਵਿਸ਼ਾ ਰੱਖਿਆ ਸੀ ਕਿ ਅੱਜ ਕੱਲ ਅਸੀਂ ਕਿੱਧਰ ਵੀ ਅਸੀਂ ਸਾਡੀਆਂ ਅਸੀਂ ਇੰਨਾ ਨੀ ਜੁੜੇ ਹੋਏ ਆਪਣੇ ਇਤਿਹਾਸ ਦੇ ਵੱਲ, ਵੀ ਅਸੀਂ ਮਾਡਰਨਾਈਜੇਸ਼ਨ ਵੱਲ ਜਾ ਰਹੇ ਹਾਂ, ਕਹਿ ਲਓ ਮਾਡਰਨਾਈਜੇਸ਼ਨ ਜਾਂ ਆਪਣੀਆਂ ਜੜ੍ਹਾਂ ਤੋਂ ਦੂਰ ਜਾ ਰਿਹਾ। ਪਰ ਉਸ ਤੋਂ ਪਹਿਲਾਂ ਅਸੀਂ ਗੱਲ ਇੱਕ ਵਾਰ ਕਰ ਲਈਏ ਮੌਸਮ ਦੀ, ਤੇ ਫਿਰ ਅਸੀਂ ਇਸ ਦੇ ਵਿੱਚ ਤੁਹਾਡੇ ਨਾਲ ਵਿਚਾਰ ਹੈ ਜਿਹੜੇ ਉਹ ਵਟਾਂਦਾ ਕਰਨਾ। ਤੇ ਮੌਸਮ ਦਾ ਹਾਲ ਜੀ ਮੈਂ ਸੁਣਾ ਦਵਾਂ ਜੀ ਫਟਾਫਟ। ਤੇ ਦੋਸਤੋ, ਸਿਡਨੀ ਦੇ ਵਿੱਚ ਟੈਂਪਰੇਚਰ ਹੈ 22.4 ਡਿਗਰੀ, ਤੇ ਮੈਲਬਰਨ ਦੇ ਵਿੱਚ ਥੋੜਾ ਮੌਸਮ ਇਸ ਵਕਤ ਠੰਡਾ ਹੈ ਤੇ ਬੱਦਲ ਥੋੜੇ ਬਣੇ ਹੋਏ ਨੇ 19.4 ਡਿਗਰੀ ਸੈਲਸੀਅਸ ਦੇ ਨਾਲ। ਬ੍ਰਿਸਬਨ ਦੇ ਵਿੱਚ ਇਸ ਵਕਤ ਗਰਮੀ ਹੈ, ਸਿਖਰ ਦੁਪਹਿਰਾ ਚੜਿਆ ਹੋਇਆ ਜੀ ਇੱਕ ਤਾਂ, ਤੇ ਟੈਂਪਰੇਚਰ ਹੈ 26.7 ਡਿਗਰੀ। ਪਰਥ ਦੇ ਵਿੱਚ ਪਰਥ ਸਭ ਤੋਂ ਜਿਹੜਾ ਇਸ ਵਕਤ ਪਰਥ ਹੈ 17.3 ਡਿਗਰੀ, ਹੋਬਰਟ ਦੇ ਵਿੱਚ ਇਸ ਵਕਤ ਸਭ ਤੋਂ ਠੰਡਾ ਮੌਸਮ ਹੈ 13.4 ਡਿਗਰੀ ਦੇ ਨਾਲ, ਐਡੀਲੇਟ 18.4 ਡਿਗਰੀ ਸੈਲਸੀਅਸ ਤੇ ਡਾਰਵਿਨ ਹੈ ਜੀ ਇਸ ਵਕਤ ਸਭ ਤੋਂ ਗਰਮ ਹੈ 29 ਡਿਗਰੀ ਸੈਲਸੀਅਸ। ਸੋ ਇਹ ਸੀ ਮੌਸਮ ਦਾ ਹਾਲ ਤੇ ਜਿੱਦਾਂ ਦਾ ਵੀ ਤੁਹਾਡਾ ਮੌਸਮ ਹੈ ਅਸੀਂ ਉਮੀਦ ਕਰਦਾ ਤੁਹਾਡਾ ਜਿਹੜਾ ਦਿਨ ਹੈ ਅਸੀਂ ਅਰਦਾਸ ਕਰਦੇ ਕਿ ਬਹੁਤ ਹੀ ਵਧੀਆ ਜਾਵੇ ਤੇ ਤੁਸੀਂ ਇਸੇ ਤਰ੍ਹਾਂ ਮੌਸਮ ਗਰਮ ਹੋਵੇ ਠੰਡਾ ਪਰ ਤੁਸੀਂ ਹਮੇਸ਼ਾ ਇਸਦਾ ਆਨੰਦ ਮਾਣਦੇ ਰਹੋ ਤੇ ਠੰਡਾ ਤੁਹਾਡਾ ਦਿਨ ਸ਼ਾਂਤ ਐਨ ਵਧੀਆ ਹੱਸਮੁੱਖ ਜਿਹਾ ਚਿਹਰਾ ਤੁਹਾਡਾ ਖਿੜਿਆ ਰਹੇ। ਸੋ ਇਹ ਸਾਡਾ ਮੌਸਮ ਤੇ ਅੱਗੇ ਅਸੀਂ ਗੱਲਬਾਤ ਰੁੱਖ ਕਰਦੇ ਹਾਂ ਦਲਜੀਤ ਜੀ ਵੱਲ। ਸੋ ਦਲਜੀਤ ਜੀ ਅਸੀਂ ਗੱਲ ਕਰ ਰਹੇ ਸੀ ਕਿ ਜੋ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਾਡੇ ਮਾਂ ਬਾਪ ਹਨ ਉਹ ਸਾਨੂੰ ਜਿਹੜੀਆਂ ਸਾਖੀਆਂ ਨੇ ਉਹ ਟਾਈਮ ਦੇ ਟਾਈਮ ਸੁਣਾਉਂਦੇ ਰਹਿੰਦੇ ਨੇ ਪਰ ਜਿਹੜਾ ਅੱਜ ਕੱਲ ਅਸੀਂ ਸ਼ਾਇਦ ਕਹਿ ਲਓ ਕਿ ਅਸੀਂ ਕੁਝ ਜ਼ਿਆਦਾ ਐਡਵਾਂਸ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਟੁੱਟ ਰਹੇ ਹਾਂ। ਮੈਂ ਇਹ ਗੱਲ ਆਪਣੀ ਵੀ ਕਰ ਰਹੀ ਹਾਂ ਕਿਉਂਕਿ ਇਹ ਇੱਕ ਸਮਾਂ ਹੁੰਦਾ ਸੀ ਜਦੋਂ ਅਸੀਂ ਮਾਂ ਬਾਪ ਦੇ ਕਹਿਣ ਤੇ ਪੰਜਾਂ ਬਾਣੀਆਂ ਦਾ ਪਾਠ ਕਰਦੇ ਹੁੰਦੇ ਸੀ ਤੇ ਹੁਣ ਅਸੀਂ ਕਹਿ ਦਿੰਦੇ ਸੀ ਟਾਈਮ ਨੀ ਮਿਲਦਾ। ਸੋ ਤੁਹਾਡਾ ਕੀ ਅਸੀਂ ਇੰਨੇ ਰੁਝੇਵੇਂ ਇਹਦੇ ਵਿੱਚ ਤੇ ਉਹਨਾਂ ਨੇ ਦੇਖੋ ਜੰਗ ਛਿੜੀ ਹੋਈ ਸੀ ਉਹਦੇ ਵਿੱਚ ਵੀ ਆਸਾ ਦੀ ਵਾਰ ਦੇ ਜਿਹੜੇ ਦੀਵਾਨ ਹੈ ਉਹ ਲਗਾ ਲਏ ਤੇ ਅਸੀਂ ਕਹਿੰਦੇ ਹਾਂ ਕਿ ਟਾਈਮ ਨੀ ਮਿਲਦਾ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਪਰ ਮੈਨੂੰ ਇਦਾਂ ਲੱਗਦਾ ਆ ਕਿ ਅਸੀਂ ਫੇਰ ਵਾਪਸ ਆਪਣੀਆਂ ਜੜਾਂ ਵੱਲ ਨੂੰ ਆਉਣ ਲੱਗ ਗਏ ਆ, ਮੈਨੂੰ ਇਦਾਂ ਲੱਗਦਾ। ਕਿਉਂਕਿ ਜੇ ਆਪਾਂ ਪਿੱਛੇ ਵੱਲ ਨੂੰ ਥੋੜਾ ਜਿਹਾ ਜਾਈਏ ਵੀ ਅਸੀਂ ਬਹੁਤ ਜ਼ਿਆਦਾ ਟੁੱਟ ਗਏ ਸੀ, ਪਰ ਮੈਂ ਤਾਂ ਧੰਨਵਾਦੀ ਆ ਇਹ ਜਿਹੜਾ ਅੱਜ ਆਪਾਂ ਨੂੰ ਮੀਡੀਆ ਮਿਲ ਗਿਆ, ਆਪਾਂ ਨੂੰ ਫੇਸਬੁੱਕ ਮਿਲ ਗਿਆ, ਟਵਿੱਟਰ ਮਿਲ ਗਿਆ, ਹਨਾ, ਨਿਊਜ਼ ਪੇਪਰ ਜਿਹੜੀਆਂ ਆ ਸਪਰੈਡ ਹੋ ਗਈਆਂ ਸਾਰੇ ਵਰਲਡ ਦੇ ਵਿੱਚ, ਸਾਨੂੰ ਇੱਕ ਇੱਕ ਮਿੰਟ ਦੀ ਜਿਹੜੀ ਆ ਖਬਰ ਰਹਿੰਦੀ ਸੀ। ਤੁਸੀਂ ਅੱਜ ਤੋਂ 6-7 ਸਾਲ ਬਹੁਤਾ ਦੂਰ ਨਾ ਜਾਓ, 6-7 ਸਾਲ ਪਹਿਲਾਂ ਹੀ ਚਲੇ ਜਾਓ, ਸਾਹਿਬਜ਼ਾਦਿਆਂ ਦਾ ਸਾਨੂੰ ਇੱਕ ਇੱਕ ਸੰਪਾਦਕੀ ਜੇ ਗੱਭੇ ਜਿਹਾ ਲਿਖੀ ਹੁੰਦੀ ਸੀ ਪੇਪਰ ਦੇ ਵਿੱਚ, ਸੰਪਾਦਕੀ ਦੇ ਵਿੱਚ ਸਾਹਿਬਜ਼ਾਦਿਆਂ ਦਾ ਇੱਕ ਕਾਲਮ ਦੇ ਵਿੱਚ ਜੀਵਨ ਲਿਖ ਦਿੱਤਾ ਜਾਂਦਾ ਸੀ, ਜਾਂ ਕੁਛ ਜਿਹੜੇ ਅਖਬਾਰ ਆ ਉਹ ਧਰਮ ਤੇ ਜਿਹੜਾ ਸਪਲੀਮੈਂਟ ਲਿਖਦੇ ਹੁੰਦੇ ਸੀ ਤੇ ਉਹਨਾਂ ਦੇ ਵਿੱਚ ਲਿਖ ਦਿੱਤਾ ਜਾਂਦਾ ਸੀ ਇੱਕ ਦਿਨ ਦੇ ਵਿੱਚ, ਲੋਕੀ ਪ੍ਰਵਾਹ ਕਰਨੋਂ ਛੱਡ ਗਏ ਸੀ। ਪਰ ਹੁਣ ਸਾਡੇ ਕੋਲ ਹੁਣ ਸਿਰਫ ਅਸੀਂ ਉਦੋਂ ਉਸ ਵੇਲੇ ਜਿਹੜੇ ਅਸੀਂ ਸਿਰਫ ਕਿਤਾਬਾਂ ਦੇ ਉੱਤੇ ਜਿਹੜੇ ਡਿਪੈਂਡੈਂਟ ਸੀਗੇ, ਪਰ ਅੱਜ ਦੇਖੋ ਅਸੀਂ ਗੱਲ ਕਰ ਰਹੇ ਹਾਂ ਤੇ ਇਸ ਪੂਰੇ 10 ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਗੱਲਾਂ ਹੋਣੀਆਂ। ਮੈਨੂੰ ਲੱਗਦਾ ਵੀ ਸਾਡਾ ਜਿਹੜਾ ਇਤਿਹਾਸ ਆ ਹੁਣ ਫੇਰ ਨੌਜਵਾਨ ਪੀੜ੍ਹੀ ਦੇ ਵੱਲ ਜਿਹੜਾ ਆ ਅੱਗੇ ਜਾਣ ਲੱਗ ਗਿਆ। ਪਰ ਇਹ ਨੁਕਸਾਨ ਹੋਇਆ ਕਿੱਦਾਂ, ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਟੁੱਟਦੇ ਜਾਂਦੇ ਆ, ਉਹਦਾ ਕਾਰਨ ਇਹ ਹੋ ਗਿਆ ਕਿ ਅਸੀਂ ਜਿਹੜੀ ਪਹਿਲਾਂ ਤਾਂ ਬਹੁਤ ਇਹ ਇੱਕ ਕਹਿ ਲਓ ਵੀ ਦੁੱਖਦਾਈ ਪਲ ਸੀਗੇ। ਈਵਨ ਕਿ ਮੈਂ ਫਤਿਹਗੜ੍ਹ ਸਾਹਿਬ ਦੇ ਕੁਛ ਕੁ ਦੋਸਤਾਂ ਨੂੰ ਜਾਣਦਾ ਤੇ ਉਹਨਾਂ ਨੇ ਦੱਸਿਆ ਬਈ ਅਸੀਂ ਉਹਨਾਂ ਦਿਨਾਂ ਦੇ ਵਿੱਚ ਕੋਈ ਵਿਆਹ ਸ਼ਾਦੀ ਨਹੀਂ ਸੀ ਰੱਖਦੇ ਹੁੰਦੇ, ਕੋਈ ਖੁਸ਼ੀ ਦਾ ਜਿਹੜਾ ਆ ਕੋਈ ਪ੍ਰੋਗਰਾਮ ਨਹੀਂ ਸੀ ਰੱਖਦੇ ਹੁੰਦੇ ਇਹਨਾਂ ਦਿਨਾਂ ਦੇ ਵਿੱਚ, 10 ਦਿਨਾਂ ਦੇ ਵਿੱਚ। ਤੇ ਈਵਨ ਕਿ ਜਿਹੜੀ ਇਹ ਪਰਿਵਾਰ ਸੀ, ਸਿੱਖ ਪਰਿਵਾਰ ਹੁੰਦੇ ਸੀ, ਉਹ ਭੁੰਜੇ ਸੌਂਦੇ ਹੁੰਦੇ ਸੀ ਜ਼ਮੀਨ ਦੇ ਉੱਤੇ। ਅਸੀਂ ਉਸ ਤੋਂ ਬਾਅਦ ਅਸੀਂ ਟੁੱਟਦੇ ਗਏ ਤੇ ਇੱਕ ਇਹ ਸੀ ਵੀ ਜਿਹੜਾ ਫਤਿਹਗੜ੍ਹ ਸਾਹਿਬ ਅੱਜ ਕੱਲ ਆਪਾਂ ਕਹੀਦਾ ਵੀ ਜੋੜ ਮੇਲਾ ਲੱਗਦਾ, ਤੇ ਉਸ ਮੇਲੇ ਨੂੰ ਉਦੋਂ ਸਭਾ ਦਾ ਨਾਂ ਕਹਿੰਦੇ ਹੁੰਦੇ ਸੀ ਵੀ ਸਭਾ ਜਿਹੜੀ ਆ ਸਭਾ ਤੇ ਜਾਣਾ, ਸਭਾ ਦੀ ਗੱਲ ਹੁੰਦੀ ਹੁੰਦੀ ਸੀ, ਪਰ ਅਸੀਂ ਉਹਨੂੰ ਜੋੜ ਮੇਲੇ ਦਾ ਨਾਂ ਦੇ ਦਿੱਤਾ। ਫਿਰ ਉਸ ਤੋਂ ਬਾਅਦ ਰਾਜਨੀਤੀ ਜਿਹੜੇ ਸਾਡੇ ਲੀਡਰ ਸੀ ਜਿਹਨਾਂ ਨੇ ਸਾਡੀ ਅਗਵਾਈ ਕਰਨੀ ਸੀ, ਉਹ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਹੁੰਦੇ ਸੀ ਤੇ ਹਰ ਵਾਰੀ ਜਿਹੜਾ ਆ ਕਹਿ ਲਓ ਵੀ ਉੱਥੋਂ ਨਵਾਂ ਹੀ ਕੋਈ ਸੱਪ ਕੱਢ ਦਿੰਦੇ ਹੁੰਦੇ ਸੀ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਥਾਪ ਦੇ ਉੱਤੇ ਥੋਪ ਕੇ, ਜਿਹੜਾ ਉਹਦਾ ਅਸਲੀ ਚੀਜ਼ ਸੀ, ਅਸਲੀ ਮਾਇਨਾ ਸੀ ਇਕੱਤਰਤਾ ਦਾ, ਉਹ ਸਾਰੇ ਭੁੱਲ ਚੁੱਕੇ ਸੀ। ਪਰ ਇਹਨਾਂ ਚੀਜ਼ਾਂ ਦੇ ਉੱਤੇ ਹੁਣ ਬਹਿਸ ਇੱਕ ਵਾਰੀ ਫੇਰ ਚੱਲੀ ਆ ਦਵਿੰਦਰ ਕੌਰ ਜੀ, ਇਹ ਬੜਾ ਇੱਕ ਪੋਜ਼ਿਟਿਵ ਸਾਈਨ ਹੈਗਾ ਕਿ ਹੁਣ ਜਿਹੜੇ ਆ ਸਾਡੇ ਸਰੋਤੇ ਆ ਦੋਸਤ ਆ ਉਹ ਆਪਣੇ ਆਪਣੇ ਸਪੋਰਟ ਦੇ ਵਿੱਚ ਜਵਾਬ ਵੀ ਦੇਣ ਲੱਗੇ ਆ। ਈਵਨ ਕਿ ਹੁਣ ਦੇਖੋ ਕਦੀ ਤੁਸੀਂ ਸੋਚਿਆ ਸੀ ਵੀ ਕੋਈ ਜਿਹੜੀ ਰਾਜਨੀਤਿਕ ਪਾਰਟੀ ਆ ਉਹ ਇੱਦਾਂ ਦੇ ਜਿਹੜੇ ਮੇਲੇ ਹੁੰਦੇ ਸੀ ਜਾਂ ਸਭਾ ਹੁੰਦੀ ਸੀ ਉਹਨਾਂ ਦੇ ਉੱਤੇ ਰਾਜਨੀਤਿਕ ਰੈਲੀਆਂ ਨਾ ਕਰਨ, ਪਰ ਹੁਣ ਜਿਹੜਾ ਆ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਵੀ ਢਹਿੜੇ ਹੋਣਾ ਪੈ ਰਿਹਾ ਆ ਵੀ ਅਸੀਂ ਇਹੋ ਜਿਹੀਆਂ ਰੈਲੀਆਂ ਜਿਹੜੀਆਂ ਨਾ ਕਰੀਏ, ਕਿਉਂਕਿ ਲੋਕ ਜਿਹੜੇ ਆ ਉਹ ਹੁਣ ਗੁੱਸਾ ਕਰਨ ਲੱਗ ਗਏ ਆ। ਤੇ ਗੁੱਸਾ ਜਿਹੜਾ ਆ ਪਹਿਲਾਂ ਉਹਨਾਂ ਨੂੰ ਦੀਦਾ ਨੀ ਹੁੰਦਾ ਸੀ, ਵੋਟਾਂ ਵੇਲੇ ਕਿਤੇ ਦੀਦਾ ਹੁੰਦਾ ਸੀ, ਪਰ ਹੁਣ ਨਾਲ ਦੀ ਨਾਲ ਪੂਰੇ ਇੱਕ ਦਿਨ ਦੇ ਵਿੱਚ ਤੁਸੀਂ ਕੀ ਕਰ ਰਹੇ ਆ, ਇੱਕ ਮਿੰਟ ਦੇ ਵਿੱਚ ਜਿਹੜਾ ਆ ਉਹਦਾ ਪ੍ਰਤੀਕਰਮ ਤੁਹਾਨੂੰ ਜਿਹੜਾ ਮਿਲ ਜਾਂਦਾ ਆ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਇੱਕ ਪੋਜ਼ਿਟਿਵ ਸਾਈਨ ਹੈਗਾ। ਬਾਕੀ ਦੂਜੀ ਗੱਲ ਇਹ ਹੈਗੀ ਵੀ ਜਿੱਦਾਂ ਤੁਸੀਂ ਦੱਸਿਆ ਵੀ ਅਸੀਂ ਟੁੱਟਦੇ ਜਾਂਦੇ ਆ ਪੀੜ੍ਹੀ ਦੇ ਵਿੱਚ, ਉਹਦਾ ਇੱਕ ਕਾਰਨ ਇਹ ਹੈਗਾ ਕਿ ਸਾਡਾ ਜਿਹੜਾ ਇਤਿਹਾਸ ਆ, ਚਲੋ ਸਾਡਾ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਪਾਂ ਰੱਖ ਲਈਏ ਜਾਂ ਜਿਹੜੇ ਸਿੰਘਾਂ ਦੀ ਆਪਾਂ ਗੱਲ ਕਰਦੇ ਹਾਂ, ਸਾਡਾ ਜਿਹੜਾ ਇਤਿਹਾਸ ਆ ਉਹਨੂੰ ਉਹ ਸਾਡੇ ਤੱਕ ਨਹੀਂ ਪਹੁੰਚਿਆ, ਕਿਉਂਕਿ ਕਿਹਾ ਜਾਂਦਾ ਵੀ ਜਿਹੜਾ ਸਾਡਾ ਇਤਿਹਾਸਕ ਜਿਹੜੀਆਂ ਪੁਸਤਕਾਂ ਸੀ ਜਾਂ ਗ੍ਰੰਥ ਸੀਗੇ ਉਹ ਸਰਸਾ ਨਦੀ ਦੇ ਵਿੱਚੇ ਹੀ ਜਿਹੜੇ ਆ ਰੁੜ ਗਏ ਸੀ, ਜਿਹਦੇ ਕਰਕੇ ਬਹੁਤ ਨੁਕਸਾਨ ਹੋਇਆ। ਦੂਜਾ ਸਾਨੂੰ ਨੁਕਸਾਨ ਇਹ ਕਰ ਦਿੱਤਾ ਵੀ ਜਿਹੜੇ ਕਾਰ ਸੇਵਾ ਵਾਲੇ ਬਾਬੇ ਸੀ, ਇਹਨਾਂ ਨੇ ਜਿਹੜੀਆਂ ਉਹ ਚੀਜ਼ਾਂ ਸੀ ਜਿੱਦਾਂ ਚਮਕੌਰ ਦੀ ਗੜੀ ਸੀ ਜਾਂ ਜਿਹੜੇ ਆਪਾਂ ਬੁਰਜ ਦੀ ਠੰਡੇ ਬੁਰਜ ਦੀ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ, ਕਿਉਂਕਿ ਇੱਕ ਜਿਹੜਾ ਇੱਕ ਆਪਾਂ ਛੋਟੇ ਬੱਚੇ ਨੂੰ ਆਪਾਂ ਲਿਜਾਣਾ ਉਹਨੂੰ ਦੱਸਣਾ ਵੀ ਆਪਾਂ ਕਿ ਸੰਡੇ ਬੁਰਜ ਦੇ ਵਿੱਚ ਏਦਾਂ ਦੇ ਉਹਨਾਂ ਨੇ ਜੀਵਨ ਜਿਹੜਾ ਜਾਂ ਉਹ ਰਾਤਾਂ ਜਿਹੜੀਆਂ ਆ ਉਹਨਾਂ ਨੇ ਬਤੀਤ ਕੀਤੀਆਂ, ਤੇ ਉਹ ਬੱਚਾ ਸਧਾਰਨ ਇਹ ਗੱਲ ਹੈਗੀ ਆ ਵੀ ਉਹ ਪੁੱਛੂਗਾ ਵੀ ਕਿਹੜਾ ਆ ਜੀ ਉਹ ਬੁਰਜ, ਕਿਉਂਕਿ ਅੱਜ ਤਾਂ ਸਾਨੂੰ ਬੁਰਜ ਦੀ ਪਰਿਭਾਸ਼ਾ ਜਾਣੀ ਆ ਪਤਾ ਨੀ, ਆਪਾਂ ਦੇਖਣ ਦੇ ਵਿੱਚ ਮਿਲਦੇ ਨੀ ਬੁਰਜ, ਉਹ ਫਿਰ ਬੱਚੇ ਦੇ ਮਨ ਦੇ ਵਿੱਚ ਹੈਗਾ ਵੀ ਉਹ ਦੇਖੀਏ ਆਪਾਂ ਹਨਾ, ਤੇ ਇੱਕ ਪ੍ਰਤੀਕ ਜਿਹੜਾ ਲੱਭਦਾ ਫਿਰਦਾ ਉੱਥੇ ਬੱਚਾ, ਤੇ ਉਹ ਜਿਹੜੇ ਮਿਲਦੇ ਨੀ ਪ੍ਰਤੀਕ ਸਾਨੂੰ, ਉਹ ਕਾਰ ਸੇਵਾ ਵਾਲੇ ਬਾਬਿਆਂ ਨੇ ਸੰਗਮਰਮਰ ਲਵਾ ਦਿੱਤੇ, ਜਿਹੜੀਆਂ ਅਸਲੀ ਨਿਸ਼ਾਨੀਆਂ ਸੀ ਉਹ ਸਾਡੇ ਕੋਲ ਰਹੀਆਂ ਨੀ, ਜਿਹਦੇ ਕਰਕੇ ਵੀ ਨੁਕਸਾਨ ਹੋਇਆ। ਪੁਸਤਕਾਂ ਜਿਹੜੀਆਂ ਆ ਉਹ ਫਿਰ ਬਾਅਦ ਦੇ ਵਿੱਚ ਜਿੱਦਾਂ ਜਿੱਥੋਂ ਜਿੱਥੋਂ ਕਿਸੇ ਨੂੰ ਸਰੋਤ ਮਿਲਿਆ ਉਹ ਹਿਸਾਬ ਦੇ ਨਾਲ ਗੱਲਾਂ ਕਰ ਦਿੱਤੀਆਂ ਗਈਆਂ, ਕੌਮ ਜਿਹੜੀ ਆ ਦੁਬੰਧ ਦੇ ਵਿੱਚ ਆ ਗਈ। ਪਰ ਅਸਲੀ ਗੱਲ ਕੀ ਆ ਕਿ ਇਹੋ ਜਿਹੜੇ ਦਿਨ ਹੈਗੇ ਆ ਇਹਨਾਂ, ਚਲੋ ਹੁਣ ਚਾਰ ਸੈਰ ਜਿਹੜੇ ਆ ਮਿਲ ਕੇ ਬੈਠਣ ਲੱਗੇ ਆ, ਸ਼ੁਭ ਸੰਕੇਤ ਆ, ਬੈਠ ਕੇ ਗੱਲਾਂ ਬਾਤਾਂ ਜਿਹੜੀਆਂ ਕਰਨ ਲੱਗੇ ਆ, ਤੇ ਆਪਾਂ ਵੀ ਅੱਜ ਸਾਰੇ ਦੇਖੋ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਆ, ਸਰੋਤੇ ਵੀ ਆਪਾਂ ਨੂੰ ਜਿਹੜੇ ਮੈਸੇਜ ਆ ਭੇਜ ਰਹੇ ਆ, ਉਹਦੇ ਨਾਲ ਕੀ ਹੁੰਦਾ ਹੈ ਕਿ ਹੁਣ ਇੱਕ ਵਾਰੀ ਫੇਰ ਜਿਹੜਾ ਸਪਰੈਡ ਆ ਉਹ ਹੋਣਾ ਸ਼ੁਰੂ ਹੋ ਗਿਆ ਵਿਚਾਰ, ਤੇ ਇਹੀ ਗਿਆਨ ਆ, ਤੇ ਮੈਨੂੰ ਲੱਗਦਾ ਵੀ ਇਹਦੇ ਉੱਤੇ ਬਹੁਤ ਵੱਡੀ ਹੁਣ ਜਿਹੜੀ ਵਿਚਾਰ ਚਰਚਾ ਆ ਹੋਣੀ ਸ਼ੁਰੂ ਹੋ ਗਈ ਆ, ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨੂੰ ਸਿੱਖਣ ਨੂੰ ਮਿਲਣਾ ਬਹੁਤ ਕੁਛ।
ਦਲਜੀਤ ਜੀ ਤੁਸੀਂ ਬਹੁਤ ਹੀ ਇੱਕ ਗਹਿਰਾਈ ਦੇ ਨਾਲ ਕੱਲਾ ਕੱਲਾ ਪੁਆਇੰਟ ਐਕਸਪਲੇਨ ਕਰਕੇ ਇੱਕ ਵੱਡੀ ਤਸਵੀਰ ਹੈ ਜਿਹੜੀ ਉਸਦੀ ਦਿਖਾਈ ਹੈ, ਬੜਾ ਹੀ ਵਧੀਆ ਲੱਗ ਰਿਹਾ। ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ। ਤੇ ਇੱਕ ਮੈਂ ਹੋਰ ਦੱਸਾਂ ਵੀ ਮੈਨੂੰ ਜਿਹੜੀ ਮੈਂ ਗੱਲ ਕਰਦਾ ਨਾ ਵੀ ਆਪਾਂ ਨੂੰ ਕਿੱਦਾਂ, ਕਿਉਂਕਿ ਸਾਨੂੰ ਦਿਖਾ, ਜੇ ਆਪਾਂ ਗੱਲ ਕਰੀਏ ਫਤਿਹਗੜ੍ਹ ਸਾਹਿਬ ਦੇ ਜਿਹੜੇ ਇਲਾਕੇ ਆ ਉਹਨਾਂ ਵਿੱਚ ਤਾਂ ਪਤਾ ਆ ਉੱਥੇ, ਕਿਉਂਕਿ ਜਦੋਂ ਕੋਈ ਬੰਦਾ ਲੰਘਦਾ ਆ ਗੁਰਦੁਆਰਾ ਨੇੜੇ ਵੱਡਾ ਉਹੀ ਆ ਹਨਾ, ਉਹਦੀ ਆਪਾਂ ਨੂੰ ਇਤਿਹਾਸਕ ਮਿਲ ਜਾਂਦੀ ਗੱਲ। ਹੁਣ ਜੇ ਸਾਡੇ ਵੱਲ ਨੂੰ ਚਲੇ ਜਾਈਏ ਜਾਂ ਮਾਝੇ ਵੱਲ ਨੂੰ ਚਲੇ ਜਾਈਏ, ਕਿਉਂਕਿ ਜੇ ਆਪਾਂ ਅਨੰਦਪੁਰ ਸਾਹਿਬ ਦੇ ਆਪਾਂ ਨੇੜੇ ਦੇ ਜਿਹੜੇ ਇਲਾਕੇ ਆ ਉਹ ਪ੍ਰਭਾਵਿਤ ਹੈਗੇ ਆ ਅਨੰਦਪੁਰ ਸਾਹਿਬ ਕੇਸਗੜ੍ਹ ਗੁਰਦੁਆਰਾ ਸਾਹਿਬ ਤੋਂ, ਅੰਮ੍ਰਿਤਸਰ ਵਾਲੇ ਜਿਹੜੇ ਹੈਗੇ ਆ ਉਹ ਪ੍ਰਭਾਵਿਤ ਹੈਗੇ ਆ ਹਰਿਮੰਦਰ ਸਾਹਿਬ ਤੋਂ ਹਨਾ, ਉਹਨਾਂ ਨੂੰ ਉੱਥੇ ਦਾ ਇਤਿਹਾਸ ਪਤਾ ਆ, ਤੇ ਉਹ ਫਿਰ ਜਾਣਕਾਰੀ ਹੋਰਾਂ ਗੁਰਦੁਆਰੇ ਚ ਇਹੀ ਹੁੰਦਾ ਸੀ ਤੀਰਥ ਯਾਤਰਾ ਤੇ ਵੀ ਆਪਾਂ ਉੱਥੋਂ ਜਾ ਕੇ ਜਾਣਕਾਰੀ ਵੀ ਲਈ ਜਾਵੇ, ਉਹ ਇੱਕ ਤਰ੍ਹਾਂ ਦੇ ਨਾਲ ਜੁੜੇ ਹੁੰਦੇ ਸੀ। ਜਿੱਦਾਂ ਹੁਣ ਤੁਸੀਂ ਸਾਡੇ ਬੰਗਾ ਆ, ਬੰਗਾ ਸ਼ਹਿਰ ਹੈਗਾ ਆ, ਉਹ ਛੇਵੇਂ ਜਿਹੜੇ ਪਾਤਸ਼ਾਹ ਹਰਗੋਬਿੰਦ ਸਾਹਿਬ ਉਹਨਾਂ ਨਾਲ ਬਹੁਤ ਜੁੜਿਆ ਆ, ਉਹ ਜਦੋਂ ਅਸੀਂ ਉੱਥੇ ਲੋਕੀ ਦੇਖਦੇ ਮੇਰੇ ਨਾਨਕੇ ਆ ਉੱਥੇ, ਉਹ ਜਦੋਂ ਸਹੁੰ ਵੀ ਖਾਂਦੇ ਹੁੰਦੇ ਸੀ, ਗੁਰੂ ਹਰਗੋਬਿੰਦ ਸਾਹਿਬ ਦੀ ਸਹੁੰ ਖਾਂਦੇ ਹੁੰਦੇ ਸੀ, ਹਨਾ ਬੜਾ ਸਾਨੂੰ ਤੁਸੀਂ ਇਹ ਚਾਹੇ ਤੁਹਾਨੂੰ ਨਵੀਂ ਗੱਲ ਲੱਗੇ ਇਹ ਹਨਾ, ਤੇ ਕਿਉਂਕਿ ਉਹ ਹਰਗੋਬਿੰਦ ਸਾਹਿਬ ਨਾਲ ਬਹੁਤ ਜੁੜੇ ਹੁੰਦੇ ਸੀ, ਉਹ ਗੁਰਦੁਆਰਾ ਸਾਹਿਬ ਕਰਕੇ ਉਹਨਾਂ ਦੀਆਂ ਗੱਲਾਂ ਹੀ ਉੱਥੇ ਹਰਗੋਬਿੰਦ ਸਾਹਿਬ ਦੀਆਂ ਹੁੰਦੀਆਂ ਸੀ ਹਨਾ। ਤੇ ਏਦਾਂ ਤੁਸੀਂ ਜਾਓਗੇ ਮੁਕਤਸਰ ਸਾਹਿਬ, ਉੱਧਰ 40 ਮੁਕਤਿਆਂ ਦੀਆਂ ਗੱਲਾਂ ਹੁੰਦੀਆਂ ਆ। ਸਾਡੇ ਤੱਕ ਪੂਰਾ ਇਤਿਹਾਸ ਜਿਹੜਾ ਟੀਚਰਸ ਨੇ ਪਹੁੰਚਾਉਣਾ ਸੀ, ਸਾਡੇ ਅਧਿਆਪਕਾਂ ਨੇ ਪਹੁੰਚਾਉਣਾ ਸੀ, ਹੁੰਦੇ ਪੰਜਾਬੀ ਮਾਸਟਰ ਆ, ਸਿੱਖ ਹੁੰਦੇ ਸੀ, ਪਰ ਉਹਨਾਂ ਨੇ ਸਾਡੇ ਏਡੀ ਕੋਈ ਵੱਡੀ ਕੋਈ ਕੋਸ਼ਿਸ਼ ਜਿਹੜੀ ਆ ਕੀਤੀ ਨੀ। ਤੇ ਮੈਂ ਸਕੂਲ ਜਿਹੜਾ ਪੜ੍ਹਾਉਂਦਾ ਸੀ ਨਵਾਂ ਸ਼ਹਿਰ ਦੇ ਵਿੱਚ, ਉਹਦਾ ਨਾਂ ਸੀ JSFH ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ, ਉਹਦਾ ਪੂਰਾ ਹੈਗਾ ਆ ਜਰਾਵਰ ਸਿੰਘ ਫਤਿਹ ਹਰੀ ਹਨਾ, ਤੇ ਛੋਟੇ ਸਾਹਿਬਜ਼ਾਦੇ ਜਿਹੜੇ ਫਤਿਹ ਹਰੀ ਵੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ, ਜਰਾਵਰ ਸਿੰਘ ਫਤਿਹ ਹਰੀ। ਫੇਰ ਮੈਨੂੰ ਲੱਗਾ ਵੀ ਹਾਂ ਵੀ ਸਾਹਿਬਜ਼ਾਦਿਆਂ ਦੇ ਉੱਤੇ ਗੱਲਬਾਤ ਜਿਹੜੀ ਹੋਣੀ ਚਾਹੀਦੀ ਹੈ ਇਤਿਹਾਸਕ, ਉੱਥੇ ਗੱਲਾਂ ਹੁੰਦੀਆਂ ਸੀ ਸਕੂਲ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਇੱਕ ਫੰਕਸ਼ਨ ਕੀਤਾ ਜਾਂਦਾ ਸੀ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਸੀ ਉਸ ਸਕੂਲ ਦੇ ਵਿੱਚ। ਫੇਰ ਮੈਨੂੰ ਉਦੋਂ ਲੱਗਾ ਕਿ ਆਪਾਂ ਨੂੰ ਸਾਰਾ ਜਿਹੜਾ ਇਤਿਹਾਸ ਆ ਉਹ ਬਚਣਾ ਚਾਹੀਦਾ ਆ, ਪੜ੍ਹਨਾ ਚਾਹੀਦਾ ਆ, ਇਹ ਨੀ ਵੀ ਆਪਾਂ ਜਿਸ ਇਲਾਕੇ ਦੇ ਨਾਲ ਜਿਹੜੇ ਜੁੜੇ ਹੋਏ ਆ ਸਿਰਫ ਉੱਥੇ ਤੱਕ ਉਸ ਇਤਿਹਾਸ ਦੇ ਨਾਲ ਹੀ ਸੀਮਤ ਜਿਹੜਾ ਰਹੀਏ। ਇਸੇ ਕਰਕੇ ਮੈਂ ਕਿਹਾ ਵੀ ਜਿਹੜਾ ਸੋਸ਼ਲ ਮੀਡੀਆ ਆ ਜਾਂ ਸਾਡੇ ਕੋਲ ਜਿਹੜਾ ਇੰਟਰਨੈਟ ਆ ਗਿਆ, ਇਹ ਬਹੁਤ ਵੱਡੀ ਜਿਹੜੀ ਸਾਡੇ ਕੋਲ ਉਪਲਬਧੀ ਆ, ਇਹਨੂੰ ਜੇ ਵਧੀਆ ਤਰੀਕੇ ਦੇ ਨਾਲ ਲੜਨ ਲਈ ਨਾ ਵਰਤੀਏ, ਵੈਸੇ ਤਾਂ ਇਹਨੂੰ ਲੜਨ ਲਈ ਵਰਤਿਆ ਜਾ ਰਿਹਾ ਅੱਜ ਕੱਲ, ਇਹਨੂੰ ਲੜਨ ਲਈ ਨਾ ਵਰਤੀਏ, ਤੇ ਆਪਾਂ ਇਹਨੂੰ ਵਧੀਆ ਤਰੀਕੇ ਸਿੱਖਣ ਦੇ ਲਈ ਵਰਤੀਏ, ਜਿਹੜੀਆਂ ਗੱਲਾਂ ਸਾਨੂੰ ਪਤਾ ਸੀ ਦੂਜਿਆਂ ਨੂੰ ਦੱਸੀਏ, ਜਿਹੜੀਆਂ ਦੂਜਿਆਂ ਨੂੰ ਪਤਾ ਆ ਉਹ ਵੀ ਅਸੀਂ ਜਿਹੜੀਆਂ ਗ੍ਰਹਿਣ ਕਰੀਏ, ਕਿਉਂਕਿ ਜਿਹੜਾ ਸਿੱਖਣਾ ਆ ਉਹ ਹਮੇਸ਼ਾ ਹੀ ਚੱਲਦਾ। ਦਵਿੰਦਰ ਕੌਰ ਜੀ
ਜੀ ਜੀ ਬਿਲਕੁਲ ਬਿਲਕੁਲ ਦਲਜੀਤ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਜਿੱਥੋਂ ਚਾਹੀਏ ਅਸੀਂ ਸਿੱਖ ਸਕਦੇ ਹਾਂ, ਇੰਟਰਨੈਟ ਬਹੁਤ ਹੀ ਵਧੀਆ ਜਿਹੜਾ ਨੌਲੇਜ ਦਾ ਸੋਰਸ ਹੈ, ਜਿਹਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ ਕੋਈ ਵੀ ਇਤਿਹਾਸ ਤੇ ਅਸੀਂ ਜਿਹੜਾ ਜਾਣਕਾਰੀ ਲੈ ਸਕਦੇ ਹਾਂ, ਬਿਲਕੁਲ ਸਹੀ। ਤੇ ਦਲਜੀਤ ਜੀ ਟਾਈਮ ਹੋ ਗਿਆ ਅਗਲੇ ਗੀਤ ਦਾ, ਤੇ ਅਸੀਂ ਇਸੇ ਤਰ੍ਹਾਂ ਗੱਲਾਂ ਬਾਤਾਂ ਜੀ ਕਰਾਂਗੇ, ਤੇ ਪਹਿਲਾਂ ਇੱਕ ਅਗਲਾ ਸਾਡਾ ਗੀਤ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਜੇ
ਜਾਂਦੀ ਐ ਜਾਨ ਮੇਰੀ ਸੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜਾਨ ਮੇਰੀ ਸੁੱਕਦੀ ਜਾਂਦੀ ਐ ਰਹੀ ਨਾ ਹੋਸ਼ ਟਿਕਾਣੇ ਹੁਣ ਰਹੀ ਨਾ ਹੋਸ਼ ਟਿਕਾਣੇ ਹੁਣ ਨਬਜ਼ ਮੇਰੀ ਰੁਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਹਾਂ ਕੇ ਪਾਰੀ ਪਾਰੀ ਰੋਂਦਾ ਏ ਦਿਨ ਕਰਕੇ ਯਾਦ ਜਵਾਨੀ ਦੇ ਦਿਲੀ ਹਾਂ ਕੇ ਪਾਰੀ ਪਾਰੀ ਰੋਂਦਾ ਏ ਦਿਨ ਕਰਕੇ ਯਾਦ ਜਵਾਨੀ ਦੇ ਚੁੱਕੀ ਨਾ ਕਿਸੇ ਤੋਂ ਵੀ ਜੋ ਚੁੱਕੀ ਨਾ ਕਿਸੇ ਤੋਂ ਵੀ ਜੋ ਗਰਦਨ ਓ ਚੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਨਾ ਰੰਗ ਰਿਹਾ ਨਾ ਉਹ ਰੂਪ ਰਿਹਾ ਕਰ ਪੈਰ ਵੀ ਸਾਥ ਨੂੰ ਛੱਡ ਚੱਲੇ ਨਾ ਰੰਗ ਰਿਹਾ ਨਾ ਉਹ ਰੂਪ ਰਿਹਾ ਕਰ ਪੈਰ ਵੀ ਸਾਥ ਨੂੰ ਛੱਡ ਚੱਲੇ ਦਿਨੇ ਤਾਰੇ ਜੋ ਤੱਕਦੀ ਸੀ ਦਿਨੇ ਤਾਰੇ ਜੋ ਤੱਕਦੀ ਸੀ ਨਜ਼ਰ ਓ ਲੁਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਤੰਗ ਦੱਸੋ ਮੈਨੂੰ ਉਹ ਕੌਣ ਏ ਜਿਹਦਾ ਇੱਥੋਂ ਜਾਣੇ ਨੂੰ ਜੀ ਕਰਦਾ ਤੰਗ ਦੱਸੋ ਮੈਨੂੰ ਉਹ ਕੌਣ ਏ ਜਿਹਦਾ ਇੱਥੋਂ ਜਾਣੇ ਨੂੰ ਜੀ ਕਰਦਾ ਮੌਤ ਤੋਂ ਹਰ ਕੋਈ ਡਰਦਾ ਏ ਤਿਉਂ ਤਿਉਂ ਹਰ ਕੋਈ ਡਰਦਾ ਏ ਜਿਉਂ ਜਿਉਂ ਟੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜਾਨ ਮੇਰੀ ਸੁੱਕਦੀ ਜਾਂਦੀ ਐ ਰਹੀ ਨਾ ਹੋਸ਼ ਟਿਕਾਣੇ ਹੁਣ ਰਹੀ ਨਾ ਹੋਸ਼ ਟਿਕਾਣੇ ਹੁਣ ਨਬਜ਼ ਮੇਰੀ ਰੁਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ ਮੁੱਕਦੀ ਜਾਂਦੀ ਐ ਜ਼ਿੰਦਗੀ
ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਅਸੀਂ ਹੁਣ ਰੁੱਖ ਕਰਦੇ ਹਾਂ ਦਲਜੀਤ ਜੀ ਵੱਲ ਉਹ ਸਾਡੇ ਨਾਲ ਜੋ ਸਾਡੇ ਕੋਲ ਪਹੁੰਚ ਚੁੱਕੇ ਨੇ ਤੇ ਉਹਨਾਂ ਕੋਲ ਤੁਹਾਡੇ ਮੈਸੇਜਿਸ ਦੀ ਜਿਹੜੀ ਪਿਟਾਰੀ ਹੈ ਉਹ ਪਹੁੰਚ ਚੁੱਕੀ ਹੈ ਤੇ ਅਸੀਂ ਉਹਨਾਂ ਤੋਂ ਸੁਣਦੇ ਹਾਂ ਕਿ ਤੁਸੀਂ ਇਸ ਪਿਟਾਰੀ ਦੇ ਵਿੱਚ ਅੱਜ ਕੀ ਭੇਜਿਆ ਹੈ ਦਲਜੀਤ ਜੀ ਸਾਡੇ ਜਿਹੜੇ ਸੁਣਨ ਵਾਲੇ ਨੇ ਚਾਹਵਨ ਨੇ ਉਹਨਾਂ ਨੇ ਅੱਜ ਕਿਹੜੇ ਮੈਸੇਜ ਭੇਜੇ ਨੇ ਸਾਡੇ ਨਾਲ ਅਸੀਂ ਅੱਜ ਉਹਦੇ ਬਾਰੇ ਗੱਲ ਕਰਦੇ ਹਾਂ
ਹਾਂਜੀ ਸਾਨੂੰ ਵੀ ਦੱਸੋ ਸਭ ਤੋਂ ਪਹਿਲਾਂ ਆਪਣੇ ਟੀਮ ਮੈਂਬਰ ਦਲਜੀਤ ਭਾਜੀ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਅੰਮ੍ਰਿਤਸਰ ਤੋਂ ਆਪਣੇ ਨਾਲ ਜੁੜਿਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ ਤੇ ਨਾਲ ਉਹਨਾਂ ਨੇ ਕਿਹਾ ਬਈ ਕਰਨ ਜਿਹੜੀ ਆ ਉਹ ਚਾਹੇ ਸੂਰਜ ਦੀ ਹੋਵੇ ਤੇ ਜਾਂ ਹੋਵੇ ਆਸ਼ਾ ਦੀ ਪਰ ਜਦੋਂ ਵੀ ਕਹਿੰਦੇ ਵੀ ਨਿਕਲਦੀ ਆ ਉਹ ਸਾਰੇ ਜਿਹੜੇ ਹਨੇਰੇ ਆ ਉਹਨਾਂ ਨੂੰ ਮਿਟਾ ਦਿੰਦੀ ਆ ਸਾਰੇ ਅੰਧਕਾਰਾਂ ਨੂੰ ਜਿਹੜੀ ਆ ਮਿਟਾ ਦਿੰਦੀ ਆ ਤੇ ਬਹੁਤ ਬਹੁਤ ਧੰਨਵਾਦ ਭਾਜੀ ਕਿ ਤੁਸੀਂ ਮੈਸੇਜ ਜਿਹੜਾ ਭੇਜਿਆ ਇੱਕ ਤਰ੍ਹਾਂ ਦਾ ਉਮੀਦ ਜਿਹੜੀ ਆ ਉਹਨਾਂ ਨੇ ਦੱਸਿਆ ਵੀ ਉਮੀਦ ਜਿਹੜੀ ਆ ਬੜੀ ਜ਼ਰੂਰੀ ਆ ਜੀਵਨ ਦੇ ਵਿੱਚ ਤੇ ਸ਼ਾਨ ਬਾਟ ਸਾਹਿਬ ਆਪਣੇ ਨਾਲ USA ਤੋਂ ਜੁੜੇ ਆ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ ਜੀ ਸਾਰਿਆਂ ਨੂੰ ਤੇ ਸ਼ਾਨ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਇਸ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ USA ਚੋਂ ਸਾਡੇ ਨਾਲ ਸਾਂਝ ਜਿਹੜੀ ਆ ਬਣਾਈ ਆ ਗਗਨ ਜੀ ਸਾਡੇ ਨਾਲ ਜੁੜੇ ਆ ਤੇ ਗਗਨ ਜੀ ਹੁਣਾਂ ਨੇ ਗੁਰਫਤਿਹ ਦੀ ਸਾਂਝ ਆਪਣੇ ਨਾਲ ਬਣਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹਨਾਂ ਨੇ ਪੁੱਛਿਆ ਵੀ ਕੀ ਹਾਲ ਹੈ ਜੀ ਤੇ ਹਾਲ ਚਾਲ ਠੀਕ ਆ ਜੀ ਬਹੁਤ ਵਧੀਆ ਹੈਗਾ ਤੇ ਉਹਨਾਂ ਨੇ ਇੱਕ ਚਾਰ ਸ਼ਬਦ ਜਿਹੜੇ ਆ ਭੇਜੇ ਆ ਹਾਂ ਤੇ ਮੈਂ ਉਹ ਸੁਣਾ ਦਾ ਦਵਿੰਦਰ ਕੌਰ ਜੀ
ਹਾਂਜੀ
ਜੀ ਤੇ ਉਹ ਕਹਿੰਦੇ ਵੀ ਘੜੀਏ ਨੀ ਕੀ ਕਹਿੰਦੀ ਹੈ ਟਿਕ ਟਿਕ ਕਰਦੀ ਰਹਿੰਦੀ ਹੈ ਨਾ ਕੁਝ ਖਾਂਦੀ ਪੀਂਦੀ ਹੈ ਫਿਰ ਤੂੰ ਕੀਕਣ ਜੀਂਦੀ ਹੈ ਕਰਕੇ ਟੁਣ 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 ਬੋਲੀ ਬੀਬਾ ਸੁਣ ਸੁਣ ਸੁਣ, ਉਮਰ ਗੁਜ਼ਰਦੀ ਜਾਂਦੀ ਏ, ਮੁੜ ਕੇ ਹੱਥ ਨਾ ਆਂਦੀ ਏ, ਜੋ ਚਾਹੇ ਸੋ ਕਰ ਲੈ ਹੁਣ, ਦਮ ਨੇ ਕੀ ਦਾ ਭਰ ਲੈ ਹੁਣ, ਇਹੋ ਹੀ ਰੌਲਾ ਪਾਉਂਦੀ ਆ, ਟੁਣਕੋ ਟੁਣਕ ਜਗਾਉਂਦੀ ਹਾਂ, ਕੰਮ ਕਰੋ ਕੁਝ ਕੰਮ ਕਰੋ, ਐਵੇਂ ਖਰਚ ਨਾ ਦਮ ਕਰੋ। ਕਿਆ ਬਾਤ ਆ ਜੀ, ਵਧੀਆ ਦਵਿੰਦਰ ਕੌਰ ਜੀ,
ਬਹੁਤ ਵਧੀਆ ਬਹੁਤ ਵਧੀਆ। ਕਰੀਏ ਨੀ ਕੀ ਕਹਿੰਦੀ ਹੈ, ਟਿਕ ਟਿਕ ਕਹਿੰਦੀ ਰਹਿੰਦੀ ਹੈ, ਬਹੁਤ ਵਧੀਆ।
ਜਵਾਨ ਦੇ ਉੱਤੇ ਕਿੱਦਾਂ ਚੜ੍ਹਦੀ ਆ, ਪਰ ਅੱਜ ਕੱਲ ਦੇ ਜਿਹੜੇ ਕਵੀ ਆ ਇੰਨੇ ਭਾਰੇ ਭਾਰੇ ਜਾਂ ਸ਼ਬਦ ਪਤਾ ਨੀ ਕਿੱਥੋਂ ਕੱਢ ਕੱਢ ਕੇ ਲਿਆਉਂਦੇ ਆ, ਹਨਾ, ਤੇ ਪਤਾ ਨੀ ਤੋ ਆਪਣੀ ਆਪਣੀ ਵਿਦਵਾਨੀ ਇੰਨੀ ਜਿਆਦਾ ਪਾ ਦਿੰਦੇ ਆ ਕਵਿਤਾ ਦੇ ਵਿਚ ਕੇ ਉਹ ਆਮ ਜਿਹੜੇ ਸਰੋਤੇ ਆ ਜਾਂ ਆਮ ਜਿਹੜੇ ਦੋਸਤ ਆ ਆਮ ਜਿਹੜੇ ਪਾਠਕ ਆ ਉਹਨਾਂ ਦਾ ਰੁਝਾਨ ਜਿਹੜਾ ਕਵਿਤਾ ਵੱਲੋਂ ਬਿਲਕੁਲ ਹੀ ਹਟ ਗਿਆ। ਪਰ ਆਹ ਦੇਖੋ ਸੌਖੇ ਸੌਖੇ ਸ਼ਬਦ ਆ ਤੇ ਇੰਨੀ ਵਧੀਆ ਇਹ ਕਵਿਤਾ ਉਹਨਾਂ ਨੇ ਗਗਨ ਸਾਹਿਬ ਉਹਨਾਂ ਨੇ ਭੇਜੀ ਆ, ਸ਼ਾਇਦ ਗਗਨ ਉਹਨਾਂ ਨੂੰ ਵੀ ਬਹੁਤ ਪਸੰਦ ਆਈ ਹੋਣੀ ਜਿਹੜੀ ਆ ਇੰਨੀ ਵਧੀਆ ਸਾਡੇ ਨਾਲ ਸਾਂਝੀ ਜਿਹੜੀ ਕੀਤੀ ਆ, ਤੇ ਨਾਲ ਕਿਹਾ ਵੀ ਘੜੀ ਤੋਂ ਵੀ ਸਾਨੂੰ ਸਿੱਖਣਾ ਚਾਹੀਦਾ ਵੀ ਘੜੀ ਲਗਾਤਾਰ ਚੱਲਦੀ ਰਹਿੰਦੀ ਆ। ਤੇ ਮੈਨੂੰ ਭਗਤ ਪੂਰਨ ਸਿੰਘ ਹੋਣਾ ਦੀਆਂ ਕਵਿਤਾਵਾਂ ਖੁੱਲੀ ਕਵਿਤਾ ਲਿਖਦੇ ਹੁੰਦੇ ਸੀ ਦਵਿੰਦਰ ਕੌਰ ਜੀ, ਤੇ ਉਹ ਕਹਿੰਦੇ ਹੁੰਦੇ ਆ ਵੀ ਪਾਣੀ ਜਿਹੜੇ ਚੱਲਦੇ ਨੇ, ਸੁਹੰਦੇ ਨੇ, ਖੜਦੇ ਨੇ, ਮਛੰਦੇ ਨੇ, ਹਨਾ, ਬਹੁਤ ਵਧੀਆ ਕਵਿਤਾ ਉਹਨਾਂ ਦੀ ਹੈਗੀ ਆ ਵੀ ਜਿਹੜੇ ਵਗਦੇ ਪਾਣੀ ਉਹਨਾਂ ਦੀ ਕਵਿਤਾ ਹੈਗੀ, ਉਹਦੇ ਵਿੱਚ ਬਿਲਕੁਲ ਇਹੀ ਘੜੀ ਵਾਲੀ ਜਿਹੜੇ ਇਹਨਾਂ ਦਾ ਜੇ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰੀਏ ਬਿਲਕੁਲ ਇਹੀ ਥੀਮ ਉਹਨਾਂ ਦਾ ਵੀ ਹੈਗਾ ਵੀ ਜਿਹੜੀ ਜ਼ਿੰਦਗੀ ਆ ਇਹਨੂੰ ਲਗਾਤਾਰ ਇਕਸਾਰਤਾ ਦੇ ਵਿੱਚ ਜੀਣਾ ਜਿਹੜਾ ਆ ਜ਼ਰੂਰੀ ਹੈਗਾ ਆ, ਤੇ ਜਿੱਦਾਂ ਘੜੀ ਨੀ ਕਦੀ ਰੁਕਦੀ, ਘੜੀ ਦੇ ਵਿੱਚ ਸੈੱਲ ਮੁੱਕ ਸਕਦੇ ਆ ਪਰ ਸਮਾਂ ਨੀ ਰੁਕਦਾ, ਤੇ ਤੁਹਾਨੂੰ ਜਿਹੜੀ ਘੜੀ ਅੱਗੇ ਕਰਨੀ ਪੈਣੀ ਆ ਨਵਾਂ ਸੈੱਲ ਪਾ ਕੇ, ਪਰ ਘੜੀਏ ਜਿਹੜੀ ਜਾਣੀ ਘੜੀਏ ਕੀ ਆ ਇੱਥੇ ਘੜੀ ਜਾਣੀ ਕੰਧ ਦੀ ਆਪਾਂ ਘੜੀ ਦੇ ਨਾਲ ਜੇ ਆਪਾਂ ਕਹਿ ਦਈਏ ਵੀ ਇੱਕ ਸਮਾਂ ਵੀ ਜਿਹੜਾ ਆ ਆਪਣੀ ਨਵਜ ਜਿਹੜੀ ਆ ਉਹ ਵੀ ਟੁਣ ਟੁਣ ਕਰਦੀ ਜਿਹੜੀ ਅੱਗੇ ਜਿਹੜੀ ਚੱਲਦੀ ਜਾਂਦੀ ਆ, ਤੇ ਬਹੁਤ ਵਧੀਆ ਕਵਿਤਾ ਹੈਗੀ ਆ। ਤੇ ਕੁਲਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਪਰਿਵਾਰ ਨੂੰ, ਤੇ ਸੰਧੂ ਸਾਹਿਬ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਤੇ ਜਗਤਾਰ ਜੌਹਲ ਭਾਜੀ ਵੀ ਆਪਣੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਬਾਈ ਜੀ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ। ਤੇ ਖੈਰ ਹੁਣ ਸਾਡਾ ਪਰਿਵਾਰ ਜਿਹੜਾ ਆ ਵਧਦਾ ਜਾ ਰਿਹਾ ਆ, ਦਵਿੰਦਰ ਕੌਰ ਜੀ ਵੀ ਆਏ ਨੇ ਤੇ ਉਹਨਾਂ ਦਾ ਵੀ ਸਵਾਗਤ ਆ, ਤੇ ਆਸ ਤਾਂ ਇਹੀ ਅਸੀਂ ਕਰਦੇ ਹੁੰਦੇ ਆ ਵੀ ਲਗਾਤਾਰ ਇਹ ਜੋੜਨ, ਤੇ ਸਾਰੇ ਜਿਹੜੇ ਸਰੋਤੇ ਆ ਲਾਈਕ ਵੀ ਉਹਨਾਂ ਨੂੰ ਜਿਹੜੇ ਕਰ ਰਹੇ, ਬਲਵਿੰਦਰ ਸਿੰਘ ਜੀ ਹੁਣੀ ਸਪੈਸ਼ਲੀ ਜਿਹੜਾ ਆ ਉਹਨਾਂ ਦਾ ਸਵਾਗਤ ਕੀਤਾ ਦਵਿੰਦਰ ਕੌਰ ਜੀ ਦਾ, ਉਹ ਕਹਿੰਦੇ ਵੀ ਤੁਸੀਂ ਦਵਿੰਦਰ ਕੌਰ ਜੀ ਵੀ ਆਇਆ ਕਰੋ ਪ੍ਰੋਗਰਾਮ ਦੇ ਵਿੱਚ।
ਜੀ ਮੈਂ ਜ਼ਰੂਰ ਆਊਂਗੀ, ਮੈਂ ਬਸ ਹੁਣ ਸੈਟਿੰਗ ਹੈ ਜਿਹੜੀ ਹੋ ਗਈ ਹੈ ਤੇ ਮੇਰੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਇਹੀ ਹੋਏਗੀ ਕਿ ਜ਼ਿਆਦਾ ਤੋਂ ਜ਼ਿਆਦਾ ਹਾਜ਼ਰੀ ਜਿਹੜੀ ਮੈਂ ਲਗਾ ਸਕਾਂ।
ਜੀ ਤੇ ਅੱਗੇ ਆਪਣੇ ਨਾਲ ਸਤਨਾਮ ਸਾਧਨਾ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲ ਕਹਿੰਦੇ ਵੀ ਤੁਹਾਡਾ ਕਿਹੜਾ ਪਿੰਡ ਹੈ ਜੀ? ਵੀ ਮੇਰਾ ਪਿੰਡ ਮੁਬਾਰਕਪੁਰ ਹੈ। ਕਿਆ ਬਾਤ ਆ ਜੀ, ਮੈਨੂੰ ਲੱਗਦਾ ਵੀ ਮੈਂ ਜਿਹੜਾ ਜ਼ਿਕਰ ਕੀਤਾ ਸੀ ਨਵਾਂ ਸ਼ਹਿਰ ਦਾ ਤੇ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਇਹ ਦਵਿੰਦਰ ਕੌਰ ਜੀ ਮੁਬਾਰਕਪੁਰ ਆਪਣੇ ਨਵਾਂ ਸ਼ਹਿਰ ਤੋਂ ਜੇ ਆਪਾਂ ਗੜਸ਼ੰਕਰ ਵੱਲ ਨੂੰ ਜਾਈਏ ਤੇ ਉੱਥੇ ਸੜਕ ਦੇ ਉੱਤੇ ਇਹ ਜਿਹੜਾ ਪਿੰਡ ਹੈਗਾ, ਤੇ ਪਿੰਡ ਤਾਂ ਭਾਜੀ ਮੇਰਾ ਵੈਸੇ ਇੱਧਰ ਜਲੰਧਰ ਜ਼ਿਲ੍ਹੇ ਦੇ ਵਿੱਚ ਹੈਗਾ, ਗੁਰਾਇਆਂ ਦੇ ਨੇੜੇ ਚੱਕ ਦੇ ਸਰਾਜ, ਤੇ ਵੈਸੇ ਮੈਂ ਪੜ੍ਹਾਉਂਦਾ ਉੱਥੇ ਰਿਹਾ ਤੇ ਮੈਨੂੰ ਜਾਣੀ ਇੱਕ ਦਵਿੰਦਰ ਕੌਰ ਜੀ ਇੱਦਾਂ ਨੀ ਹੁੰਦਾ ਕਿ ਤੁਹਾਨੂੰ ਕਿਸੇ ਸ਼ਹਿਰ ਦੇ ਨਾਲ ਪਿਆਰ ਹੋ ਜਾਂਦਾ, ਏਦਾਂ ਤੁਹਾਨੂੰ ਕਦੀ ਕਿਸੇ ਨਾਲ ਹੋਇਆ ਵੀ ਤੁਹਾਡਾ ਜਿਹੜਾ ਸ਼ਹਿਰ ਆ ਜਿਹੜਾ ਉਹਦੇ ਨਾਲ ਛੱਡ ਕੇ ਕਿਸੇ ਹੋਰ ਸ਼ਹਿਰ ਨਾਲ ਪਿਆਰ ਹੋਇਆ ਤੁਹਾਨੂੰ ਏਦਾਂ ਕਦੀ?
ਜੀ ਬਿਲਕੁਲ ਹੋਇਆ। ਮੈਂ ਆਪਾਂ ਹੈਗੀ ਮੈਂ ਪੰਜਾਬ ਚ ਹੀ ਰਹੀ ਹਾਂ ਲੁਧਿਆਣਾ ਸ਼ਹਿਰ ਤੋਂ, ਲੇਕਿਨ ਮੈਨੂੰ ਜਿਹੜਾ ਪਿਆਰ ਹੈ ਮੈਸੂਰ, ਜਿਹੜਾ ਕਰਨਾਟਕਾ ਦੇ ਵਿੱਚ ਮੈਂ 2 ਸਾਲ ਰਹੀ ਹਾਂ ਤੇ ਮੈਨੂੰ ਮੈਸੂਰ ਸ਼ਹਿਰ ਦੇ ਨਾਲ ਬੜਾ ਪਿਆਰ ਹੋ ਗਿਆ। ਉੱਥੇ ਦੀ ਜਿਹੜੀ ਸ਼ਾਂਤੀ ਹਾਵੋ ਹਵਾ ਮੈਨੂੰ ਬਹੁਤ ਹੀ ਦਿਲ ਦੇ ਜਿਹੜੇ ਕਰੀਬ ਹੈ, ਉਹ ਜਿਹੜਾ ਟਾਈਮ ਉੱਥੇ ਬਿਤਾਇਆ ਉਹ ਮੇਰੇ ਦਿਲ ਦੇ ਸਭ ਤੋਂ ਜ਼ਿਆਦਾ ਬਹੁਤ ਹੀ ਜ਼ਿਆਦਾ ਵਧੀਆ। ਹਾਂਜੀ,
ਜਿਹਨੂੰ ਆਪਾਂ ਗੋਲਡਨ ਡੇਜ਼ ਕਹਿ ਦਿੰਦੇ ਆ। ਹਾਂਜੀ ਬਿਲਕੁਲ, ਇਹੋ ਜੀ ਭਾਵਨਾ ਮੇਰੇ ਵੀ ਮਨ ਵਿੱਚ ਹੈਗੀ ਵੀ ਮੈਂ ਪਹਿਲਾਂ ਜਲੰਧਰ ਵਿੱਚ ਜ਼ਿਆਦਾ ਮੇਰੀ ਐਜੂਕੇਸ਼ਨ ਹੋਈ ਆ, ਤੇ ਜਲੰਧਰ ਇੱਕ ਬੜਾ ਜਿੱਦਾਂ ਭੀੜਾ ਸ਼ਹਿਰ ਜੇ ਕਹਿ ਲਓ ਆਪਾਂ, ਭੀੜੇ ਦੇ ਨਾਲੋਂ ਜੇ ਕਹਿ ਲਓ ਵੀ ਰਸ਼ ਬਹੁਤ ਸੀ ਕਿਉਂਕਿ ਇੱਕ ਪੰਜਾਬ ਦਾ ਵਧੀਆ ਸ਼ਹਿਰ ਵੈਸੇ ਤਾਂ ਮੰਨਿਆ ਜਾਂਦਾ, ਪਰ ਜਿੱਦਾਂ ਕਹਿ ਲਓ ਵੀ ਰਸ਼ ਜਿਹਾ ਲੱਗਦਾ ਹੁੰਦਾ ਜਦੋਂ ਨਵਾਂ ਸ਼ਹਿਰ ਇੱਕਦਮ ਹੀ ਆਏ, ਬੜਾ ਸਕੂਨ ਜਿਹਾ ਮਿਲਦਾ ਰਿਹਾ ਤੇ ਪਿੰਡ ਵੀ ਜਲਦੀ ਜਿਹੜੇ ਸਟਾਰਟ ਹੋ ਜਾਂਦੇ ਆ, ਤੇ ਸ਼ਹਿਰ ਦੀ ਵੀ ਫੀਲਿੰਗ ਹੈਗੀ, ਪਿੰਡ ਵਾਲੀ ਫੀਲਿੰਗ ਵੀ ਹੈਗੀ ਆ, ਜਾਣੀ ਜੀ ਆਪਾਂ ਸਿਟੀ ਨਾਲੋਂ ਟਾਊਨ ਦੀ ਫੀਲਿੰਗ ਜਿਹੜੀ ਉੱਥੇ ਮਿਲਦੀ ਸੀ ਬੜਾ ਵਧੀਆ ਲੱਗਦਾ ਸੀ, ਇਸ ਕਰਕੇ ਉੱਥੇ ਮੈਂ 2-3 ਸਾਲ ਉੱਥੇ ਫਿਰ ਰਿਹਾ ਤੇ ਮੈਨੂੰ ਵਧੀਆ ਲੱਗਾ ਉਹ, ਇਸ ਕਰਕੇ ਮੈਂ ਜਾਣੀ ਅਕਸਰ ਹੀ ਜ਼ਿਕਰ ਕਰ ਦਿੰਦਾ ਨਵਾਂ ਸ਼ਹਿਰ ਦਾ, ਵੀ ਮੈਨੂੰ ਵਧੀਆ ਲੱਗਾ ਉਹ ਸ਼ਹਿਰ ਜਿਹੜਾ। ਤੇ ਅੱਗੇ ਆਪਣੇ ਨਾਲ ਜਗਤਾਰ ਗਿੱਲ ਭਾਜੀ ਢੁੱਡੀ ਕੇ ਵਾਲੇ ਹਾਂਗਕਾਂਗ ਤੋਂ ਆਪਣੇ ਨਾਲ ਜੁੜ ਚੁੱਕੇ ਆ। ਤੇ ਉਹਨਾਂ ਨੇ ਕਿਹਾ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਜਿਸ ਵਸਤੂ ਦੀ ਘਾਟ ਰਹੀ ਹੋਵੇ ਉਸ ਨੂੰ ਪਾਉਣ ਦੀ ਇੱਛਾ ਇਨਸਾਨ ਵਿੱਚ ਹਮੇਸ਼ਾ ਰਹੀ ਹੈ, ਪਰ ਇੱਕ ਗੱਲ ਯਾਦ ਰੱਖਿਓ ਕਿ ਉਹ ਵਸਤ ਤੁਹਾਡੀ ਕਮਜ਼ੋਰੀ ਨਾ ਬਣ ਜਾਵੇ। ਸ਼ੁਭ ਸਵੇਰ ਦੋਸਤੋ। ਢੁੱਡੀ ਕੇ ਵਾਲੇ ਭਾਜੀ ਉਦਾਂ ਏਦਾਂ ਦਾ ਮੈਸੇਜ ਭੇਜਦੇ ਆ ਵੀ ਬੰਦਾ ਇੱਕ ਮਿੰਟ ਦਾ ਸੋਚਣ ਲੱਗ ਜਾਂਦਾ ਬਈ ਮੈਸੇਜ ਕਿੱਡਾ ਵੱਡਾ ਇਹਨਾਂ ਦਾ, ਦੇਖੋ ਬਈ ਮੈਸੇਜ ਹੁੰਦਾ ਹਮੇਸ਼ਾ ਹੀ।
ਜੀ ਬਿਲਕੁਲ
ਜੀ। ਤੇ ਉਹਨਾਂ ਦੀ ਗੱਲ ਇਹ ਰਹੀ ਹੈ ਵੀ ਹਾਂ ਜਿਸ ਬਸ ਤੂੰ ਦੀ ਕਾਟ ਜਿਹੜਾ ਪਾਉਣ ਦੀ ਗੱਲ ਇਹ ਹੈ।
ਹਾਂਜੀ ਹਾਂਜੀ ਦੋਸਤੋ, ਅਸੀਂ ਸੁਣਦੇ ਹਾਂ ਅਗਲਾ ਗੀਤ। ਇੱਥੇ ਕੋਈ ਤਕਨੀਕੀ ਖਰਾਬੀ ਹੈ ਜਿਹੜੀ ਹੋ ਗਈ ਹੈ ਜੀ। ਅਗਲਾ ਗੀਤ
ਇੱਕ ਬੂਟਾ ਅੰਬਿਦਾ ਜਿਸ ਥੱਲੇ ਬਹਿਣਾ ਨੀ, ਸੁਰਗਾਂ ਵਿੱਚ ਰਹਿਣਾ ਨੀ, ਕੀ ਉਸਦਾ ਕਹਿਣਾ ਨੀ, ਵਿਹੜੇ ਦਾ ਗਹਿਣਾ ਨੀ, ਪਰ ਮਾਹੀ ਬਾਜੋ ਨੀ, ਪਰਦੇਸੀ ਬਾਜੋ ਨੀ, ਇਹ ਮੈਨੂੰ ਵੱਡਦਾ ਏ ਤੇ ਖੱਟਾ ਲੱਗਦਾ ਏ। ਬੂਟੇ ਥੱਲੇ ਜੇ ਮੈਂ ਚਰਖੀ ਡਾਨੀਆਂ ਤੇ ਜੀ ਪਰ ਚਾਉਣ ਨੂੰ ਦੋ ਤੰਦਾਂ ਪਾਨੀਆਂ, ਕੋਇਲ ਦੀਆਂ ਕੂਕਾਨੀ ਮਾਰਨ ਬੰਦੂਕਾਨੀ, ਕੀੜੇ ਨੂੰ ਪੰਨਾ ਮੈਂ ਚਰਖੀ ਨੂੰ ਕੂਕਾਨੀ, ਫਿਰ ਡਰਦੀ ਪਾਪੋ ਤੋਂ ਲੈ ਬਾਹਾਂ ਕਸੀਦਾ ਜੇ, ਯਾਦਾਂ ਵਿੱਚ ਡੁੱਬੀਦਾ ਦਿਲ ਕਿਧਰੇ ਜੁੜ ਜਾਵੇ, ਤੇ ਸੂਈ ਕਸੀਦੇ ਦੀ ਪੋਟੇ ਵਿੱਚ ਪੁੜ ਜਾਵੇ। ਫਿਰ ਉੱਠ ਕੇ ਪੀੜੇ ਤੋਂ ਮੈਂ ਪੁੰਨੇ ਬਹਿ ਜਾਵਾਂ, ਤੀਜੀ ਤਰ ਠੋਡੀ ਤੇ ਵੈਣਾ ਵਿੱਚ ਵਹਿ ਜਾਵਾਂ, ਸੁੱਖਾਂ ਦੀਆਂ ਕੜੀਆਂ ਨੀ, ਮੇਲਾਂ ਦੀਆਂ ਕੜੀਆਂ ਨੀ, ਖੀਰਾਂ ਤੇ ਪੂੜੇ ਨੀ, ਸਾਵਣ ਦੀਆਂ ਚੜੀਆਂ ਨੀ, ਸੋਨੇ ਦੇ ਤਰਲੇ ਨੀ, ਤੇ ਮੇਰੀਆਂ ਅੜੀਆਂ ਤੇ ਆ ਜਾਵਣ, ਲੋੜਾ ਹੀ ਪਾ ਜਾਵਣ। ਕਿਹਾ ਦਿਹਾੜਾ ਸੀ ਉਹ ਭਾਗਾਂ ਵਾਲਾ ਸੀ, ਉਹ ਕਰਮਾਂ ਵਾਲਾ ਸੀ, ਜਿਸ ਸ਼ੁਭ ਦਿਹਾੜੇ ਨੀ ਕਰ ਮੇਰਾ ਲਾੜਾ ਸੀ, ਮੈਂ ਨਾਤੀ ਤੋਤੀ ਨੀ, ਮੈਂ ਵਾਲ ਵਧਾਏ ਨੀ, ਮੈਂ ਕਜਲਾ ਪਾਇਆ ਨੀ, ਮੈਂ ਗਹਿਣੇ ਲਾਏ ਨੀ, ਕੁੜੀ ਮੈਂ ਹੀਰੇ ਲਿਸ਼ਕਾਏ ਨੀ, ਲਾ ਲਾ ਕੇ ਬਿੰਦੀਆਂ ਮੈਂ ਕਈ ਫੰਦ ਬਣਾਏ ਨੀ, ਜਾਂ ਹਾਰ ਸ਼ਿੰਗਾਰਾਂ ਤੋਂ ਮੈਂ ਵੇਲੀ ਹੋਈ ਨੀ, ਆ ਅੰਬੇ ਥੱਲੇ ਮੈਂ ਫਿਰ ਪੂਣੀ ਛੋਹੀ ਨੀ। ਉਹ ਚੰਦ ਪਿਆਰਾ ਵੀ ਆ ਬੈਠਾ ਸਾਵੇਂ ਨੀ, ਅੰਬੀ ਦੀ ਛਾਵੇਂ ਨੀ, ਉਹ ਮੇਰੀਆਂ ਪ੍ਰੀਤਾਂ ਦਾ ਸੋਹਣਾ ਵਣਜਾਰਾ ਨੀ, ਕਿਸੇ ਪਰਦੇਸਾਂ ਦੇ ਲਾਮਾਂ ਦੀਆਂ ਗੱਲਾਂ ਨੀ, ਕੁਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੀ, ਵੈਰੀ ਦੇ ਹੱਲੇ ਨੀ, ਸੋਨੇ ਦੀਆਂ ਠੱਲਾਂ ਨੀ, ਉਹ ਦੱਸੀ ਜਾਵੇ ਤੇ ਮੈਂ ਪਰਾਂ ਹੁੰਗਾਰਾ ਨੀ। ਗੱਲਾਂ ਕਰਦੇ ਨੂੰ ਪੱਤਿਆਂ ਦੀ ਖੜ ਖੜ ਨੇ ਬੱਦਲਾਂ ਦੀ ਸ਼ੁਕਰ ਨੇ ਵੰਗਾਂ ਦੀ ਛਣ ਛਣ ਨੇ ਚਰਖੀ ਦੀ ਕੁਕਰ ਨੇ ਟੱਪਿਆਂ ਦੀ ਲੋਰੀ ਨੇ ਕੋਇਲ ਦੀ ਕੁਕਰ ਨੇ ਮੰਜੇ ਤੇ ਪਾ ਦਿੱਤਾ ਤੇ ਕੂਕ ਸੁਲਾ ਦਿੱਤਾ
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨੀ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨਸ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਸ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-023-028-859-0377 ਤੇ
ਦੋਸਤੋ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਹਰਮਨ ਪਿਆਰੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਥੋੜੀ ਤਕਨੀਕੀ ਖਰਾਬੀ ਕਰਕੇ ਅਸੀਂ ਜੋ ਦਲਜੀਤ ਜੀ ਦੇ ਵਿਚਾਰ ਨੇ ਉਹ ਵਿੱਚ ਹੀ ਕਨੈਕਸ਼ਨ ਹੈ ਜਿਹੜਾ ਉਹ ਵਿਗੜ ਗਿਆ ਤੁਸੀਂ ਸੁਣ ਨਹੀਂ ਪਾਏ ਗੱਲ ਹੋ ਰਹੀ ਸੀ ਜੀ ਢੁਡੀਕੇ ਜੀ ਦੇ ਦੁਆਰਾ ਲਿਖੇ ਗਏ ਮੈਸੇਜ ਜੀ ਭੇਜੇ ਗਏ ਉਹਨਾਂ ਨੇ ਖਾਸ ਜਿਹੜੇ ਆਪਣੇ ਜੋ ਸ਼ਬਦ ਨੇ ਉਹ ਭੇਜੇ ਸਨ ਸੋ ਰੁਖ ਕਰਦੇ ਆ ਦਲਜੀਤ ਜੀ ਵੱਲ ਸੋ ਦਲਜੀਤ ਜੀ ਉਹ ਤਕਨੀਕੀ ਖਰਾਬੀ ਕਰਕੇ ਆਪਾਂ ਜਿਹੜਾ ਕੰਟੀਨਿਊ ਤੁਸੀਂ ਕਰ ਪਾਏ
ਜੀ ਤੇ ਜਗਤਾਰ ਭਾਜੀ ਉਹਨਾਂ ਨੇ ਮੈਸੇਜ ਭੇਜਿਆ ਸੀਗਾ ਵੀ ਜਿਹੜੀ ਬੈਸਟ ਪਾਉਣੀ ਚਾਹੁੰਦਾ ਬੰਦਾ ਇੱਛਾ ਸ਼ਕਤੀ ਜਿਹੜੀ ਆ ਰਹਿੰਦੀ ਆ ਹਮੇਸ਼ਾ ਤੇ ਉਸ ਚੀਜ਼ ਨੂੰ ਕਮਜ਼ੋਰੀ ਨਾ ਬਣਾਓ ਇਹਦੇ ਉੱਤੇ ਆਪਾਂ ਗੱਲ ਕਰਦੇ ਸੀ ਤੇ ਬਲਰਾਜ ਸਿੰਘ ਉਹਨਾਂ ਦਾ ਮੈਸੇਜ ਆਪਾਂ ਨੂੰ ਆਇਆ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਦਵਿੰਦਰ ਕੌਰ ਜੀ ਤੁਹਾਡੀ ਆਵਾਜ਼ ਜਿਹੜੀ ਆ ਉਹ ਰਿਸ਼ੂਪ੍ਰੀਤ ਉਹਨਾਂ ਦੇ ਨਾਲ ਮਿਲਦੀ ਆ ਕਹਿੰਦੇ ਮੈਂ ਕਨਫਿਊਜ਼ ਹੋ ਗਿਆ ਵੀ ਸ਼ਾਇਦ ਅੱਜ ਰਿਸ਼ੂਪ੍ਰੀਤ ਹੁਣੀ ਸਟਾਰਟ ਕਰਨ ਲੱਗੇ ਆ ਪ੍ਰੋਗਰਾਮ ਰਿਸ਼ੂਪ੍ਰੀਤ ਜੀ ਹੁਣੀ ਆਪਣਾ ਮੰਡੇ ਵਾਲੀ ਲਹਿਰਾ ਪ੍ਰੋਗਰਾਮ ਜਿਹੜੇ ਆ ਕਰਦੇ ਆ ਤੇ ਨਾਲ ਹੀ ਤਾਰੀਫ ਕੀਤੀ ਆ ਉਹਨਾਂ ਨੇ ਤੁਹਾਡੀ ਆਵਾਜ਼ ਦੀ
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ
ਤੇ ਅੱਗੇ ਆਪਣੇ ਸ਼ਾਨ ਬਾਠ ਭਾਜੀ ਉਹਨਾਂ ਨੇ ਆਪਾਂ ਨੂੰ ਸੁਝਾਅ ਦਿੱਤਾ ਸੀਗਾ ਕਹਿੰਦੇ ਵੀ ਤੁਸੀਂ ਆਪਣੀ ਜਿਹੜੀ ਆਹ ਤਕਨੀਕੀ ਸਮੱਸਿਆ ਆ ਦੂਰ ਕਰੋ ਭਾਜੀ ਹੁਣ ਆਪਾਂ ਤਕਨੀਕੀ ਸਮੱਸਿਆ ਦੂਰ ਕਰ ਲਈ ਆ ਤੇ ਦੇਖ ਲੋ ਏਦਾਂ ਆ ਵੀ ਆਪਣੇ ਸੋਚਿਆਂ ਨੂੰ ਵੀ ਬਹੁਤ ਫਿਕਰ ਪੈ ਜਾਂਦਾ ਹੈ ਹਨਾ ਦਿੱਲੀ ਪਿਆਰ ਆ ਆਪਣੇ ਨਾਲ ਤੇ ਸਤਨਾਮ ਜੀ ਸਦਰਾ ਸਾਹਿਬ ਆਪਣੇ ਨਾਲ ਜੁੜੇ ਹੋਏ ਆ ਤੇ ਕਹਿੰਦੇ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਤੇ ਕੰਮ ਦੇ ਨਾਲ ਨਾਲ ਕਹਿੰਦੇ ਵੀ ਮੈਂ ਪ੍ਰੋਗਰਾਮ ਦਾ ਆਨੰਦ ਜਿਹੜਾ ਆ ਮਾਣ ਰਿਹਾ ਤੇ ਦਵਿੰਦਰ ਕੌਰ ਜੀ ਇੱਕ ਇਹ ਵੀ ਤੁਸੀਂ ਵੀ ਪਰਸਾਇਆ ਹੋਣਾ ਵੀ ਇਹ ਇੱਕ ਸੋਨੇ ਤੇ ਸੁਹਾਗਾ ਆ ਵੀ ਤੁਹਾਨੂੰ ਇੱਦਾਂ ਦਾ ਕੰਮ ਕੋਈ ਮਿਲਿਆ ਹੋਇਆ ਆ ਵੀ ਤੁਸੀਂ ਹੈਡਫੋਨ ਲਾਏ ਹੋਏ ਆ ਜਾਂ ਰੇਡੀਓ ਲੱਗਾ ਹੋਇਆ ਆ ਤੇ ਉਹ ਤੁਸੀਂ ਜਿਹੜੀ ਆ ਸੁਣ ਰਹੇ ਆ ਨਾਲ ਨਾਲ ਗੱਲਾਂ ਬਾਤਾਂ ਵੀ ਸੁਣ ਰਹੇ ਆ ਤੇ ਨਾਲੇ ਕੰਮਾਂ ਦੇ ਉੱਤੇ ਵੀ ਲੱਗੇ ਹੋਏ ਆ ਤੇ ਉਹ ਕੰਮ ਕਰਨ ਦੇ ਵਿੱਚ ਸਵਾਲੀਆ ਵੀ ਬਹੁਤ ਆਉਂਦਾ
ਏਦਾਂ ਬਿਲਕੁਲ ਬਿਲਕੁਲ ਏਦਾਂ ਹੀ ਹੁੰਦਾ ਤੇ ਜੇ ਅਸੀਂ ਮਤਲਬ ਨਾਲ ਦੀ ਨਾਲ ਸਾਡਾ ਕੋਈ ਮਨਪਸੰਦ ਦਾ ਜਿਹੜਾ ਪ੍ਰੋਗਰਾਮ ਹੈ ਜਾਂ ਪੋਡਕਾਸਟ ਅਸੀਂ ਨਾਲ ਉਹ ਸੁਣ ਰਹੇ ਹਾਂ ਜਾਂ ਗਾਣੇ ਸੁਣਦੇ ਨਾਲ ਕੰਮ ਕਰੀ ਜਾ ਰਹੇ ਹਾਂ ਤੇ ਇਸ ਤੋਂ ਵਧੀਆ ਕੋਈ ਚੀਜ਼ ਹੋ ਨਹੀਂ ਸਕਦੀ ਇੱਕ ਤਾਂ ਇਹਦੇ ਵਿੱਚ ਬੋਰੀਅਤ ਨਹੀਂ ਹੁੰਦੀ ਕੋਈ ਇਹਦੇ ਵਿੱਚ ਬੋਰੀਅਤ ਨਹੀਂ ਹੈ ਚਾਹੇ ਤੁਹਾਨੂੰ ਰਿਪੀਟਿਵ ਟਾਸਕ ਇੱਕੋ ਹੀ ਕੰਮ ਬਾਰ ਬਾਰ ਕਰਨ ਨੂੰ ਦੇ ਦੋ ਆਪਾਂ ਥੱਕਦੇ ਨੀ ਜਲਦੀ ਤੇ ਪਤਾ ਹੀ ਨੀ ਲੱਗਦਾ ਸਮਾਂ ਨਿਕਲ ਕਿੱਥੇ ਜਾਂਦਾ 8 ਘੰਟੇ ਦੀ ਦਿਹਾੜੀ ਖਤਮ ਤੇ ਅਸੀਂ ਪੈਸੇ ਬਣਾ ਕੇ ਨਾਲੇ ਮਜ਼ੇ ਕਰਕੇ ਘਰ ਆ ਜਾਂਦੇ ਹਾਂ
ਤੇ ਇਹ ਤੁਹਾਡੀ ਗੱਲ ਸਹੀ ਆ ਤੇ ਇੱਕ ਇਹ ਹੁੰਦਾ ਵੀ ਆਪਾਂ ਕਹਿ ਦੇਈਦਾ ਆ ਵੀ ਆਫਿਸ ਜੋਬ ਜਿਹੜੀ ਆ ਹੋਣੀ ਚਾਹੀਦੀ ਆ ਕੰਪਿਊਟਰ ਦੇ ਅੱਗੇ ਬੈਠੇ ਹੋਣਾ ਚਾਹੀਦਾ ਜਾਂ ਫੋਨ ਕਾਲਾਂ ਦੇ ਜਵਾਬ ਦੇਣੇ ਚਾਹੀਦੇ ਆ ਪਰ ਮੈਨੂੰ ਲੱਗਦਾ ਵੀ ਜਿਹੜੇ ਕੰਮ ਆ ਨਾ ਜਿਹੜੇ ਨਜ਼ਾਰੇ ਜਿਹੜੇ ਆ ਹੈੱਡਫੋਨ ਲਾ ਕੇ ਕੰਮ ਕਰਨ ਦੇ ਆ ਉਹ ਤਾਂ ਮਜ਼ਾ ਜਿਹੜਾ ਆ ਹੀ ਨੀ ਸਕਦਾ ਤੇ ਖਾਸ ਤੌਰ ਤੇ ਜਿਹੜੇ ਦੋਸਤ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਉਹ ਇੱਕ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਜਦੋਂ ਹਨਾ ਮਿਊਜ਼ਿਕ ਥੋੜਾ ਜਿਹਾ ਤੇਜ਼ ਹੋ ਜਾਂਦਾ ਤੁਹਾਡੇ ਹੱਥ ਵੀ ਤੇਜ਼ ਚੱਲਣੇ ਸ਼ੁਰੂ ਹੋ ਜਾਂਦੇ ਆ
ਬਿਲਕੁਲ 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 ਜਿਵੇਂ ਕਹਿੰਦੇ ਨੇ ਨਾ ਭੰਗੜੇ ਦੇ ਢੋਲ ਦੇ ਨਾਲ ਪੈਰ ਥਿੜਕਣ ਲੱਗ ਜਾਂਦੇ ਨੇ ਬਿਲਕੁਲ ਏਦਾਂ ਹੁੰਦਾ ਤੇ ਮਿਊਜ਼ਿਕ ਬਿਲਕੁਲ ਹੱਥ ਤੇਜ਼ ਆਪੋ ਮੱਲੋ ਮੱਲੀ ਚੱਲਦੇ
ਬਿਲਕੁਲ ਜੀ ਜਾਣੀ ਜਿੱਦਾਂ ਮੰਨ ਲਓ ਪੱਠੇ ਵੱਢਣ ਲੱਗੇ ਆ ਆਪਾਂ ਤੇ ਜੇ ਉਧਰੋਂ ਆ ਜਾਵੇ ਕੰਮ ਜਾਂ ਗੀਤ ਆ ਜਾਵੇ ਚੱਕ ਦੇ ਹਨਾ ਵੀ ਭੰਗੜੇ ਚੱਕ ਦੇ ਲਾ 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 ਤੇ ਦਾਦੀ ਜਿਹੜੀ ਆ ਦੁੱਗਣੀ ਸਪੀਡ ਦੇ ਨਾਲ ਕੰਮ ਸ਼ੁਰੂ ਕਰ ਦਿੰਦੀ ਆ ਇਸੇ ਕਰਕੇ ਦਵਿੰਦਰ ਕੌਰ ਜੀ ਚਲੋ ਤੁਸੀਂ ਨਵੇਂ ਨਵੇਂ ਆਏ ਆ ਤੇ ਆਪਾਂ ਕੋਸ਼ਿਸ਼ ਹਰ ਮਾਂ ਰੇਡੀਓ ਤੇ ਇਹੀ ਕਰੀਦੀ ਆ ਵੀ ਸੈਡ ਸੌਂਗ ਅਸੀਂ ਨਾ ਲਾਈਏ ਜਾਂ ਜਿਹਨਾਂ ਵਿੱਚ ਬੜਾ ਸਲੋ ਮਿਊਜ਼ਿਕ ਆ ਐਵੇਂ ਆਪਣੇ ਦੋਸਤਾਂ ਦਾ ਜਿਹੜਾ ਕੰਮ ਆ ਰੁਕ ਨਾ ਜਾਵੇ ਹਨਾ, ਉਧਰੋਂ ਦਵਿੰਦਰ ਕੋਹੇ ਨੂੰ ਰਾਇਆ ਹੋਵੇ ਵਿਚਾਰਾ, ਇੱਕ ਤਾਂ ਅੱਖਾਂ ਚ ਪਾਣੀ ਆਉਣਾ ਤੇ ਦੂਜੀ ਜਿਹੜੀ ਸਪੀਡ ਆ ਉਹ ਵੀ ਸਲੋ ਹੋ ਸਕਦੀ ਆ, ਇਸ ਕਰਕੇ ਆਪਾਂ ਸੈਡ ਸੌਂਗ ਜਿਹੜੇ ਆ ਰੱਖੀ ਦੇ ਆ ਵੀ ਘੱਟ ਹੀ ਇਹ ਵਰਤੇ ਜਾਣ, ਜਾਂ ਜਿਹੜੇ ਪੀਕ ਆਵਰ ਤੋਂ ਆਪਾਂ ਬਾਅਦ ਹੀ ਇਹ ਜਿਹੜੇ ਗਾਣੇ ਏਦਾਂ ਦੇ ਲਾਈਏ, ਤੇ ਇਹ ਵੀ ਆਪਾਂ ਕੋਸ਼ਿਸ਼ ਜਿਹੜੀ ਆ ਕਰੀ ਦੀ ਆ
ਜੀ। ਮੈਂ ਪੂਰਾ ਧਿਆਨ ਰੱਖਾਂਗੀ ਤੇ ਕਦੀ
ਇਹ ਤੁਹਾਡੀ ਗੱਲ ਸਹੀ ਆ, ਤੁਸੀਂ ਛੇਤੀ ਜਿਹੜੇ ਸੌਂਗ ਮੰਨ ਲਿਆ ਇਸ ਗੱਲ ਨੂੰ। ਅੱਗੇ ਆਪਣੇ ਨਾਲ ਬਲਵਿੰਦਰ ਸਿੰਘ ਜੀ ਵੀ ਜੁੜੇ ਹੋਏ ਨੇ। ਬਲਵਿੰਦਰ ਸਿੰਘ ਜੀ ਹੁਣਾਂ ਨੇ ਸਾਂਝ ਜਿਹੜੀ ਬਣਾਈ ਆ, ਨਾਲ ਹੀ ਉਹਨਾਂ ਨੇ ਤੁਹਾਡਾ ਜਿਹੜਾ ਸਵਾਗਤ ਆ ਉਹ ਵੀ ਕੀਤਾ ਆ, ਤੇ ਆਪਣੇ ਇੱਥੇ ਕਹਿ ਲਓ ਮੇਲ ਕਲੱਬ ਤੋਂ ਜੁੜੇ ਹੋਏ ਨੇ ਉਹ। ਤੇ ਅੱਗੇ ਆਪਣੇ ਦਵਿੰਦਰ ਕੌਰ ਜੀ, ਆਪਾਂ ਖਬਰਾਂ ਦੇ ਉੱਤੇ ਵੀ ਜਿਹੜੀ ਝਾਤ ਆ ਉਹ ਮਾਰਨੀ ਆ, ਤੇ ਪਹਿਲਾਂ ਆਪਾਂ ਥੋੜੀ ਜਿਹੀਆਂ ਨਿਊਜ਼ ਜਿਹੜੀਆਂ ਆਪਣੇ ਜਿਹੜੀ ਐਡ ਆ ਉਹ ਸੁਣ ਲਈਏ, ਫਿਰ ਉਸ ਤੋਂ ਬਾਅਦ ਆਪਾਂ ਨਿਊਜ਼ ਵੱਲ ਨੂੰ ਜਾਂਦੇ ਹਾਂ ਤੇ ਨਿਊਜ਼ ਦੇ ਉੱਤੇ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ। ਤੇ ਦੋਸਤੋ ਅੱਜ ਗੁਰਸੇਵ ਸਿੰਘ ਜੀ ਹੁਣੇ ਵੀ ਜੁੜਨਾ, ਕਿਉਂਕਿ ਸਰਪੰਚੀ ਦੀਆਂ ਚੋਣਾਂ ਵੀ ਜਿਹੜੀਆਂ ਆ ਰਹੀਆਂ ਆ, ਤੇ ਬੜਾ ਇੱਕ ਕਹਿ ਲਓ ਵੀ ਜਾਨ ਬਾਜ਼ੀ ਤੇ ਲੱਗੀ ਹੋਈ ਆ, ਕਿਉਂਕਿ ਜਿੰਨੀ ਦਵਿੰਦਰ ਕੌਰ ਦੀ ਛੋਟੀ ਇਲੈਕਸ਼ਨ ਹੁੰਦੀ ਆ ਓਨਾ ਹੀ ਜ਼ਿਆਦਾ ਜਿਹੜਾ ਆ ਲੋਕਾਂ ਦੇ ਵਿੱਚ ਕਰੇਜ਼ ਹੁੰਦਾ, ਓਨਾ ਹੀ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਆ ਹਨਾ। ਤੇ ਸਰਪੰਚੀ ਜਿਹੜੀ ਸਭ ਤੋਂ ਹੇਠਲੀ ਜਿਹੜੀ ਇੱਕ ਹੈਗੀ ਆ ਵੋਟਿੰਗ ਹੈਗੀ ਆ, ਤੇ ਇਸ ਕਰਕੇ ਬਹੁਤ ਜਿਹੜਾ ਤਕੜੇ ਲੈਵਲ ਦੇ ਉੱਤੇ ਇਹਦੀ ਕੰਪੇਨ ਚੱਲੀ ਹੋਈ ਆ। ਤੇ ਗੁਰਦੇਵ ਸਿੰਘ ਹੁਣੀ ਇੰਡੀਆ ਦੇ ਵਿੱਚ ਪਹੁੰਚੇ ਹੋਏ ਨੇ, ਤੇ ਉਹਨਾਂ ਤੋਂ ਵੀ ਆਪਾਂ ਅੱਜ ਗੱਲਬਾਤ ਜਿਹੜੀ ਆ ਸੁਣਨੀ ਆ, ਕੋਈ 15-20 ਮਿੰਟ ਤੱਕ ਉਹਨਾਂ ਨੂੰ ਆਪਾਂ ਉਠਾਵਾਂਗੇ ਤੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਕਰਾਂਗੇ। ਤੇ ਪਹਿਲਾਂ ਐਡ ਸੁਣਦੇ ਆ ਫਿਰ ਆਪਾਂ ਜੁੜਦੇ ਹਾਂ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ, ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਫੁੱਕੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527-064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawftarsingh.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Tadder Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ
7 ਦਿਨ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਦਵਿੰਦਰ ਕੌਰ ਜੀ, ਇਹ ਵੀ ਬ੍ਰਿਸਬੇਨ ਤੋਂ ਹੀ ਨੇ। ਤੇ ਦਵਿੰਦਰ ਕੌਰ ਜੀ, ਆਪਾਂ ਨਿਊਜ਼ ਦੇ ਉੱਤੇ ਵੀ ਗੱਲਬਾਤ ਜਿਹੜੀ ਕਰਨੀ ਆ, ਵੈਸੇ ਅੱਜ ਆਪਾਂ ਕਾਹਲੀ ਕਾਹਲੀ ਦੇ ਵਿੱਚ ਨਿਊਜ਼ ਲਵਾਂਗੇ ਕਿਉਂਕਿ ਜਿੱਦਾਂ ਮੈਂ ਦੱਸਿਆ ਵੀ ਲੋਕਾਂ ਤੱਕ ਬਹੁਤ ਛੇਤੀ ਨਿਊਜ਼ ਜਿਹੜੀਆਂ ਪਹੁੰਚਦੀਆਂ ਅੱਜ ਕੱਲ੍ਹ ਜ਼ਮਾਨੇ ਦੇ ਵਿੱਚ, ਕਿਉਂਕਿ ਆਪਾਂ ਉਸ ਬਾਅਦ ਦੇ ਵਿੱਚ ਗੁਰਸੇਵ ਸਿੰਘ ਉਹਨਾਂ ਨਾਲ ਵੀ ਗੱਲ ਕਰਨੀ ਹੈ। ਆਪਣੇ ਬੜੇ ਹਰਮਨ ਪਿਆਰੇ ਆਪਣੇ ਸਰੋਤੇ ਹੈਗੇ ਆ ਹਰਮੀਤ ਸਿੰਘ ਚੰਨਾ ਸਾਹਿਬ, ਤੇ ਚੰਨਾ ਸਾਹਿਬ ਆਪਾਂ ਨਾਲ ਅਕਸਰ ਜੁੜਦੇ ਆ ਹਰ ਪ੍ਰੋਗਰਾਮ ਦੇ ਵਿੱਚ, ਸਾਨੂੰ ਵੀ ਇੰਤਜ਼ਾਰ ਰਹਿੰਦਾ ਇਹਨਾਂ ਦਾ ਵੀ ਇਹ ਕੋਈ ਮੈਸੇਜ ਜਿਹੜਾ ਭੇਜਣ। ਅੱਜ ਮੈਸੇਜ ਉਹਨਾਂ ਨੇ ਇਕੱਠੇ, ਕਿਉਂਕਿ ਪਿਛਲੀ ਵਾਰ ਇਹਨਾਂ ਨੇ ਸ਼ਾਇਦ ਭੇਜੇ ਨੀ 2 ਵਾਰੀ, ਅੱਜ ਫਿਰ 3 ਮੈਸੇਜ ਭੇਜ ਦਿੱਤੇ ਦਵਿੰਦਰ ਕੌਰ ਜੀ ਇਹਨਾਂ ਨੇ
ਜੀ।
ਬਹੁਤ ਵਧੀਆ ਇਨਸਾਨ ਹੈਗੇ ਇਹ, ਕਹਿੰਦੇ ਵੀ ਸਮਝ ਨੀ ਆਉਂਦਾ ਵੀ ਵਫਾ ਕਰੀਏ ਤਾਂ ਕਿਹਦੇ ਨਾਲ ਕਰੀਏ। ਕਹਿੰਦੇ ਵੀ ਮਿੱਟੀ ਦੇ ਬਣੇ ਹੋਏ ਲੋਕ ਕਾਗਜ਼ ਦੇ ਟੁਕੜਿਆਂ ਤੇ ਬੈਠ ਜਾਂਦੇ ਆ। ਹੁਣ ਸਾਨੂੰ ਲੱਗ ਗਿਆ ਨਾ ਪਤਾ ਵੀ ਚੰਨਾ ਸਾਹਿਬ ਕੀ ਹੈਗੇ ਆ ਦੇਖ ਲਾ। ਤੇ ਗੱਲ ਤਾਂ ਇਹ ਸਹੀ ਹੈ ਸ਼ਾਇਦ ਇਹ ਚੰਨਾ ਸਾਹਿਬ ਅੱਜ ਦੇ ਜਿਹੜਾ ਇਹ ਸਾਡਾ ਮੈਸੇਜ ਆ, ਇਹ ਜੇ ਆਪਾਂ ਵੋਟਾਂ ਦੇ ਉੱਤੇ ਲਾ ਕੇ ਦੇਖੀਏ, ਅੱਜ ਕੱਲ ਸਰਪੰਚੀ ਜਿਹੜੀ ਆ ਜਾਂ ਪੰਚੀ ਆ, ਦਵਿੰਦਰ ਕੌਰ ਜੀ ਬੜਾ ਪੈਸਿਆਂ ਦੇ ਉੱਤੇ ਕੰਮ ਜਿਹੜਾ ਚੱਲ ਪਿਆ ਇੰਨਾ, ਸ਼ਾਇਦ ਕੰਮ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ MP ਦੀ ਵੋਟ ਹੈ ਉਹਦੇ ਉੱਤੇ ਇੰਨਾ ਕਰੇਜ਼ ਨਹੀਂ ਹੁੰਦਾ, ਫਿਰ ਉਸ ਤੋਂ ਥੱਲੇ ਜਿਹੜਾ MLA ਦੀਆਂ ਵੋਟਾਂ ਦੇ ਉੱਤੇ ਕਰੇਜ਼ ਜਿਹੜਾ ਬਹੁਤ ਜ਼ਿਆਦਾ ਹੁੰਦਾ, ਪਰ ਇਹਨਾਂ ਜਿਹੜੀਆਂ ਵੋਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ, ਯਾਨੀ ਕਿਉਂਕਿ ਹੁਣ ਜਿਹਨਾਂ ਨਾਲ ਲੜਾਈ ਹੁੰਦੀ ਆ ਉਹ ਵੀ ਆਪਣੇ ਘਰਾਂ ਵਿੱਚੋਂ ਹੀ ਹੁੰਦੇ ਬੰਦੇ, ਯਾਨੀ ਘਰਾਂ ਦੇ ਇੱਕ ਪਿੰਡ ਦੇ ਵਿੱਚ ਘਰ ਦੇ ਹੀ ਹੁੰਦੇ ਬੰਦੇ ਸਾਰੇ, ਹਨਾ ਜੇ ਆਪਾਂ ਦੇਖਿਆ ਜਾਵੇ। ਤੇ ਉਹਨਾਂ ਦੇ ਵਿੱਚ ਫਿਰ ਪੈਸਾ ਜਿਹੜਾ ਆ ਜਾਂ ਇੱਕ ਦੂਜੇ ਨੂੰ ਲਾਲਚ ਦਿੱਤੇ ਜਾਂਦੇ ਆ, ਈਵਨ ਕਿ ਇੱਥੇ ਤੱਕ ਵੀ ਮੈਂ ਤੁਹਾਡਾ ਜੀ ਪਾਣੀ ਬੰਦ ਕਰ ਦੇਣਾ, ਕਈ ਵਾਰੀ ਕੀ ਹੁੰਦਾ ਆ ਵੀ ਭਾਈਚਾਰਕ ਤੌਰ ਤੇ ਕਿਸੇ ਦੀ ਯਾਨੀ ਆੜ ਸਾਂਝੀ ਹੁੰਦੀ ਆ, ਮੈਂ ਜੀ ਤੇਰੀ ਆੜ ਨੀ ਉੱਧਦੀ, ਮੈਂ ਪਾਣੀ ਨੀ ਲੰਘਣ ਦੇਣਾ, ਏਦਾਂ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ, ਤਾਂ ਕਿ ਬੜਾ ਮਾੜਾ ਹੈਗਾ। ਤੇ ਇਹ ਬਹੁਤ ਵਧੀਆ ਉਹਨਾਂ ਦੀ ਗੱਲ ਹੈਗੀ, ਕਹਿੰਦੇ ਵੀ ਮਿੱਟੀ ਦੇ ਬਣੇ ਹੋਏ ਲੋਕ ਨੇ ਕਾਗਜ਼ ਦੇ ਟੁਕੜਿਆਂ ਦੇ ਉੱਤੇ ਜਿਹੜੇ ਆ ਬਹਿ ਕੇ ਜਾਂਦੇ ਆ, ਕਾਗਜ਼ ਦੇ ਟੁਕੜੇ ਕੀ ਆ ਨੋਟ ਜੀ, ਤੇ ਨਾਲ ਉਹਨਾਂ ਨੇ ਜੈ ਸ਼੍ਰੀ ਰਾਧੇ ਕ੍ਰਿਸ਼ਨਾ ਜੀ ਸੁਪ੍ਰਭਾਤ ਰਾਮ ਰਾਮ ਸਾਹ ਉਹਨਾਂ ਨੇ ਨਾਲ ਨਾਲ ਕਹਿ ਕੇ ਭੇਜਿਆ ਆ। ਤੇ ਅਗਲੇ ਮੈਸੇਜ ਵਿੱਚ ਉਹ ਕਹਿੰਦੇ ਆ ਵੀ ਤੇ ਕਹਿੰਦੇ ਵੀ ਜੇ ਦੁਨੀਆਂ ਤੁਹਾਡੀ ਇਮਾਨਦਾਰੀ ਦੇ ਉੱਤੇ ਸ਼ੱਕ ਕਰਦੀ ਆ ਤਾਂ ਦੁਖੀ ਨਾ ਹੋਇਓ, ਕਿਉਂਕਿ ਕਹਿੰਦੇ ਵੀ ਸ਼ੱਕ ਜਿਹੜਾ ਆ ਹਮੇਸ਼ਾ ਸੋਨੇ ਦੀ ਸ਼ੁੱਧਤਾ ਦੇ ਉੱਤੇ ਕੀਤਾ ਜਾਂਦਾ, ਲੋਹੇ ਦੇ ਉੱਤੇ ਕਦੀ ਸ਼ੱਕ ਨਹੀਂ ਕੀਤਾ ਜਾਂਦਾ। ਤੇ ਇਹ ਵੀ ਕਿਹਾ ਵਾ, ਤਾਂ ਇਹ ਵੀ ਬਹੁਤ ਵਧੀਆ,
ਬਹੁਤ ਹੀ ਆਪਟੀਮਿਸਟਿਕ, ਬਹੁਤ ਹੀ ਜ਼ਿਆਦਾ ਪੋਜ਼ਿਟਿਵ ਖਿਆਲ ਹੈ।
ਬਿਲਕੁਲ ਜੀ, ਬਹੁਤ ਪੋਜ਼ਿਟਿਵ ਹੈਗਾ ਇਹ। ਤੇ ਇਹ ਤੋਂ ਆਪਾਂ ਸਿੱਖਿਆ ਕਈ ਵਾਰੀ ਕੀ ਹੁੰਦਾ ਦਵਿੰਦਰ ਕੌਰ ਜੀ, ਕਿਉਂਕਿ ਮੈਂ ਸ਼ੁਰੂ ਤੋਂ ਥੋੜਾ ਜਿਹਾ ਜਿੱਦਾਂ ਹੁੰਦਾ ਨੀ ਇੱਕ ਭਾਵਨਾ ਜੀ ਹੁੰਦੀ, ਮੈਂ ਵੀ ਕਰਨਾ ਨਾ ਇਹ, ਮੈਂ ਜਦੋਂ ਕੋਈ ਪ੍ਰੋਗਰਾਮ ਇੱਦਾਂ, ਇੱਥੇ ਹੁਣ ਵੀ ਇੱਦਾਂ ਹੁੰਦੀ ਆ, ਆਪਾਂ ਕੋਈ ਪ੍ਰੋਗਰਾਮ ਉਲੀਕ ਲੈਂਦੇ ਆ, ਉਹ ਤੋਂ ਬਾਅਦ ਤੁਹਾਡਾ ਵਿਰੋਧ ਕਰਨਾ ਸ਼ੁਰੂ ਹੋ ਜਾਂਦਾ, ਤੇ ਹੁਣ ਮੈਨੂੰ ਆਦਤ ਹੀ ਪੈ ਗਈ ਆ, ਕਈ ਵਾਰੀ ਦੋਸਤ ਜਿਹੜੇ ਅਪਸੈਟ ਹੋ ਜਾਂਦੇ ਯਾਰ ਵੀ ਚੰਗੇ ਕੰਮ ਕਰਨ ਲੱਗੇ ਵੀ ਆਪਾਂ ਨੂੰ ਜਿਹੜਾ ਸੁਣਨਾ ਪੈਂਦਾ, ਜਿੱਦਾਂ ਆਪਾਂ ਗਿਆਨੀ ਜੱਟ ਸਿੰਘ ਉਹਨਾਂ ਦਾ ਮਨਾਇਆ ਸੀ ਉਸ ਵੇਲੇ ਵੀ ਵਿਰੋਧ ਕੀਤਾ ਕੁਛ ਬੰਦਿਆਂ ਨੇ, ਹਨਾ। ਤੇ ਇਹ ਜਿਹੜਾ ਮੈਸੇਜ ਆ, ਇਹੋ ਜਿਹਾ ਜਿਹੜੇ ਮੈਸੇਜ ਆ ਉਹ ਸਾਨੂੰ ਇੱਕ ਤਰ੍ਹਾਂ ਦੇ ਨਾਲ, ਹੋਰ ਵੀ ਜਿਹੜੇ ਦੋਸਤ ਹੈਗੇ ਜਿਹੜੇ ਇੱਥੇ ਕੰਮ ਕਰਦੇ ਆ ਉਹਨਾਂ ਨੇ ਬਹੁਤ ਇਹ ਲਾਹੇਵੰਦ ਹੈਗਾ ਇੱਦਾਂ ਦੇ ਮੈਸੇਜ, ਬਈ ਇਹ ਜਿਹੜੀ ਸ਼ੁੱਧਤਾ ਦੇ ਉੱਤੇ ਹੀ ਮੈਂ ਤਾਂ ਵੈਸੇ ਕਹਿ ਦਿੰਦਾ ਹੁੰਦਾ ਵੀ ਥਰਮਾਮੀਟਰ ਆ ਇਹ ਜਿਹੜਾ ਲੋਕਾਂ ਦਾ ਵਿਰੋਧ ਆ ਇਹਦੇ ਨਾਲ ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਤੁਸੀਂ ਜਿਹੜੇ ਅੱਗੇ ਜਿਹੜੇ ਆ ਵੱਧਦੇ ਜਾ ਰਹੇ ਆ ਤੇ ਦਵਿੰਦਰ ਕੌਰ ਜੀ ਚਲੋ ਇਹਦੇ ਨਾਲ ਹੀ ਨਾਲ ਮੈਂ ਸਾਂਝਾ ਵੀ ਕਰ ਦਵਾਂ ਕਿ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਜਿਹੜੀ ਅੱਜ ਕੀਤੀ ਆ ਤੇ ਸਾਹਿਬਜ਼ਾਦਿਆਂ ਦੀ ਇਸ ਸ਼ਹੀਦੀ ਦੇ ਮੁਤਲਕ ਆਪਾਂ ਜਿਹੜੀ ਚਾਹੁੰਦੇ ਆ ਵੀ ਜਿਹੜੀ ਉਹਨਾਂ ਦੇ ਚਰਚਾ ਕੀਤੀ ਇਹੋ ਜਿਹੀ ਵਿਚਾਰ ਚਰਚਾ ਹੋਰ ਕਰੀਏ ਇਹਦੇ ਲਈ ਆਪਾਂ ਇੱਕ ਪ੍ਰੋਗਰਾਮ ਜਿਹੜਾ ਉਲੀਕਿਆ ਆ ਲੋਗਨ ਗੁਰਦੁਆਰਾ ਸਾਹਿਬ ਦਾ ਜਿਹੜਾ ਨਵਾਂ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ ਜਿਹੜਾ ਬਣਿਆ ਹੋਇਆ ਜਿੱਥੇ ਗਿਆਨੀ ਦਿੱਤ ਸਿੰਘ ਹੋਣਾ ਦਾ ਆਪਾਂ ਕਰਵਾਇਆ ਸੀ ਸੈਮੀਨਾਰ ਉੱਥੇ ਹੀ ਆਪਾਂ ਜਿਹੜਾ ਇਹ ਇੱਕ ਪ੍ਰੋਗਰਾਮ ਸ਼ਹੀਦੀ ਸਮਾਗਮ ਜਿਹੜਾ ਰੱਖਿਆ ਆ ਜਿਹੜਾ ਕਿ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਹੈਗਾ ਇਹ 30 December 2018 ਦਿਨ ਐਤਵਾਰ ਆ ਜੀ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਲੋਗਨ ਰੋਡ ਜਿਹੜਾ ਉੱਥੇ ਤੁਸੀਂ ਜਾ ਕੇ ਜਾਣਕਾਰੀ ਲੈ ਸਕਦੇ ਆ ਉੱਥੇ ਤੁਸੀਂ ਪਹੁੰਚ ਸਕਦੇ ਆ ਇਹ ਸ਼ਾਮ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਹੋਣਾ ਤੇ ਇਹਦੀ ਖਾਸੀਅਤ ਇਹ ਹੈਗੀ ਕਿ ਇਹਦੇ ਵਿੱਚ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਵੀ ਕਰਨੀ ਆ ਕਿਉਂਕਿ ਕੁਛ ਇਤਿਹਾਸਕ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ ਉਹਦੇ ਲਈ ਗਿਆਨੀ ਜੀ ਆਉਣਗੇ ਜਾਂ ਕੋਈ ਸੱਜਣ ਵਿਦਵਾਨ ਜਿਹੜੇ ਕੁਛ ਆਪਣੀ ਜਾਣਕਾਰੀ ਰੱਖਦੇ ਉਹ ਸਾਂਝੀ ਕਰ ਸਕਦੇ ਆ ਸਾਨੂੰ ਦੱਸ ਸਕਦੇ ਆ ਏਦਾਂ ਜਿਹੜੀ ਆਪਾਂ ਜਾਣਕਾਰੀ ਆ ਇਕੱਤਰ ਜਿਹੜੀ ਆ ਕਰਾਂਗੇ ਜਿੱਦਾਂ ਆਪਾਂ ਗਿਆਨੀ ਜੱਤ ਸਿੰਘ ਉਹਨਾਂ ਦੇ ਬਾਰੇ ਕੋਈ ਕੁਛ ਦੱਸ ਕੇ ਗਿਆ ਕੋਈ ਕੁਛ ਦੱਸ ਕੇ ਗਿਆ ਹਨਾ ਤੇ ਉਹ ਬੜੀ ਵਧੀਆ ਜਿਹੜੀ ਇੱਕ ਗੋਸ਼ਟੀ ਆਪਣੀ ਰਹੀ ਸੀ ਇਹਦੇ ਵਿੱਚ ਵੀ ਆਪਾਂ ਏਦਾਂ ਕਰਨਾ ਪਰ ਇਹਦਾ ਇੱਕ ਜਿਹੜਾ ਅਹਿਮ ਅੰਗ ਹੋਏਗਾ ਇਸ ਵਾਰ ਇੱਕ ਨਾਟਕ ਖੇਡਿਆ ਜਾਣਾ ਇਸੇ ਪ੍ਰੋਗਰਾਮ ਦੇ ਵਿੱਚ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨੂੰ ਜਿਹੜਾ ਸਮਰਪਿਤ ਹੈਗਾ ਤੇ ਇਹਦੇ ਵਿੱਚ ਉਹ ਨਾਟਕ ਦੇ ਬਾਰੇ ਉਹ ਬੜਾ ਇੱਕ ਦਿਲਕਸ਼ ਅੰਦਾਜ਼ ਬਈ ਜਿੱਦਾਂ ਤੁਸੀਂ ਸਵੇਰੇ ਗੱਲ ਕੀਤੀ ਸੀ ਵੀ ਅਸੀਂ ਆਪਣੇ ਸੱਭਿਆਚਾਰ ਦੇ ਨਾਲ ਟੁੱਟਦੇ ਜਾ ਰਹੇ ਹਾਂ ਆਪਣੇ ਧਰਮ ਦੇ ਨਾਲ ਤੇ ਉਹਦੇ ਵਿੱਚ ਉਹ ਨਾਟਕ ਦੇ ਨਾਲ ਸ਼ਾਇਦ ਕਿਸੇ ਨੂੰ ਖੇਧ ਮਿਲੇ ਤੇ ਜ਼ਰੂਰ ਦੋਸਤੋ ਪਹੁੰਚੋ ਖਾਸ ਤੌਰ ਤੇ ਜਿਹੜੇ ਬ੍ਰਿਸਬੇਨ ਦੇ ਵਿੱਚ ਰਹਿੰਦੇ ਆ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਕਹਿਣ ਕਿਉਂਕਿ ਜਦੋਂ ਜ਼ਿਆਦਾ ਦੋਸਤ ਪਹੁੰਚਦੇ ਆ ਉਹਦੇ ਨਾਲ ਫਿਰ ਸਾਨੂੰ ਵੀ ਥੋੜੀ ਜਿਹੀ ਹੱਲਾਸ਼ੇਰੀ ਮਿਲਦੀ ਆ ਵੀ ਅਸੀਂ ਕੋਈ ਜਿਹੜਾ ਕੰਮ ਲਿਖਿਆ ਸੀ ਹਨਾ ਤੇ ਦੋਸਤਾਂ ਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਲਾਹਿਆ ਆ ਤੇ ਇਸੇ ਹੋਰ ਵੀ ਕਰਨ ਦਾ ਜਜ਼ਬਾ ਜਿਹੜਾ ਪੈਦਾ ਹੁੰਦਾ ਤੇ ਇਸ ਕਰਕੇ ਤੁਸੀਂ ਗਿਣਤੀ ਘਟਾਓ ਨਾ ਸਮਾਂ ਕੇ ਹੋਰ ਵੀ ਜਿਹੜੀ ਗਿਣਤੀ ਆ ਉਹ ਵਧਾਓ ਤੇ ਤਾਂ ਕਿ ਇਹ ਵੀ ਇੱਕ ਆਪਣਾ ਜਿੱਦਾਂ ਕਹਿ ਲਓ ਵੀ ਅੱਗੇ ਤੋਂ ਅੱਗੇ ਜਿਹੜਾ ਆਪਾਂ ਪ੍ਰੋਗਰਾਮ ਆ ਹੋਰ ਵੀ ਜਿਹੜੇ ਲੀਕ ਆ ਉਹ ਸਕਦੇ ਆ ਤੇ ਅੱਗੇ ਆਪਣੇ ਨਾਲ ਰਾਜ ਬੇਕਰਫੀਲਡ ਕੈਲੀਫੋਰਨੀਆ USA ਤੋਂ ਜੁੜੇ ਹੋਏ ਨੇ ਤੇ ਉਹ ਕਹਿੰਦੇ ਵੀ ਅੱਜ ਬੜਾ ਸਾਨੂੰ ਨਜ਼ਾਰਾ ਆਇਆ ਨਾਲ ਉਹਨਾਂ ਨੇ ਫੋਟੋ ਭੇਜੀ ਆ ਇੱਕ ਗੰਨੇ ਦੀ ਕਹਿੰਦੇ ਵੀ ਅੱਜ ਬਹੁਤ ਨਜ਼ਾਰਾ ਆਇਆ ਜਦੋਂ ਚੁੱਕਿਆ ਮੈਕਸੀਕਨ ਗੰਨਾ ਅਮਰੀਕਾ ਦੀ ਧਰਤੀ ਤੇ ਕਿਆ ਬਾਤ ਤੇ ਇਹ ਵੀ ਦੇਖੋ ਇੱਕ ਤਰ੍ਹਾਂ ਦੇ ਨਾਲ ਆਪਾਂ ਮਿਸ ਕਰਦੇ ਆ ਨਾ ਗੰਨਿਆਂ ਨੂੰ ਵੀ ਇੱਥੇ ਦੇ ਗੰਨੇ ਤੁਸੀਂ ਚੁੱਪੇ ਕਦੀ ਕਿ ਨਹੀਂ ਇੱਥੇ ਦੇ ਗੰਨੇ
ਹਾਂਜੀ ਹਾਂਜੀ ਆਏ ਸੀ ਬੜਾ ਦਿਲ ਕਰ ਰਿਹਾ ਸੀ ਤੇ ਅਸੀਂ ਗੰਨੇ ਦਾ ਜੂਸ ਜਿਹੜਾ ਟਰਾਈ ਕੀਤਾ ਸੀਗਾ
ਹਾਂਜੀ ਇੱਕ ਹੋਰ ਵੀ ਤੁਸੀਂ ਦੇਖੋ ਦਵਿੰਦਰ ਕੌਰ ਜੀ ਵੀ ਗੰਨਾ ਚੁੱਪਣ ਦੇ ਵਿੱਚ ਜਿਹੜਾ ਸਵਾਦ ਹੈ ਉਹ ਰਸ ਪੀਣ ਦੇ ਵਿੱਚ ਸਵਾਦ ਵੱਖਰਾ ਹੈ
ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ
ਹਾਂਜੀ ਰਸ ਦਾ ਸਵਾਦ ਕੁਛ ਵੱਖਰਾ ਤੇ ਗੰਨੇ ਦਾ ਸਵਾਦ ਕੁਛ ਵੱਖਰਾ ਤੇ ਇਹ ਵੀ ਕਿਹਾ ਜਾਂਦਾ ਵੀ ਗੰਨਾ ਚੁੱਪਣ ਦੇ ਨਾਲ ਫੇਫੜਿਆਂ ਦੀ ਕਸਰਤ ਜਿਹੜੀ ਬਹੁਤ ਵਧੀਆ ਹੁੰਦੀ ਆ ਆਪਾਂ ਨੂੰ ਛੋਟੇ ਹੁੰਦੇ ਦੱਸਦੇ ਹੁੰਦੇ ਸੀ ਘਰ ਦੇ ਵੀ ਗੰਨਾ ਜ਼ਰੂਰ ਚੁੱਪੋ ਤਾਂ ਇਹੀ ਇੱਕ ਐਕਸਰਸਾਈਜ਼ ਆ ਜਿਹੜੀ ਫੇਫੜਿਆਂ ਦੀ ਐਕਸਰਸਾਈਜ਼ ਹੁੰਦੀ ਆ ਬਾਕੀ ਬਾਬਾ ਰਾਮਦੇਵ ਕਰਾਉਂਦਾ ਤਾਂ ਬਹੁਤ ਐਕਸਰਸਾਈਜ਼ ਯੋਗਾ ਤਾਂ ਬਹੁਤ ਕਰਾਉਂਦਾ ਪਰ ਜਿਹੜੀ ਫੇਫੜਿਆਂ ਦੀ ਐਕਸਰਸਾਈਜ਼ ਆ ਉਹਦੇ ਕੋਲ ਵੀ ਨੀ ਹੋਣੀ ਕੋਈ ਫੇਫੜਿਆਂ ਦੀ ਇੱਕੋ ਇੱਕ ਜਿਹੜੀ ਦੁਨੀਆਂ ਦੇ ਵਿੱਚ ਇੱਕ ਹੈਗੀ ਆ ਯੋਗਾ ਜਿਹੜਾ ਹੈਗਾ ਜਿਹੜਾ ਕਿ ਉਦਾਂ ਤਾਂ ਸਾਹ ਜਿੰਨਾ ਮਰਜ਼ੀ ਅੰਦਰ ਨੂੰ ਦੇਖ ਲਓ ਬਾਹਰ ਲਈ ਜਾਂਦੇ ਕਹਿੰਦੇ ਵੀ ਗੰਨਾ ਜਿਹੜੀ ਐਕਸਰਸਾਈਜ਼ ਕਰਾ ਦਿੰਦਾ ਹਨਾ ਫੇਫੜਿਆਂ ਦਾ ਉਹਦਾ ਨਜ਼ਾਰਾ ਹੀ ਇੱਕ ਵੱਧ ਜਾਂਦਾ ਤੇ ਨਾਲ ਮਿਠਾਸ ਵੀ ਦਿੰਦਾ ਤੇ ਅੱਜ ਉਹਨਾਂ ਨੇ ਕਿਹਾ ਮੈਕਸੀਕਨ ਗੰਨਾ ਜਿਹੜਾ ਚੁੱਪਿਆ ਉਹਨਾਂ ਨੇ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਪਰ ਇੱਥੇ ਦੇ ਜਿਹੜੇ ਗੰਨੇ ਆ ਇੱਥੇ ਦੇ ਥੋੜੀ ਡਰਾਈ ਜਿਹਾ ਗੰਨੇ ਆ ਜਿਹੜੇ ਕਵਿੰਸਲੈਂਡ ਦੇ ਵਿੱਚ ਆ ਤੇ ਇੱਥੇ ਦਾ ਰਸ ਹੀ ਪੀ ਲਓ ਕਿ ਜਿਹੜੇ ਗੰਨੇ ਇੰਨੇ ਸਖ਼ਤ ਹੁੰਦੇ ਆ ਵੀ ਜਾਣੀ ਦੰਦ ਕਢਾ ਸਕਦੇ ਆ ਤੁਸੀਂ ਕਈ ਤਾਂ ਇੰਨੇ ਜ਼ਿਆਦਾ ਜਿਹੜੇ ਹਾਰਡ ਆ ਉਹ ਹੁੰਦੇ ਆ ਪਰ ਫਿਰ ਵੀ ਬਹੁਤ ਬਹੁਤ ਥੈਂਕਸ ਤੁਹਾਡਾ ਰਾਜ ਸਾਹਿਬ ਤੇ ਅੱਗੇ ਆਪਾਂ ਖਬਰਾਂ ਵੱਲ ਵੀ ਦਵਿੰਦਰ ਕੌਰ ਜੀ ਸਾਂਝ ਜਿਹੜੀ ਬਣਾ ਲਈਏ ਥੋੜੀ
ਜਿਹੀ
ਸਭ ਤੋਂ ਦੋਸਤੋ ਪਹਿਲੀ ਖਬਰ ਅੱਜ ਦੀ ਜਿਹੜੀ ਹੈਗੀ ਆ ਉਹ ਰੇਤ ਬਜ਼ਰੀ ਦੇ ਮੁਤਲਕ ਇਹ ਹੈਗੀ ਆ ਕਿ ਜਿਹੜਾ ਰੇਤ ਬਜ਼ਰੀ ਦੀਆਂ ਜਿਹੜੀਆਂ ਖੱਡਾਂ ਪਿਛਲੀ ਸਰਕਾਰ ਦੇਖ ਲਓ ਟੁੱਟ ਗਈ ਇਸ ਮਾਮਲੇ ਦੇ ਉੱਤੇ ਵੀ ਜਿਹੜੀ ਖੱਡਾਂ ਜਿਹੜੀਆਂ ਰੇਤਾ ਬਜ਼ਰੀ ਦਾ ਘਪਲਾ ਜਿਹੜਾ ਬਹੁਤ ਹੋਣ ਲੱਗ ਗਿਆ ਸੀਗਾ ਈਵਨ ਕਿ ਜੇ ਕੋਈ ਚਹੇਤਾ ਅਕਾਲੀ ਦਲ ਦਾ ਸੀਗਾ ਉਹਨਾਂ ਦੇ ਕਹਿਣ ਦੇ ਉੱਤੇ ਰੇਤਾ ਮਿਲਦਾ ਸੀ ਜਾਣੀ ਅਸਮਾਨ ਨੂੰ ਭਾ ਲੱਗ ਗਏ ਹੁੰਦੇ ਸੀਗੇ ਉਹ ਤੋਂ ਬਾਅਦ ਬੜੀਆਂ ਨੀਤੀਆਂ ਜਿਹੜੀਆਂ ਬਣਾਈਆਂ ਗਈਆਂ ਮਾਈਨਿੰਗ ਪੋਲਿਸ ਬਣਾਈਆਂ ਗਈਆਂ ਪਰ ਉਹ ਤੋਂ ਬਾਅਦ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਰੋਕ ਵੀ ਲੱਗਦੀ ਰਹੀ ਇੱਕ ਕੈਬਨਿਟ ਮੰਤਰੀ ਉਹਦਾ ਵਿੱਚ ਨਾ ਆ ਗਿਆ ਵੀ ਇਹਦੀ ਜਿਹੜੀ ਨਜਾਇਜ਼ ਜਿਹੜੀ ਮਾਈਨਿੰਗ ਆ ਇਹਨੂੰ ਰੋਕਣ ਦੇ ਲਈ ਜਿਹੜੀ ਪਾਲਿਸੀ ਬਣਾਈ ਆ, ਉਸ ਤੋਂ ਬਾਅਦ ਬੋਲੀ ਹੋਈ ਆ, ਬੋਲੀ ਦੇ ਵਿੱਚ ਵੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਕੁਛ ਨਾ ਕੁਛ ਜਿਹੜੀ ਆ ਕਰਪਸ਼ਨ ਹੋਈ ਆ ਤੇ ਉਹਨਾਂ ਨੂੰ ਅਸਤੀਫ਼ਾ ਵੀ ਦੇਣਾ ਪੈ ਗਿਆ ਸੀ। ਉਹਦੇ ਤੋਂ ਬਾਅਦ ਹੁਣ ਕੱਲ ਫੈਸਲਾ ਜਿਹੜਾ ਆਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ, ਪੰਜਾਬ ਦੇ ਵਿੱਚ ਜਿਹੜੀ 27 ਦਸੰਬਰ ਨੂੰ ਪ੍ਰਸਤਾਵਿਤ ਰੇਤ ਤੇ ਬਜਰੀ ਦੀਆਂ ਜਿਹੜੀ ਖੱਡਾਂ ਦੀ ਨਿਲਾਮੀ ਹੋਣੀ ਸੀ ਉਹਦੇ ਉੱਤੇ ਰੋਕ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਤੇ ਇਹਦੇ ਵਿੱਚ ਮਾਈਨਿੰਗ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ ਠੇਕੇਦਾਰਾਂ ਨੇ ਤੇ ਉਹ ਤੋਂ ਬਾਅਦ ਇਹ ਨਿਲਾਮੀ ਜਿਹੜੀ ਆ ਹੋਣੀ ਸੀ 27 ਦਸੰਬਰ ਨੂੰ, ਪਰ ਹੁਣ ਇਹ ਰੱਦ ਜਿਹੜੀ ਆ ਉਹ ਕਰ ਦਿੱਤੀ ਆ ਕਿਉਂਕਿ ਇੱਕ ਖੇਤਰ ਅਜੇ ਤੱਕ ਤੈਅ ਨਹੀਂ ਹੋ ਪਾਇਆ। ਇਹਦੇ ਵਿੱਚ ਬਹੁਤ ਸਾਰੀਆਂ ਅਜੇ ਇਸ ਨੀਤੀ ਦੇ ਵਿੱਚ ਘਾਟਾਂ ਹੈਗੀਆਂ ਆ, ਇੱਕ ਦੂਜੇ ਦੇ ਫਿਰ ਲੜਾਈਆਂ ਝਗੜੇ ਵੀ ਹੁੰਦੇ ਆ ਜਦੋਂ ਤੁਸੀਂ ਬੋਲੀ ਦੇ ਦਿੰਦੇ ਆ, ਉਹ ਤੋਂ ਬਾਅਦ ਫਿਰ ਨਾਲ ਦੂਜੇ ਖੇਤਰ ਦੇ ਵਿੱਚ ਜਾ ਕੇ ਵੀ ਤੁਸੀਂ ਮਾਈਨਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਇਸ ਤੋਂ ਬਾਅਦ ਇਹਦੇ ਤੇ ਕਾਫੀ ਅਜੇ ਕੰਮ ਕਰਨ ਦੀ ਜ਼ਰੂਰਤ ਹੈਗੀ, ਇਹਦੇ ਕਰਕੇ ਜਿਹੜਾ ਅਜੇ ਰੋਕ ਜਿਹੜੀ ਆ ਉਹ ਲਾਈ ਗਈ ਆ। ਦੂਜੀ ਖਬਰ ਜਿਹੜੀ ਆ ਉਹ ਬੜੀ ਸ਼ਾਈ ਵੀ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ ਵੀ, ਤੇ ਅਕਸਰ ਹੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਭਾਵਨਾਵਾਂ ਨੂੰ ਭੜਕਾਉਣ ਦੀਆਂ। ਇੱਥੇ ਇੱਕ ਟੋਇਲਟ ਮੈਟ ਹੈਗਾ ਦਪਿੰਦਰ ਕੌਰ ਜੀ ਐਮਾਜ਼ੋਨ ਕੰਪਨੀ ਦੇ ਵੱਲੋਂ, ਇਹ ਦਰਬਾਰ ਸਾਹਿਬ ਦੀ ਤਸਵੀਰ ਉਹਦੇ ਉੱਤੇ ਲਗਾ ਦਿੱਤੀ ਆ, ਤੇ ਸ਼੍ਰੋਮਣੀ ਕਮੇਟੀ ਨੇ ਐਮਾਜ਼ੋਨ ਨੂੰ ਜਿਹੜਾ ਨੋਟਿਸ ਵੀ ਜਿਹੜਾ ਆ ਉਹ ਭੇਜਿਆ ਆ ਇਸ ਮਾਮਲੇ ਦੇ ਉੱਤੇ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਹੈਗੇ ਆ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਜਿਹੜੀ ਨਾਰਾਜ਼ਗੀ ਆ ਉਹ ਚਲਾਈ ਆ। ਤੇ ਅੱਗੇ ਇੱਕ ਜਿਹੜੀ ਖਬਰ ਇਹ ਵੀ ਵੈਸੇ ਅਹਿਮ ਹੈਗੀ ਆ, ਲੋਕ ਸਭਾ ਦੇ ਇੱਕ ਵਿੱਚ ਬਿੱਲ ਜਿਹੜਾ ਪਾਸ ਹੋਇਆ ਇਹ ਕਿਰਾਏ ਦੀ ਕੁੱਖ ਹਨਾ, ਵੀ ਜਿੱਦਾਂ ਦਵਿੰਦਰ ਕੌਰ ਜੀ ਜਿੱਦਾਂ ਵਿਦੇਸ਼ੀ ਜੋੜਿਆਂ ਦੇ ਵਿੱਚ ਖਾਸ ਤੌਰ ਤੇ ਜਾਂ ਉੱਥੇ ਦੇ ਜਿਹੜੇ ਅਮੀਰ ਲੋਕ ਹੈਗੇ ਆ ਇੰਡੀਆ ਦੇ ਵਿੱਚ ਉਹ ਕੀ ਕਰਦੇ ਸੀ ਜਦੋਂ ਨਹੀਂ ਬੱਚੇ ਹੁੰਦੇ ਸੀ ਤਾਂ ਇੱਕ ਕਿਰਾਏ ਦੀ ਕੁੱਖ ਲੈ ਲੈਂਦੇ ਸੀ ਬੱਚੇ ਪੈਦਾ ਕਰਨ ਦੇ ਲਈ, ਉਹਦੇ ਉੱਤੇ ਹੁਣ ਰੋਕ ਲੱਗੀ ਆ। ਇਹਦੇ ਵਿੱਚ ਵੀ ਬਹੁਤ ਇੱਕ ਤਰ੍ਹਾਂ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਜਿਹਨਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਨੈਤਿਕ ਤੌਰ ਤੇ ਬੜੇ ਮਾੜੇ ਜਿਹੜੇ ਪ੍ਰਭਾਵ ਆ ਉਹ ਪਾਏ ਗਏ ਬਿੱਲ ਦੇ ਵਿੱਚ। ਕੁਝ ਮਾਮਲਿਆਂ ਦੇ ਵਿੱਚ ਤਾਂ ਵੈਸੇ ਕਹਿ ਦਿੱਤਾ ਵੀ ਤੁਸੀਂ ਕਿਰਾਏ ਦੀ ਕੁੱਖ ਦੇ ਸਹਾਰੇ ਸੰਤਾਨ ਪ੍ਰਾਪਤੀ ਦਾ ਅਧਿਕਾਰ ਵੈਸੇ ਦਿੱਤਾ ਗਿਆ, ਪਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਕੱਲ ਜੇ ਪੀ ਨੱਡਾ ਨੇ ਬਿੱਲ ਪੇਸ਼ ਕੀਤਾ ਲੋਕ ਸਭਾ ਦੇ ਵਿੱਚ। ਉਹ ਕਹਿੰਦੇ ਵੀ ਇਹ ਤਾਂ ਕਾਰੋਬਾਰ ਇੱਕ ਹੋ ਗਿਆ, ਇਹਦੇ ਵਿੱਚ ਪੈਸਿਆਂ ਦਾ ਜਿਹੜਾ ਕਾਰੋਬਾਰ ਹੁੰਦਾ ਆ ਤੁਸੀਂ ਦੇਖਿਆ ਹੋਣਾ ਇੱਕ ਕ੍ਰਾਈਮ ਪੈਟਰੋਲ ਚੱਲਦਾ ਆ ਪ੍ਰੋਗਰਾਮ, ਉਹਦੇ ਵਿੱਚ ਏਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਇਹ ਵਰਦੀ ਆ। ਉਸ ਤੋਂ ਬਾਅਦ ਜਿਹੜੇ ਕ੍ਰਾਈਮ ਰੇਟ ਜਿਹੜੇ ਵਧਣੇ ਸ਼ੁਰੂ ਹੋ ਗਏ ਸੀ, ਤੇ ਇੱਕ ਤਾਂ ਇਹ ਕਰ ਦਿੱਤਾ ਵੀ ਵਿਦੇਸ਼ੀ ਜੋੜੇ ਜਿਹੜੇ ਆ ਉਹ ਭਾਰਤੀ ਔਰਤ ਦੀ ਜਿਹੜੀ ਕੋਖਿਆ ਕਿਰਾਏ ਤੇ ਨਹੀਂ ਲੈ ਸਕਦੇ, ਯਾਨੀ ਵਿਦੇਸ਼ ਤੋਂ ਕੋਈ ਜਾ ਕੇ ਨਹੀਂ ਕਰ ਸਕਦਾ ਕਿਉਂਕਿ ਵਿਦੇਸ਼ੀ ਬਾਹਰੋਂ ਜਾਂਦੇ ਸੀ ਇਹਨਾਂ ਨੂੰ ਸਸਤਾ ਜਿਹੜਾ ਪੈਂਦਾ ਸੀ। ਤੇ ਲੋਕ ਸਭਾ ਨੇ ਇਹ ਵੀ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਆ, ਬਹਿਸ ਵੀ ਕੱਲ ਹੋਈ ਆ, ਤੇ ਨਾਲੇ ਵਿਰੋਧੀ ਧਿਰ ਨੇ ਜੇ ਕਿਹਾ ਵੀ ਜ਼ਿਆਦਾ ਵਿਆਪਕ ਤੇ ਇਹਦੇ ਨਿਯਮਾਂ ਨੂੰ ਸਪਸ਼ਟ ਕਰਨ ਦੀ ਜਿਹੜੀ ਮੰਗ ਆ ਉਹ ਵੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੀਤੀ ਆ। ਤੇ ਅੱਗੇ ਆਪਣੇ ਨਾਲ ਜਗਤਾਰ ਗਿੱਲ ਭਾਜੀ ਵੀ ਜੁੜੇ ਹੋਏ ਨੇ ਹਾਂਗਕਾਂਗ ਤੋਂ, ਤੇ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਦਵਿੰਦਰ ਸਿੰਘ ਜੀ, ਦਵਿੰਦਰ ਕੌਰ ਜੀ ਸੋਰੀ। ਉਹ ਕਹਿੰਦੇ ਵੀ ਇਹ ਗੱਲ ਤੁਹਾਡੀ ਗੱਲ ਬਿਲਕੁਲ ਸਹੀ, ਕੁਝ ਕੁ ਸ਼ਹਿਰ ਹਮੇਸ਼ਾ ਤੁਹਾਡੇ ਦਿਲ ਵਿੱਚ ਵੱਸ ਜਾਂਦੇ ਨੇ, ਮੇਰਾ ਪਿੰਡ ਢੁੱਡੀ ਤੇ ਹੈ, ਪੜ੍ਹਾਈ ਮੇਰੀ ਚੰਡੀਗੜ੍ਹ ਤੋਂ ਹੋਈ ਹੈ, ਮੁਕਤਸਰ ਮੈਨੂੰ ਕੁਝ ਕੁ ਸਾਲ ਪੜ੍ਹਾਉਣ ਦਾ ਮੌਕਾ ਮਿਲਿਆ, ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਉੱਥੇ ਵਾਹ ਪਿਆ, ਮੀਡੀਏ ਤੇ ਸੋਸ਼ਲ ਐਕਟੀਵਿਸਟ ਹੋਣ ਕਾਰਨ ਬਹੁਤ ਲੋਕਾਂ ਨਾਲ ਸਾਂਝ ਜਿਹੜੀ ਆ ਉਹ ਮੇਰੀ ਬਣ ਗਈ, ਉਹ ਦੱਸ ਰਹੇ ਆ।
ਹਾਂਜੀ
25 ਸਾਲ ਤੋਂ ਉੱਪਰ ਕਹਿੰਦੇ ਸਮਾਂ ਹੋ ਗਿਆ ਦੇਸ਼ ਕੱਢੇ ਨੂੰ, ਤਾਂ ਅੱਜ ਵੀ ਕਿਤੇ ਰੇਡੀਓ ਤੇ ਟੀਵੀ ਤੇ ਮੁਕਤਸਰ ਸ਼ਹਿਰ ਦਾ ਨਾਮ ਸੁਣਦੇ ਚਾਅ ਜਿਹਾ ਚੜ੍ਹ ਜਾਂਦਾ। ਪਰਸੋਂ ਪ੍ਰਾਈਮ ਏਸ਼ੀਆ ਤੇ ਮੁਕਤਸਰ ਦੇ ਮੀਡੀਆ ਥੰਮ ਭੰਮ ਸਾਹਿਬ ਲਾਈਵ ਸ਼ੋਅ ਵਿੱਚ ਆਏ ਹੋਏ ਸਨ, ਕਿਸੇ ਸਮੇਂ ਅਕਸਰ ਰੈੱਡ ਕਰਾਸ ਦੇ ਫੰਕਸ਼ਨਾਂ ਤੇ ਮਿਲਦੇ ਸੀ, ਫਟਾਫਟ ਸੁਨੇਹਾ ਪਾ ਕੇ ਸਾਂਝ ਪਾਈ, ਸਾਰਾ ਦਿਨ ਬੜਾ ਵਧੀਆ ਲੰਘਿਆ। ਸਰਪੰਚੀ ਦੀਆਂ ਅੱਗੇ ਉਹ ਕਹਿ ਰਹੇ ਆ ਵੀ ਸਰਪੰਚੀ ਦੀਆਂ ਚੋਣਾਂ ਨੇ NRIs ਨੂੰ ਆਪਣੇ ਪਿੰਡਾਂ ਵੱਲ ਖਿੱਚਿਆ, NRIs ਵੱਲੋਂ ਪਿੰਡਾਂ ਵਿੱਚ ਸਰਬਸੰਮਤੀ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧੰਨਵਾਦ ਜਗਤਾਰ ਢੁੱਡੀ ਦੇ ਭਾਜੀ ਉਹਨਾਂ ਨੇ ਇਹ ਸ਼ਾਦੀ ਆਪਣੇ ਗੱਲ ਦੇ ਵਿੱਚ ਭਰੀ ਆ। ਤੁਹਾਡੇ ਪਿੰਡ ਤੋਂ ਜਾਂ ਤੁਹਾਡੇ ਸ਼ਹਿਰ ਤੋਂ ਵੱਖਰਾ ਇੱਕ ਤੁਹਾਡਾ ਜਿਹੜਾ ਜਿੱਥੇ ਤੁਸੀਂ ਬਹੁਤ ਵਧੀਆ ਦਿਨ ਬਿਤਾਏ ਹੋਣ ਹਨਾ, ਉਹਦੇ ਨਾਲ ਮੋਹ ਪੈ ਜਾਂਦਾ ਤੁਹਾਡਾ ਬਹੁਤ ਜ਼ਿਆਦਾ, ਜਿੱਦਾਂ ਸਾਨੂੰ ਮੈਸੂਰ ਦੇ ਨਾਲ ਪੈ ਗਿਆ ਮੋਹ। ਵੈਸੇ ਮੈਸੂਰ ਦੇ ਵਿੱਚ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ ਦਵਿੰਦਰ ਕੌਰ ਜੀ?
ਦਲਜੀਤ ਜੀ, ਉੱਥੇ ਦਾ ਜਿਹੜਾ ਸ਼ਾਂਤ ਜਿਹੜਾ ਆਬੋ ਹਵਾਈ ਹੈ ਜਿਹੜੇ ਉੱਥੇ ਦਾ, ਬਿਲਕੁਲ ਉੱਥੇ ਨਾ ਕੋਈ ਟ੍ਰੈਫਿਕ ਹੈ ਤੇ ਬਿਲਕੁਲ ਹੀ ਐਨ ਸ਼ਾਂਤ ਮਾਹੌਲ ਹੈ, ਮੌਸਮ ਇਕਦਮ ਵਧੀਆ ਰਹਿੰਦਾ। ਕਿਸੇ ਵੀ ਵਕਤ ਦਲਜੀਤ ਜੀ ਉੱਥੇ ਬਾਰਿਸ਼ ਹੋ ਸਕਦੀ ਹੈ ਤੇ ਮੌਸਮ ਠੰਡਾ ਬਣਿਆ ਰਹਿੰਦਾ ਤੇ ਇੰਨੀ ਗਰਮੀ ਨੀ ਹੁੰਦੀ, ਤੇ ਉਹ ਮੈਨੂੰ ਬਹੁਤ ਹੀ ਵਧੀਆ ਲੱਗਿਆ। ਤੇ ਟ੍ਰੈਫਿਕ ਨਹੀਂ ਹੈ ਉੱਥੇ, ਤੁਸੀਂ ਅਗਰ ਬਾਹਰ ਕਿਤੇ ਪਾਰਕ ਬਹੁਤ ਨੇ, ਬੈਠ ਕੇ ਕਿਤੇ ਬਹਿਣਾ ਚਾਹੋ ਉੱਥੇ ਜਾ ਸਕਦੇ ਹੋ, ਗ੍ਰੀਨਰੀ ਹੈ, ਹਿਲਸ ਨੇ, ਟੈਂਪਲਸ ਨੇ, ਉਹ ਦੇਖਣ ਚ ਇੱਕ ਅਲੱਗ ਹੀ ਤਰ੍ਹਾਂ ਦੀ ਰੂਹਾਨੀ ਜਿਹੜੀ ਤਾਜ਼ਗੀ ਹੈ ਉਹ ਮਿਲਦੀ ਹੈ। ਸੋ ਇਸ ਕਰਕੇ ਉਹ ਮੈਨੂੰ ਬਹੁਤ ਹੀ ਵਧੀਆ ਲੱਗਿਆ ਉੱਥੇ ਜਿਵੇਂ ਜਾਣਾ ਨਾ, ਤੇ ਮੇਰੇ ਦਿਲ ਦੇ ਬਹੁਤ ਕਰੀਬ ਉੱਥੇ ਦੇ ਐਕਸਪੀਰੀਅੰਸ ਬਹੁਤ ਵਧੀਆ ਰਹੇ ਨੇ। ਤੇ ਦਲਜੀਤ ਜੀ, ਇਹ ਜਿਵੇਂ ਅਸੀਂ ਜਾਂਦੇ ਹਾਂ ਇੱਕ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਜਾਂਦੇ ਹਾਂ, ਏਦਾਂ ਕਰਦੇ ਹਾਂ, ਇਹਦੇ ਬੇਸ ਤੇ ਮੈਨੂੰ ਇੱਕ ਕਵਿਤਾ ਬੜੀ ਪਿਆਰੀ ਜੀ ਯਾਦ ਆਈ ਹੈ, ਜੇ ਤੁਸੀਂ ਕਹੋ ਤਾਂ ਮੈਂ ਸੁਣਾ ਦਿਆਂ।
ਹਾਂਜੀ ਕਰੋ, ਮੇਰੇ ਨਾਲ ਹੀ ਨਕਲ ਸਾਂਝੀ ਕਰੋ ਢੁੱਡੀ ਕੇ ਸਾਹਿਬ।
ਹਾਂਜੀ ਹਾਂਜੀ ਹਾਂਜੀ, ਇਹ ਮੇਰੇ ਜੋ ਹੈ ਛੋਟੇ ਵੀਰ ਨੂਰਜੀਤ ਨੇ ਲਿਖੀ ਹੈ, ਮੇਰੇ ਕਾਲਜ ਦੇ ਵਿੱਚ ਹੀ ਕਾਲਜ ਦੇ ਪੜ੍ਹਦੇ ਨੇ, ਤੇ ਅੱਜ ਕੱਲ ਇਹ ਜੀਵੇ ਪੰਜਾਬ ਹੈ ਜਿਹੜਾ ਫੋਕ ਸ਼ੋਜ਼ ਨੇ ਕਰ ਰਹੇ ਨੇ ਪੰਜਾਬ ਦੇ ਵਿੱਚ, ਤੇ ਉਹਨਾਂ ਦੀ ਲਿਖੀ ਹੋਈ ਹੈ। ਕਹਿੰਦੇ ਨੇ ਆਏ ਹੋ ਤਾਂ ਠਹਿਰ ਜਾਓ, ਮਤਲਬ ਕੋਈ ਵਿਦੇਸ਼ਾਂ ਤੋਂ ਆਉਂਦਾ ਪੰਜਾਬ ਵਾਪਸ ਤੇ ਗੱਲ ਕਰਦਾ ਕਿ ਹਾਂ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਮੇਰਾ ਪੰਜਾਬ ਹੈ ਮੈਨੂੰ ਮਿਸ ਕਰਦਾ, ਲੇਕਿਨ ਉਹ ਕਹਿੰਦਾ ਕਿ ਨਹੀਂ ਮੇਰੀ ਰੋਜ਼ੀ ਰੋਟੀ ਵਿਦੇਸ਼ਾਂ ਚ ਜੁੜੀ ਹੋਈ ਹੈ ਤੇ ਮੈਨੂੰ ਜਾਣਾ ਪਏਗਾ। ਤਾਂ ਉਹਨਾਂ ਨੂੰ ਰੋਕਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਕਹਿੰਦੇ ਆਏ ਹੋ ਤਾਂ ਠਹਿਰ ਜਾਓ, ਫਿਰ ਕਿੱਥੇ ਬੁਲਾਓਗੇ, ਕਰ ਹੀ ਜਾਓਗੇ ਜੇ ਸੱਜਣ, ਤੇ ਕਰ ਵੀ ਜਾਓਗੇ ਜੇ ਸੱਜਣ, ਕਰ ਹੀ ਛੱਡ ਕੇ ਜਾਓਗੇ। ਇਹ ਠੀਕ ਹੈ ਕਿ ਰੂਹ ਤੋਂ ਸਾਡੀ ਰਿਜ਼ਕ ਦੀ ਗੱਲ ਸੁਣ ਲਵੇ, ਪਰ ਜੋ ਸਾਡੀ ਵਿੱਚ ਤੁਹਾਡੇ ਕਿਸ ਤਰ੍ਹਾਂ ਮਨਾਓਗੇ, ਕਰ ਵੀ ਜਾਓਗੇ ਜੇ ਸੱਜਣ, ਕਰ ਹੀ ਛੱਡ ਕੇ
ਜਾਓਗੇ।
ਇਹ ਪਿਆਰੀ ਗੱਲ ਤੁਹਾਡੀ ਕਿ ਦੂਜਿਆਂ ਦੀ ਸਮਝਦੇ, ਜੋ ਕਹਿ ਹੀ ਸਕਦੇ ਲਫ਼ਜ਼ ਨਾ ਉਹਨਾਂ ਨੂੰ ਯਾਦ ਆਓਗੇ, ਕਰ ਵੀ ਜਾਓਗੇ ਜੇ ਸੱਜਣ, ਇੱਕ ਕਰ ਹੀ ਛੱਡ ਕੇ ਜਾਓਗੇ। ਬਹੁਤ ਹੀ
ਬਹੁਤ ਵਧੀਆ ਕਵਿਤਾ, ਬਹੁਤ ਵਧੀਆ। ਇਹ ਵੀ ਹੋ ਜਾਂਦਾ ਨਾ ਵੀ ਜਦੋਂ ਇੰਡੀਆ ਜਾਈਦਾ ਫਿਰ ਫਿਕਰ ਹੁੰਦਾ ਵੀ ਪਿੱਛੇ ਘਰ ਵੀ ਹੈਗਾ ਆ, ਪਿੱਛੇ ਵੀ ਦੇਖਣਾ ਨਾ ਜਾ ਕੇ। ਇਹ ਤੁਹਾਡੀ ਗੱਲ ਜਿਹੜੀ ਆ ਮੇਰੇ ਕੋਲ ਜਾਏਗਾ,
ਏਦਾਂ ਹੀ ਕੁਛ ਮਿਲਦਾ ਜੁਲਦਾ ਸ਼ਹਿਰਾਂ ਦੇ ਨਾਲ ਹੋ ਜਾਂਦਾ ਪਿਆਰ ਸਾਡਾ।
ਇਹ ਵੀ ਗੱਲ ਸਹੀ ਆ
ਜੀ
ਜੀ, ਤੇ ਪਿਆਰ ਵੀ ਇੱਦਾਂ ਪੈ ਜਾਂਦਾ। ਮੈਂ ਵੈਸੇ ਮਸ਼ਹੂਰ ਤਾਂ ਸਾਡੇ ਤੋਂ ਹੀ ਹੁਣ ਸਾਉਣ ਲੱਗਾ ਆ, ਪਹਿਲਾਂ ਉਦੋਂ ਟੀਪੂ ਸੁਲਤਾਨ ਇੱਕ ਸੀਰੀਅਲ ਚੱਲਦਾ ਹੁੰਦਾ ਸੀ ਜਦੋਂ ਇਹ ਛੋਟੇ ਛੋਟੇ ਹੁੰਦੇ ਸੀ, ਤੇ ਉਸ ਵੇਲੇ ਮਸ਼ਹੂਰ ਦੇ ਵਿੱਚ ਉਹ ਜਦੋਂ ਗੱਲਬਾਤ ਜਿਹੜੀ ਆ ਹੁੰਦੀ ਸੀ, ਤੇ ਬਹੁਤ ਵਧੀਆ। ਤੇ ਆਪਣੇ ਹਰਮੀਤ ਸਿੰਘ ਚੰਨਾ ਸਾਹਿਬ ਹੁਣੀ ਕਹਿ ਰਹੇ ਆ ਵੀ ਕਹਿੰਦੇ ਵੀ ਵਰਿੰਦਾਵਨ ਪਾਰਕ ਮਸ਼ਹੂਰ, ਕਹਿੰਦੇ ਵੀ ਬਹੁਤ ਬਿਊਟੀਫੁਲ ਪਾਰਕ ਹੈਗੀ ਆ। ਹਾਂਜੀ ਕਹਿੰਦੇ ਵੀ 1982 ਦੇ ਵਿੱਚ ਉੱਥੇ ਗਏ ਸੀ, ਬਹੁਤ ਪੁਰਾਣੀ ਵੈਸੇ ਗੱਲ ਇਹ ਸੁਣਾ ਰਹੇ ਆਪਾਂ ਨੂੰ ਚੰਨਾ ਸਾਹਿਬ। ਤੇ ਦੇਖ ਲਓ ਇਹ ਵੈਸੇ ਚੰਨਾ ਸਾਹਿਬ ਦੇ ਵੀ ਐਕਸਪੀਰੀਅੰਸ ਸਾਰੇ ਇੰਡੀਆ ਦੇ ਹੈਗੇ ਆ, ਇਹਨਾਂ ਕੋਲ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਹੀ ਆ ਕਿਸੇ ਨਾ ਕਿਸੇ ਚੀਜ਼ ਦਾ। ਤੇ ਕਹਿ ਰਿਹਾ ਆਪਣੇ ਨਾਲ ਹਰੀਸ਼ ਅਰੋੜਾ ਜੀ ਸਿਡਨੀ ਤੋਂ ਜੁੜੇ ਆ। ਸਤਿ ਸ੍ਰੀ ਅਕਾਲ ਮਾਸਟਰ ਜੀ, ਸਤਿ ਸ੍ਰੀ ਅਕਾਲ ਦਵਿੰਦਰ ਕੌਰ ਜੀ, ਵੈਲਕਮ ਜੀ ਹਰਮਨ ਪਰਿਵਾਰ ਦੇ ਵਿੱਚ, ਤੁਹਾਡਾ ਸਵਾਗਤ ਕਰਦੇ ਆ ਅਰੋੜਾ ਸਾਹਿਬ।
ਬਹੁਤ ਬਹੁਤ ਧੰਨਵਾਦ ਜੀ
ਜੀ। ਤੇ ਉਹ ਕਹਿੰਦੇ ਬਾਈ ਜੀ ਮੈਂ ਡਿਸਟ੍ਰਿਕਟ ਪਟਿਆਲਾ ਦਾ ਰਾਜਪੁਰਾ ਸ਼ਹਿਰ ਤੋਂ ਹਾਂ ਜੀ। ਬਾਈ ਜੀ ਸਾਡੇ ਟੱਬਰਾਂ ਵਿੱਚ ਅੱਜ ਵੀ ਪੋਹ ਦਾ ਮਹੀਨੇ ਵਿੱਚ ਕੋਈ ਵੀ ਸ਼ੁਭ ਕਾਰਜ ਨਹੀਂ ਕਰਦਾ, ਤਾਂ ਛੱਡ ਦੇਈਦਾ ਤਾਂ ਬਾਈ ਜੀ ਥਰਸਡੇ ਨੂੰ ਸਪੈਸ਼ਲ ਟਰੱਕ ਤਾਂ ਲੌਂਗ ਰਨ ਲਈ ਲਾਈਦਾ ਹੈ ਰੇਡੀਓ ਸੌਰੀ। ਫਿਰ ਉਹ ਕਹਿੰਦੇ ਵੀ ਇਸ ਜਿਹੜਾ ਥਰਸਡੇ ਨੂੰ ਜਿਹੜਾ ਆ ਵੀ ਕਹਿੰਦੇ ਅਸੀਂ ਸਪੈਸ਼ਲ ਗੇੜਾ ਲਾਉਂਦੇ ਹਾਂ ਟਰੱਕ ਦੇ ਵਿੱਚ ਲੌਂਗ ਰਨ ਹੁੰਦਾ, ਤਾਂ ਕਿ ਜਿਹੜਾ ਰੇਡੀਓ ਤੁਹਾਡਾ ਜਿਹੜਾ ਸੁਣਦੇ ਰਹੀਏ, ਰੱਬ ਚੜ੍ਹਦੀ ਕਲਾ ਵਿੱਚ ਰੱਖੇ। ਇਹ ਅਰੋੜਾ ਸਾਹਿਬ ਨੇ ਆਪਣੇ ਨਾਲ ਸਾਂਝ ਬਣਾਈ ਹੈ, ਬਹੁਤ ਵਧੀਆ ਇਨਸਾਨ ਹੈਗੇ ਅਰੋੜਾ ਸਾਹਿਬ, ਤੇ ਤੁਹਾਡਾ ਸਵਾਗਤ ਕਰਦੇ ਆ ਦਵਿੰਦਰ ਕੌਰ ਜੀ।
ਬਹੁਤ ਬਹੁਤ ਧੰਨਵਾਦ
ਜੀ। ਤੇ ਉਹ ਵੈਸੇ ਗੱਲ ਉਹਨਾਂ ਨੇ ਬਹੁਤ ਵਧੀਆ ਕਹੀ ਆ, ਇਹ ਕਹਿੰਦੇ ਵੀ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਜਿਹੜੇ ਫਤਿਹਗੜ੍ਹ ਸਾਹਿਬ ਦੇ ਨੇੜੇ ਨੇੜੇ ਦੇ ਇਲਾਕੇ ਹੈਗੇ ਆ, ਉਹ ਇੱਦਾਂ ਹੀ ਅੱਜ ਵੀ ਜਿਹੜਾ ਕਰਦੇ ਆ ਇੱਦਾਂ, ਉਹ ਸੋਗ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਮਨਾਉਂਦੇ ਆ ਤੇ ਅੱਜ ਵੀ। ਪਰ ਨਾਲ ਦੀ ਨਾਲ ਇਹ ਆ ਵੀ ਜਿਹੜੇ ਬਾਹਰੋਂ ਜਾਂਦੇ ਆ ਉਹ ਉੱਥੇ ਜਾ ਕੇ ਹੁੱਲੜਬਾਜੀ ਵੀ ਕਰਦੇ ਆ ਨਾ, ਉੱਥੇ ਜਾ ਕੇ ਕੁਛ ਰੰਗ ਚ ਜਿੱਦਾਂ ਭੰਗ ਪਾਉਣ ਦੀ ਕੋਸ਼ਿਸ਼ ਵੀ ਕਰਦੇ ਆ। ਅੱਜ ਕੱਲ ਤਾਂ ਇੱਕ ਨਵਾਂ ਜ਼ਮਾਨਾ ਵੀ ਚੱਲ ਗਿਆ ਨਾ, ਤੁਸੀਂ ਦੇਖਿਆ ਹੋਣਾ ਵੀ ਮੋਟਰਸਾਈਕਲਾਂ ਦੇ ਉੱਤੇ ਝੰਡੇ ਜਿਹਾ ਲਾ ਲੈਂਦੇ ਆ ਨਾ, ਤੇ ਮੈਂ ਤਾਂ ਨਿਸ਼ਾਨ ਸਾਹਿਬ ਵੀ ਨੀ ਉਹਨਾਂ ਨੂੰ ਕਹੂੰਗਾ, ਥੋੜੀ ਛੋਟੀ ਝੰਡੀਆਂ ਜਿਹੀਆਂ ਲਾ ਲੈਂਦੇ ਆ, ਲਾ ਕੇ ਤਾਂ ਤੁਸੀਂ ਤੁਰ ਪਾਉਂਦੇ ਆ, ਉਹਦਾ ਕੁਛ ਗਲਤ ਮਤਲਬ ਹੀ ਉਹ ਤੋਂ ਨਿਕਲਦਾ। ਫਿਰ ਤੁਸੀਂ ਗਲਾਂ ਦੇ ਵਿੱਚ ਤੁਸੀਂ ਦੇਖੋ ਕਿੱਦਾਂ ਪਰਲੇ ਜਿਹੇ ਪਾ ਲੈਂਦੇ ਆ ਮੁੰਡੇ ਜਿਹੜੇ ਆ, ਤੇ ਉਹ ਫਿਰ ਹੌਰਨ ਜਿਹੜੇ ਬੜੇ ਪ੍ਰੈਸ਼ਰ ਹੌਰਨ ਲਵਾਏ ਹੁੰਦੇ ਆ, ਉਹ ਪ੍ਰੈਸ਼ਰ ਹੌਰਨ ਇੱਦਾਂ ਦੇ ਹੁੰਦੇ ਆ ਦਵਿੰਦਰ ਕੌਰ ਜੀ, ਕੋਈ ਸਿਆਣਾ ਬੰਦਾ, ਸਿਆਣਾ ਕਿ ਜੇ ਕੋਈ ਨੌਜਵਾਨ ਵੀ ਤੁਰਿਆ ਜਾਂਦਾ ਉਹਦੇ ਕੋਲ ਵਜਾਇਆ ਜਾਂਦਾ, ਅਗਲਾ ਕੰਬ ਜਾਂਦਾ ਹਨਾ, ਤੇ ਸਿਆਣੇ ਬੰਦੇ ਦੇ ਤਾਂ ਉਹਦੇ ਗਲਤ ਅਸਰ ਵੀ ਜਿਹੜੇ ਹੋ ਸਕਦੇ ਆ ਇਹੋ ਜਿਹੇ। ਫਿਰ ਟਰਾਲੀਆਂ ਦੇ ਉੱਤੇ ਉੱਚੀ ਉੱਚੀ ਜਿਹੜਾ ਚਾਹੇ ਧਾਰਮਿਕ ਸੌਂਗ ਵੀ ਲਾਏ ਹੁੰਦੇ ਆ, ਬਹੁਤ ਸ਼ੋਰ ਸ਼ਰਾਬਾ ਵੀ ਜਿਹੜਾ ਕੀਤਾ ਜਾਂਦਾ, ਜਾਣੀ ਉਸ ਚੀਜ਼ ਦੀ ਜਿਹੜੀ ਪਿਰਤ ਆ, ਉਸ ਚੀਜ਼ ਦਾ ਜਿਹੜਾ ਵਿਚਲੀ ਆਤਮਾ ਆ, ਉਸ ਚੀਜ਼ ਨੂੰ ਜਿਹੜਾ ਆ ਉਹ ਲੋਕੀ ਜਿਹੜੇ ਭੁੱਲ ਗਏ ਆ। ਇਹ ਆਪਾਂ ਗੱਲ ਕਰਨੀ ਤਾਂ ਕਿ ਉਹਦੇ ਤੋਂ ਆਪਣਾ ਹਟਿਆ ਜਾਵੇ। ਰਵਿੰਦਰ ਸਿੰਘ ਧਨੀ ਸਾਹਿਬ ਵੀ ਆਪਣੇ ਨਾਲ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਦਲਜੀਤ ਭਾਜੀ ਤੇ ਭੈਣ ਜੀ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬਣਾ ਰਹੇ ਜੀ।
ਸਤਿ ਸ੍ਰੀ ਅਕਾਲ ਜੀ।
ਤੇ ਦਵਿੰਦਰ ਕੌਰ ਜੀ, ਅੱਜ ਆਪਾਂ ਗੁਰਸੇਵਕ ਸਿੰਘ ਹੁਣਾਂ ਦੇ ਨਾਲ ਵੀ ਗੱਲਬਾਤ ਕਰਨੀ ਆ। ਵੈਸੇ ਤਾਂ ਉਹਨਾਂ ਨੂੰ ਘੰਟੇ ਇੱਕ ਦਾ ਪ੍ਰੋਗਰਾਮ ਦਿੱਤਾ ਸੀ, ਪਰ ਹੁਣ ਆਪਾਂ ਅੱਧੇ ਘੰਟੇ ਦੇ ਦਿੱਤਾ ਅੱਜ ਪ੍ਰੋਗਰਾਮ ਉਹਨਾਂ ਨਾਲ ਗੱਲਬਾਤ ਕਰਨੀ ਆਪਾਂ ਪੰਜਾਬ ਦੇ ਮਾਮਲੇ ਦੇ ਉੱਤੇ। ਤੇ ਦੋਸਤੋ ਤੁਸੀਂ ਏਦਾਂ ਹੀ ਜੁੜੇ ਰਹੋ ਤੇ ਆਪਾਂ ਇੱਕ ਗਾਣਾ ਸੁਣ ਕੇ ਆਉਂਦੇ ਹਾਂ, ਤੇ ਗੁਰਸੇਵਕ ਸਿੰਘ ਜੇ ਉੱਥੇ ਹੋਏ ਤਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ।
ਕਨਕਾਂ ਉਧਰ ਕਨਕਾਂ ਵਿੱਚ ਕਨਕਾਂ ਦੇ ਬੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਖੇਤਰ ਕਨਕਾਂ ਉਧਰ ਕਨਕਾਂ ਵਿੱਚ ਕਨਕਾਂ ਦੇ ਬੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਜਾਣੀਆਂ ਨੇ ਖਿੱਦੂ ਦੀਆਂ ਬੱਚੀਆਂ ਮਾਨਣਾ ਸਹੇਲੀਆਂ ਜੋ ਗਿੱਧੇ ਵਿੱਚ ਨੱਚੀਆਂ ਹੁਣ ਭੁੱਲ ਜਾਣੀਆਂ ਨੇ ਖਿੱਦੂ ਦੀਆਂ ਬੱਚੀਆਂ ਮਾਨਣਾ ਸਹੇਲੀਆਂ ਜੋ ਗਿੱਧੇ ਵਿੱਚ ਨੱਚੀਆਂ ਸਹੁਰਿਆਂ ਦੇ ਨਿੱਤ ਨਿੱਤ ਪੱਕਣੇ ਪਰੌਂਠੇ ਪੇਕਿਆਂ ਦਾ ਸੱਖਣਾ ਤੰਦੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਆਲਿਆਂ ਚ ਗੁੱਡੀਆਂ ਪਟੋਲੇ ਨੇ ਉਡੀਕਦੇ ਰਾਂਗਲੇ ਪੰਗੂੜੇ ਤੇਰੀ ਯਾਦ ਵਿੱਚ ਚੀਕਦੇ ਆਲਿਆਂ ਚ ਗੁੱਡੀਆਂ ਪਟੋਲੇ ਨੇ ਉਡੀਕਦੇ ਰਾਂਗਲੇ ਪੰਗੂੜੇ ਤੇਰੀ ਯਾਦ ਵਿੱਚ ਚੀਕਦੇ ਤੇਰਿਆਂ ਤੇ ਹੱਥਾਂ ਵਿੱਚ ਮੌਲੀਆਂ ਕਲੀ ਚਿੜੇ ਮੰਗ ਵਿੱਚ ਡੁੱਲਦਾ ਸੰਦੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਤੇਰੇ ਬਿਨਾਂ ਖੂਹਾਂ ਦੀਆਂ ਟਿੰਡਾਂ ਨੇ ਪਿਆਸੀਆਂ ਤੇਰੇ ਬਾਜ ਪੱਤਨਾਂ ਤੇ ਛਾਈਆਂ ਨੇ ਉਦਾਸੀਆਂ ਤੇਰੇ ਬਿਨਾਂ ਖੂਹਾਂ ਦੀਆਂ ਟਿੰਡਾਂ ਨੇ ਪਿਆਸੀਆਂ ਤੇਰੇ ਬਾਜ ਪੱਤਨਾਂ ਤੇ ਛਾਈਆਂ ਨੇ ਉਦਾਸੀਆਂ ਰਾਕਾਂ ਉੱਤੇ ਘੜਿਆਂ ਨੂੰ ਰੱਖ ਕੇ ਉਡੀਕਦਾ ਸਖੀਆਂ ਸਹੇਲੀਆਂ ਦਾ ਪੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਲੁਕ ਲੁਕ ਵੇਖਦੀ ਏ ਅੱਜ ਤੇਰੀ ਮਾਨੀ ਲੁਕ ਲੁਕ ਵੇਖਦੀ ਏ ਅੱਜ ਤੇਰੀ ਮਾਨੀ ਦੋ ਦਿਨ ਹੋਰ ਮਾਣ ਜਾਂਦੀ ਓਏ ਛਾਨੀ ਪਰ ਤੈਨੂੰ ਖਿੱਚ ਖਿੱਚ ਅੱਜ ਤੇ ਹਲੇ ਜਾਂਦਾ ਤੇਰੀ ਹੀ ਜਵਾਨੀ ਦਾ ਕਸੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਬਾਰੀ ਵਿੱਚ ਵੀਰਾਂ ਦੀਆਂ ਵੋਟੀਆਂ ਖਲੋਤੀਆਂ ਬਾਰੀ ਵਿੱਚ ਵੀਰਾਂ ਦੀਆਂ ਵੋਟੀਆਂ ਖਲੋਤੀਆਂ ਹੰਝੂਆਂ ਦੇ ਨਾਲ ਜਿੰਨਾ ਚੁੰਨੀਆਂ ਨੇ ਤੋਤੀਆਂ ਇਹਨਾਂ ਨੇ ਵੀ ਤੇਰੇ ਵਾਂਗ ਛੱਡ ਕੇ ਨੇ ਪੇਕੜੇ ਮੁੱਢ ਤੋਂ ਹੀ ਇਹ ਦਸਤੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਮੁਟਿਆ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਫੇਵਰੇਟ ਸ਼ੋਅ ਫੇਵਰੇਟ ਪ੍ਰੋਗਰਾਮ ਹਰਮਨ ਰੇਡੀਓ ਤੇ ਇਸ ਵਕਤ ਚੱਲ ਰਿਹਾ ਹੈ ਲਹਿਰਾ ਪ੍ਰੋਗਰਾਮ ਤੇ ਸਾਡੇ ਨਾਲ ਜੁੜੇ ਹੋਏ ਹਨ ਦਲਜੀਤ ਸਿੰਘ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਮੈਸੇਜ ਪੜ੍ਹ ਰਹੇ ਹਾਂ ਖਬਰਾਂ ਦੀ ਗੱਲਬਾਤ ਕਰ ਰਹੇ ਹਾਂ ਤੇ ਨਾਲ ਹੀ ਅਸੀਂ ਅੱਜ ਗੱਲ ਕੀਤੀ ਹੈ ਜੋ ਸ਼ਹੀਦੀ ਦਿਹਾੜੇ ਜੋ ਦਸੰਬਰ ਜੋ ਪੋਹ ਦਾ ਮਹੀਨਾ ਹੈ ਇਸ ਦੀ ਮਹੱਤਤਾ ਬਾਰੇ ਇਸ ਦੇ ਸਿੱਖ ਇਤਿਹਾਸ ਬਾਰੇ ਤੇ ਅਸੀਂ ਰੁੱਖ ਕਰਦੇ ਹਾਂ ਦਲਜੀਤ ਜੀ ਵੱਲ ਤੇ ਅਸੀਂ ਆਪਣਾ ਜੋ ਗੱਲਾਂ ਬਾਤਾਂ ਦਾ ਸਿਲਸਿਲਾ ਹੈ ਅੱਗੇ ਜਾਰੀ ਕਰਦੇ ਹਾਂ
ਪਹਿਲਾਂ ਤਾਂ ਦਵਿੰਦਰ ਕੌਰ ਜੀ ਵੀ ਗੁਰਸੇਵਕ ਸਿੰਘ ਹੋਣੀ ਮੈਨੂੰ ਲੱਗਦਾ ਸੁੱਤੇ ਪਏ ਆ ਤੇ ਕਿਉਂਕਿ ਅਜੇ 4 ਵਜੇ ਦਾ ਟਾਈਮ ਹੈ ਵੈਸੇ ਤਾਂ ਉਹ 1:30 ਲੌਟ ਜਾਂਦੇ ਹੁੰਦੇ ਆ ਮੈਨੂੰ ਲੱਗਦਾ ਵੀ ਉਹ ਫੇਰ ਸੌ ਗਏ ਹੋਣੇ ਆ 1:30 ਕਹਿੰਦੇ ਹੋਣੇ ਵੀ ਆਇਆ ਪੈ ਨੀ ਫੋਨ ਪਹੁੰਚ ਜਾਂਦੇ ਆ ਪਰ ਖੈਰ ਪਿੰਡ ਉਹਨਾਂ ਦਾ ਦਵਿੰਦਰ ਕੌਰ ਜੀ ਹੈਗਾ ਆ ਸਤਨੌਰ ਗੜ੍ਹ ਸ਼ੰਕਰ ਤੋਂ ਜਦੋਂ ਆਪਾਂ ਸੈਲੇ ਵਾਲੀ ਸੜਕ ਵੱਲ ਨੂੰ ਜਾਈਦਾ ਤੇ ਉਸ ਪਿੰਡ ਜਾਣੀ ਰੋਡ ਦੇ ਉੱਤੇ ਉਹਨਾਂ ਦਾ ਅੱਡਾ ਹੈਗਾ ਸਤਨੌਰ ਦਾ
ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਵੀ ਸਾਡੇ ਆਂਟੀ ਜੀ ਹੁਣ ਵੋਟਾਂ ਦੇ ਉੱਤੇ ਖੜੇ ਆ, ਸਰਪੰਚ ਜੀ ਦੀਆਂ ਵੋਟਾਂ ਦੇ ਉੱਤੇ, ਤੇ ਹੁਣ ਆਪਣਾ ਵੀ ਇਖਲਾਕੀ ਫਰਜ਼ ਬਣਦਾ ਆ ਕਿ ਆਪਾਂ ਉਹਨਾਂ ਦੀ ਜਿਹੜੀ ਬੁਰਜੋਰ ਜਿਹੜੀ ਆ ਉਹਨਾਂ ਦੀ ਹੈਲਪ ਕਰੀਏ ਹਨਾ, ਤੇ ਆਪਣੇ ਇਸ ਰੇਡੀਓ ਦੇ ਜ਼ਰੀਏ, ਕਿਉਂਕਿ ਕਈ ਵਾਰੀ ਰਿਸ਼ਤੇਦਾਰੀਆਂ ਹੁੰਦੀਆਂ, ਖਾਸ ਤੌਰ ਤੇ ਜਿੱਦਾਂ ਹੁਣ ਆਪਣੇ ਭਾਜੀ ਮੁਬਾਰਕਪੁਰ ਤੋਂ ਜੁੜੇ ਸੀ, ਆਪਣਾ ਪ੍ਰੋਗਰਾਮ ਵੀ ਸੁਣ ਰਹੇ, ਉਹ ਵੀ ਨੇੜੇ ਤੇੜੇ ਪਿੰਡ ਹੈਗਾ, ਕਿਉਂਕਿ ਨੇੜੇ ਤੇੜੇ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਜਾਣ ਪਛਾਣ ਵੀ ਹੁੰਦੀ ਆ। ਪਰ ਇੱਕ ਇਹ ਦੇਖੋ ਕਿ ਇਹ ਵੀ ਇੱਕ ਤਰਾਸ ਵੀ ਹੈਗੀ ਆ। ਵੈਸੇ ਸੰਵਿਧਾਨ ਦੇ ਵਿੱਚ ਇਹ ਗੱਲ ਹੋਈ ਸੀ ਵੀ ਡਾਕਟਰ ਅੰਬੇਡਕਰ ਨੇ ਇਹ ਗੱਲ ਕਹੀ ਸੀ ਵੀ ਜਿੰਨਾ ਚਿਰ ਤੱਕ ਸ਼ਮੂਲੀਅਤ ਕਿਸੇ ਵੀ ਚੀਜ਼, ਚਾਹੇ ਉਹ ਰਾਜਨੀਤੀ ਆ, ਚਾਹੇ ਉਹ ਸਪੋਰਟਸ ਆ, ਤੇ ਚਾਹੇ ਉਹ ਆਰਥਿਕ ਖੇਤਰ ਹੈਗੇ ਆ, ਰਾਜਨੀਤਿਕ ਖੇਤਰ ਹੈਗੇ ਆ, ਉਹਨਾਂ ਦੇ ਵਿੱਚ ਔਰਤਾਂ ਦੀ ਭਾਈਵਾਲੀ ਵਧਾਈ ਨਹੀਂ ਜਾਂਦੀ, ਉਨਾ ਚਿਰ ਤੱਕ ਦੇਸ਼ ਜਿਹੜਾ ਆ ਉਹ ਤਰੱਕੀ ਦੇ ਰਾਹਾਂ ਤੇ ਨਹੀਂ ਜਾ ਸਕਦਾ। ਪਰ ਇਹ ਸਾਡੀ ਤਰਾਸ ਦੀ ਗੱਲ ਆ ਵੀ ਔਰਤਾਂ ਉਸ ਲੈਵਲ ਦੀਆਂ ਅਜੇ ਹੋ ਨਹੀਂ ਪਾਈਆਂ, ਯਾਨੀ ਸੋਰੀ ਮੈਂ ਆਪਣੇ ਜਿਹੜੇ ਸ਼ਬਦ ਆ ਫੇਰ ਮੈਂ ਦੁਹਰਾ ਦਿੰਦਾ, ਮੈਂ ਬੜੀ ਜਿੰਮੇਵਾਰੀ ਨਾਲ ਕਹਿ ਰਿਹਾ ਕਿ ਉਸ ਤੱਕ ਅਜੇ ਪਹੁੰਚ ਨਹੀਂ ਪਾਈਆਂ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਇੱਕ ਮਾਦਾ ਆ ਉਹ ਚਾਹੀਦਾ ਆ ਹਨਾ। ਤੇ ਹੁਣ ਪਰ ਇਹ ਆਂਟੀ ਹੁਣੀ ਬਹੁਤ ਜ਼ਿਆਦਾ ਸਮਾਜ ਸੇਵੀ ਹੈਗੇ ਆ, ਮੈਂ ਮਿਲਿਆ ਵੀ ਆ ਉਹਨਾਂ ਨੂੰ, ਤੇ ਇੱਕ ਅਸੀਂ ਪ੍ਰੋਜੈਕਟ ਉਹਨਾਂ ਦੇ ਪਿੰਡ ਦੇ ਵਿੱਚ ਕੀਤਾ ਸੀ, ਇੱਕ ਲਾਇਬ੍ਰੇਰੀ ਫਤਨੌਰ ਪਿੰਡ ਦੇ ਵਿੱਚ ਖੋਲੀ ਸੀ, ਉਹਨਾਂ ਨੇ ਬੜਾ ਜਿਹੜਾ ਆ ਕੰਮ ਕੀਤਾ ਸੀ ਮੋਹਰੇ ਹੋ ਕੇ। ਉਸ ਵੇਲੇ ਤਾਂ ਉਹਨਾਂ ਨੇ ਪੰਜ ਸਮਾਜੀ ਸ਼ਾਇਦ ਉਹਨਾਂ ਦੇ ਕੋਲ ਨਹੀਂ ਸੀ, ਵੈਸੇ ਵੀ ਉੱਥੇ ਸਾਰੇ ਪਿੰਡ ਵਾਲੇ ਕਹਿੰਦੇ ਸੀ ਵੀ ਬਹੁਤ ਮਦਦ ਦੇ ਜਿਹੜੇ ਆਂਟੀ ਹੁਣੀ ਕਰਦੇ ਆ, ਇਸ ਕਰਕੇ ਮੈਂ ਸਪੈਸ਼ਲ ਜ਼ਿਕਰ ਕੀਤਾ। ਪਰ ਜ਼ਿਆਦਾਤਰ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਖੜ ਜਾਂਦੇ ਆ, ਵੈਸੇ ਔਰਤਾਂ ਖੜ ਜਾਂਦੀਆਂ, ਪਰ ਜਿਹੜੇ ਮਰਦ ਹੁੰਦੇ ਆ ਉਹਨਾਂ ਨੂੰ ਤਾਂ ਵਿਚਾਰੀਆਂ ਨੂੰ ਪੁੱਛਦੇ ਹੀ ਨਹੀਂ, ਉਹਨਾਂ ਨੂੰ ਤਾਂ ਇੱਕ ਸਾਈਨ ਕਰਾਉਣ ਲਈ ਰੱਖ ਲਿਆ ਜਾਂਦਾ, ਬਾਅਦ ਦੇ ਵਿੱਚ ਆਪ ਹੀ ਮਰਜ਼ੀ ਦੇ ਨਾਲ ਆਪਣੇ ਜਿਹੜੇ ਡਿਸੀਜਨ ਆ ਉਹ ਲੈ ਜਾਂਦੇ ਆ। ਕੀ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ?
ਬਿਲਕੁਲ, ਕੁਛ ਹੱਦ ਤੱਕ ਏਦਾਂ ਹੁੰਦਾ ਹੈ ਦਲਜੀਤ ਜੀ। ਹੁਣ ਜਿਵੇਂ ਅਸੀਂ ਪਿੰਡਾਂ ਚ ਜਾਂ ਪੋਲਿਟਿਕਸ ਦੀ ਗੱਲ ਕਰੀਏ, ਜੇ ਕੋਈ ਲੀਡਰਸ਼ਿਪ ਦੇ ਵਿੱਚ ਕੋਈ ਔਰਤ ਅੱਗੇ ਖੜੀ ਹੈ ਤਾਂ ਕਈ ਵਾਰ ਏਦਾਂ ਹੁੰਦਾ ਕਿ ਪਿੱਛੇ ਮਰਦ ਦੇ ਜਿਹੜੇ ਉਹ ਹੱਥ ਹੈ ਜਾਂ ਕਹਿ ਲਓ ਉਹਨਾਂ ਨੂੰ ਇੱਕ ਕਠਪੁਤਲੀ ਦੀ ਤਰ੍ਹਾਂ ਰੱਖਿਆ ਜਾਂਦਾ ਹੈ। ਪਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੁਣ ਸਮਾਂ ਬਦਲ ਰਿਹਾ ਹੈ ਤੇ ਸੋਸ਼ਲ ਮੀਡੀਆ ਕਾਫੀ ਐਡਵਾਂਸ ਹੋ ਰਿਹਾ ਤੇ ਇਸ ਦੇ ਵਿੱਚ ਵੀ ਕਾਫੀ ਕੰਮ ਹੋ ਰਿਹਾ ਤੇ ਤਰੱਕੀ ਹੋ ਰਹੀ ਹੈ ਤੇ ਔਰਤਾਂ ਜਿਹੜੀਆਂ ਵੱਧ ਚੜ ਕੇ ਹੁਣ ਅੱਗੇ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਹੀਆਂ ਨੇ। ਜੇ ਅਸੀਂ ਵੱਡੇ ਕਾਰਪੋਰੇਟ ਸੈਕਟਰ ਤੇ ਜੇ ਗੱਲ ਕਰੀਏ, ਕਾਰਪੋਰੇਟ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ, ਉੱਥੇ ਤਾਂ ਜਿਹੜੀਆਂ ਔਰਤਾਂ ਨੇ ਉਹ ਕਾਫੀ ਮਤਲਬ ਮੱਲਾਂ ਜਿਹੜੀਆਂ ਮਾਰ ਚੁੱਕੀਆਂ ਨੇ। ਜੇ ਗੂਗਲ, ਪੈਪਸੀ ਵਰਗੀ ਕੰਪਨੀ ਦੀ ਗੱਲ ਕਰੀਏ,
ਸ਼ਹਿਰਾਂ ਵਿੱਚ ਬਹੁਤ ਲੋੜ ਹੈਗੀ ਜਿੱਦਾਂ ਹੁਣ ਤੁਸੀਂ ਸ਼ਹਿਰ ਜਿੱਦਾਂ ਲੁਧਿਆਣੇ ਦੇ ਵਿੱਚ ਕਹਿ ਲਓ, ਜਲੰਧਰ ਦੇ ਵਿੱਚ, ਉੱਥੇ ਤਾਂ ਕਹਿ ਲਓ ਕਿ ਮੁੰਡੇ ਕੁੜੀਆਂ, ਮੁੰਡੇ ਤਾਂ ਬਹੁਤ ਪਛੜ ਗਏ ਉਹਨਾਂ ਸ਼ਹਿਰਾਂ ਦੇ ਵਿੱਚ ਹਨਾ, ਪੜ੍ਹੇ ਲਿਖੇ ਹੋ ਗਏ। ਪਰ ਇਹ ਨਹੀਂ ਗੱਲ ਹੈਗੀ ਵੀ ਉਹਨਾਂ ਦਾ ਦਿਮਾਗ ਨੀ, ਪਰ ਉਹਨਾਂ ਨੂੰ ਵਿਚਾਰੀਆਂ ਨੂੰ ਦਬਾ ਕੇ ਰੱਖਿਆ ਜਾਂਦਾ, ਉਹਨਾਂ ਨੂੰ ਇਹ ਸੁਤੰਤਰਤਾ ਦਿੱਤੀ ਨੀ ਜਾਂਦੀ ਹਨਾ, ਵੀ ਨਹੀਂ ਜੀ ਤੁਸੀਂ ਤਾਂ ਡਿਸੀਜਨ ਕੋਈ ਲੈ ਹੀ ਨੀ ਸਕਦੀਆਂ, ਚਾਹੇ ਉਹ ਵਿਚਾਰੀਆਂ ਸਰਪੰਚ ਨੀ ਜਾਂ ਪੰਚ ਨੀ ਬਣ ਜਾਂਦੀਆਂ ਆ, ਪਰ ਉਸ ਤੋਂ ਬਾਅਦ ਉਹਨਾਂ ਨੂੰ ਈਵਨ ਕਿ ਪੰਚਾਇਤ ਹੁੰਦੀ ਆ ਉਹਦਾ ਘਰ ਵਾਲਾ ਜਾ ਕੇ ਬਹਿ ਜਾਂਦਾ ਆ, ਉਹ ਵਿਚਾਰੀ ਘਰ ਬੈਠੀ ਹੁੰਦੀ ਆ ਹਨਾ, ਜਦੋਂ ਫਿਰ ਉੱਥੇ ਸਮਝੌਤਾ ਹੋ ਜਾਂਦਾ ਆ ਉਹਨੂੰ ਵਿਚਾਰੀ ਤੋਂ ਸਾਈਨ ਜਿਹੜਾ ਆ ਕਰਵਾ ਲਿਆ ਜਾਂਦਾ। ਇੱਕ ਤਰ੍ਹਾਂ ਦਾ ਹੋ ਸਕਦਾ ਉਹ ਵਧੀਆ ਤਰੀਕੇ ਦੇ ਨਾਲ ਰਿਪ੍ਰੈਜੈਂਟ ਕਰ ਦੇਵੇ, ਕਈ ਵਾਰੀ ਕੀ ਹੁੰਦੇ ਮਸਲੇ ਔਰਤਾਂ ਦੇ ਹੁੰਦੇ ਆ, ਔਰਤਾਂ ਜਿਹੜੀਆਂ ਵਧੀਆ ਤਰੀਕੇ ਦੇ ਨਾਲ ਔਰਤਾਂ ਦੇ ਮਸਲੇ ਵਧੀਆ ਤਰੀਕੇ ਦੇ ਨਾਲ ਸੋਲਵ ਕਰ ਸਕਦੀਆਂ, ਪਰ ਉਹ ਵੀ ਜਿਹੜੇ ਮਰਦੇ ਆ ਉਹ ਬੈਠ ਕੇ ਜਿਹੜੇ ਸੋਲਵ ਕਰਦੇ ਆ ਹਨਾ। ਤੇ ਇਸ ਕਰਕੇ ਇਹਨਾਂ ਗੱਲਾਂ ਨੂੰ ਵੀ ਆਪਾਂ ਨੂੰ ਹੁਣ ਧਿਆਨ ਰੱਖਣਾ ਪੈਣਾ ਵੀ ਜਿਹੜੀਆਂ ਔਰਤਾਂ ਬਣਨ ਉਹ ਸੁਤੰਤਰਤਾ ਵੀ ਜ਼ਰੂਰ ਰੱਖਣ, ਤੇ ਕੰਮ ਕਾਰ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਉਹ ਵੱਧ ਚੜ੍ਹ ਕੇ ਜਿਹੜਾ ਕਰਾਉਣ, ਤੇ ਫਿਰ ਇਹ ਜਿਹੜੀ ਦੇਸ਼ ਦੀ ਆ ਉਹ ਤਰੱਕੀ ਜਿਹੜੀ ਆ ਹੋ ਸਕਦੀ ਆ।
ਬਿਲਕੁਲ ਬਿਲਕੁਲ, ਲੀਡਰਸ਼ਿਪ ਦਾ ਤਾਂ ਮਤਲਬ ਇਹ ਹੋ ਗਿਆ ਨਾ, ਫਿਰ ਉਹ ਦਬਾਅ ਵਿੱਚ ਨਾ ਆਣ ਕਿਸੇ ਦੇ, ਚਾਹੇ ਉਹਨਾਂ ਦੇ ਘਰ ਵਾਲੇ ਹੋਣ, ਚਾਹੇ ਉਹਨਾਂ ਦੇ ਪੇਕੇ ਹੋਣ, ਸਹੁਰੇ ਹੋਣ, ਉਹਨਾਂ ਨੂੰ ਦਬਾਅ ਦੇ ਵਿੱਚ ਰਹਿ ਕੇ ਤਾਂ ਜਿਹੜੀ ਹੈ ਲੀਡਰਸ਼ਿਪ ਆ ਉਹ ਹੋ ਨੀ ਸਕਦੀ। ਤਾਂ ਇਹ ਤਾਂ ਹੁਣ ਔਰਤਾਂ ਨੂੰ ਆਵਾਜ਼ ਉਠਾਣੀ ਪਊਗੀ, ਆਪਣੇ ਹੱਕ ਜਿਹੜੇ ਆ ਸਮਝਣੇ ਪੈਣਗੇ, ਤੇ ਸਹੀ ਜਿਹੜਾ ਫੈਸਲਾ ਉਹ ਲੈਣਾ ਪਏਗਾ ਜੀ। ਮੈਂ ਬਿਲਕੁਲ ਸਹਿਮਤ ਜੀ ਤੁਹਾਡੇ ਨਾਲ।
ਜੀ ਬਿਲਕੁਲ ਜੀ, ਜੈ ਜਗਤਾਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਸਾਰੇ ਪਰਿਵਾਰ ਨੂੰ ਪ੍ਰੋਗਰਾਮ, ਕਹਿੰਦੇ ਵਧੀਆ ਚੱਲ ਰਿਹਾ। ਜਗਤਾਰ ਸਿੰਘ ਕੰਘ ਭਾਜੀ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਨੇ, ਤੇ ਹਰੀਸ਼ ਅਰੋੜਾ ਸਾਹਿਬ ਕਹਿੰਦੇ ਆ ਵੀ ਕਹਿੰਦੇ ਬਾਈ ਇੱਕ ਵਾਰੀ ਫੇਰ ਤੋਂ ਸਲੂਟ ਆ ਜੀ ਤੁਹਾਡੀ ਰਿਸਪੋਂਸ ਦੀ ਚੋਇਸ ਨੂੰ, ਕਹਿੰਦੇ ਵੀ ਬਾਗੋ ਬਾਗ ਰਹਿੰਦਾ ਆ ਬਿਆਨ ਜੀ ਰੱਬ ਰਾਖਾ ਹਨਾ, ਤੇ ਰਿਸਪੋਂਸ ਬਹੁਤ ਲਾਈਕ ਆ ਰਹੇ ਆ, ਤੇ ਜਿਹਦਾ ਘਰੇ ਜਿਹੜੇ ਦਵਿੰਦਰ ਕੌਰ ਜੀ ਜਾਂ ਤੁਹਾਨੂੰ ਜਾਂਦਾ ਜਾਂ ਸਰਦੀਪ ਭਾਜੀ ਨੂੰ ਸਾਨੂੰ ਕੌਣ ਪੁੱਛਦਾ ਅੱਜ ਕੱਲ੍ਹ।
ਤੁਹਾਡੀ ਚੋਇਸ ਤੁਹਾਡੀ ਦੋਨਾਂ ਦੀ ਪੁਰਾਣੇ ਸੌਂਗ ਤੋਂ ਮੈਂ ਖੁਦ ਜਦੋਂ ਸੁਣਿਆ, ਮੈਂ ਹੁਣੇ ਤੁਹਾਨੂੰ ਕਹਿ ਕੇ ਹਟੀ ਸੀ ਲਾਸਟ ਸੌਂਗ ਤੇ ਮੇਰਾ ਫੇਵਰੇਟ ਸੌਂਗ ਜਿਹੜਾ ਲੱਗ ਗਿਆ ਮੈਂ ਖੁਦ ਇੰਨੀ ਖੁਸ਼ ਹੋਈ ਸੀ, ਇੰਨੇ ਵਧੀਆ ਗਾਣੇ ਲੱਗੇ ਹੋਏ ਆ, ਕਿਆ ਬਾਤ ਆ, ਪੁਰਾਣੇ ਗਾਣੇ ਦਾ ਤਾਂ ਨਜ਼ਾਰਾ ਹੀ ਅਲੱਗ ਹੁੰਦਾ, ਚਾਹੇ ਜੋ ਮਰਜ਼ੀ ਕਹਿ ਲੋ ਅੱਜ ਦਾ ਸਾਡਾ ਮਿਊਜ਼ਿਕ ਹੈ, ਮਿਊਜ਼ਿਕ ਇੰਡਸਟਰੀ ਕਿੱਥੇ ਪਹੁੰਚੇ, ਪਰ ਜਿਹੜਾ ਸਵਾਦ ਉਹ ਪੁਰਾਣੇ ਗਾਣਿਆਂ ਦੀ ਜਿਹੜੇ ਮਿਠਾਸ ਦੇ ਵਿੱਚ ਆ, ਸੰਗੀਤ ਦੇ ਜਿਹੜੇ ਰਸਮਈ ਸੰਗੀਤ ਕਹਿ ਲੋ ਤੁਸੀਂ, ਉਹਦਾ ਤਾਂ ਨਜ਼ਾਰਾ ਹੀ ਵੱਖਰਾ ਹੈ, ਉਹਦੀ ਕੋਈ ਮੁਕਾਬਲਾ ਹੀ ਨਹੀਂ ਹੈ
ਜੀ। ਬਿਲਕੁਲ, ਇੱਕ ਦਵਿੰਦਰ ਕੌਰ ਜੀ ਇਹ ਵੀ ਹੁੰਦਾ ਨਾ, ਜਦੋਂ ਤੁਸੀਂ ਮੁੱਛ ਫੁੱਟਦੀ ਆ ਬੰਦਾ, ਜਿੱਦਾਂ ਕਹਿੰਦੇ ਮੁੱਛ ਫੁੱਟਦਾ, ਯਾਨੀ ਜਦੋਂ ਅਜੇ ਜਵਾਨ ਹੋਣ ਹੀ ਲੱਗਦਾ, ਅਡੋਰੇ ਸੈਂਸ ਪੀਰੀਅਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਲਗਪਨ ਅਵਸਥਾ ਕਹਿ ਦਿੰਦੇ ਪੰਜਾਬੀ ਦੇ ਵਿੱਚ, ਜਿਹੜਾ ਮਿਊਜ਼ਿਕ ਅਸੀਂ ਉਹਨਾਂ ਦਿਨਾਂ ਦੇ ਵਿੱਚ ਸੁਣਦੇ ਹਾਂ, ਸਾਰੀ ਉਮਰ ਸਾਡੀ ਚੋਇਸ ਹੋਈ ਬਣ ਜਾਂਦੀ ਹੈ ਮੇਰੇ ਹਿਸਾਬ ਦੇ ਨਾਲ, ਮੈਨੂੰ ਲੱਗਦਾ ਜੀ
ਜੀ। ਔਰ ਤੁਹਾਡੀ ਚੋਇਸ ਬਹੁਤ ਵਧੀਆ,
ਉਹਨਾਂ ਦਿਨਾਂ ਦੇ ਵਿੱਚ ਇੱਦਾਂ ਦੇ ਸੌਂਗ ਸੀ, ਕਿਉਂਕਿ ਉਸ ਵੇਲੇ ਸ਼ਬਦਾਵਲੀ ਦੇ ਉੱਤੇ ਬੜਾ ਜ਼ੋਰ ਦਿੱਤਾ ਜਾਂਦਾ ਹੁੰਦਾ, ਮਿਊਜ਼ਿਕ ਤੇ ਨਹੀਂ ਜਿੰਨਾ ਜ਼ੋਰ ਜਿੰਨਾ ਸ਼ਬਦਾਵਲੀ ਦੇ ਉੱਤੇ ਹੁੰਦਾ ਜੀ। ਜਿੱਦਾਂ ਹੁਣ ਆਹ ਦੇਖੋ ਵੀ ਇੱਧਰ ਕਣਕਾਂ, ਇੱਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ, ਅੱਜ ਬੂਰ ਦੀ ਗੱਲ ਹੀ ਨੀ ਹੋ ਸਕਦੀ, ਤੁਸੀਂ ਦੇਖ ਲਓ ਸਿੱਧੂ ਮੂਸੇ ਵਾਲਾ ਕਿੱਥੋਂ ਗੱਲ ਕਰ ਲਊਗਾ ਬੂਰ ਦੀ
ਜੀ। ਬਿਲਕੁਲ ਬਿਲਕੁਲ
ਜੀ ਜੀ। ਤੇ ਅੱਛਾ, ਉਹਨਾਂ ਨੇ ਇੱਕ ਰਾਜ ਸਾਹਿਬ ਉਹਨਾਂ ਨੇ ਇੱਕ ਮੈਸੇਜ ਜਿਹੜਾ ਕੀਤਾ ਸੀਗਾ ਤੇ ਉਹ ਮੈਂ ਮਿਸ ਕਰ ਗਿਆ, ਉਹਨਾਂ ਨੇ ਕਿਹਾ ਆ ਤੇ ਜ਼ਰੂਰ ਕੀ ਆ ਮੈਂ ਦੇਖਦਾ। ਉਹਨਾਂ ਨੇ ਵੀ ਇੱਕ ਆਪਾਂ ਨੂੰ ਗਾਣਾ ਜਿਹੜਾ ਭੇਜਿਆ ਸੀਗਾ, ਬੱਦਲਾਂ ਤੋਂ ਪੁਸ਼ ਗੋਰੀਏ, ਸੁਰਿੰਦਰ ਸ਼ਿੰਦਾ ਤੇ ਗੁਲਸ਼ਨ ਕੋਮਲ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਸੀਗਾ ਇਹ ਗਾਣਾ, ਤੇ ਸਾਲਜੀਤ ਭਾਜੀ ਵੀ ਉਹਨਾਂ ਨੇ ਭੇਜਿਆ ਆਪਾਂ ਨੂੰ, ਰਾਜ ਬੇਕਰਫੀਲਡ ਕੈਲੀਫੋਰਨੀਆ ਤੋਂ ਭਾਜੀ ਹੁਣੀ ਜੁੜਦੇ ਹੁੰਦੇ ਆਪਣੇ ਨਾਲ, ਤੇ ਮੈਂ ਮਿਸ ਕਰ ਗਿਆ ਭਾਜੀ ਉਹ ਪਹਿਲਾਂ, ਮੈਨੂੰ ਲੱਗਦਾ ਵੀ ਲਿੰਕ ਜਿਹੜਾ ਖੁੱਲਾ ਨੀ ਹੋਣਾ ਪਹਿਲਾਂ, ਤੇ ਉਹ ਗਾਣਾ ਆਪਾਂ ਜ਼ਰੂਰ ਜਿਹੜਾ ਆ ਪ੍ਰੋਗਰਾਮ ਦੇ ਵਿੱਚ ਆਪਾਂ ਚਲਾਵਾਂਗੇ। ਤੇ ਦਵਿੰਦਰ ਕੌਰ ਜੀ ਅੱਗੇ ਆਪਣੇ ਨਾਲ ਜਗਤਾਰ ਭਾਜੀ ਜਿਹੜੀ ਗੱਲ ਕਰ ਰਹੇ ਸੀ ਵੀ ਜਿਹੜੇ LRI ਆ ਉਹ ਸਰਬਸੰਮਤੀ ਕਰਵਾਉਣ ਦੇ ਲਈ ਪੂਰਾ ਜ਼ੋਰ ਲਾ ਰਹੇ ਆ, ਸਰਬਸੰਮਤੀ ਹੋਵੇ ਪੰਚਾਇਤਾਂ ਦੀ ਹਨਾ, ਤੇ ਇਹ ਵੀ ਇੱਕ ਬਹੁਤ ਵਧੀਆ, ਖਾਸ ਤੌਰ ਤੇ ਦੁਆਬੇ ਦੇ ਵਿੱਚ ਇਧਰੋਂ ਬਾਹਰੋਂ ਫੋਨ ਕਰਦੇ ਆ ਤੇ ਜਾ ਕੇ ਕਹਿੰਦੇ ਆ ਵੀ ਚਲੋ ਯਾਰ ਸਰਬਸੰਮਤੀ ਕਰ ਲਓ। ਸਰਬਸੰਮਤੀ ਦੇ ਵੈਸੇ ਤਾਂ ਫਾਇਦੇ ਬਹੁਤ ਆ ਵੀ ਤੁਸੀਂ ਇੱਕ ਪਿਆਰ ਬਣਿਆ ਰਹਿੰਦਾ, ਜਦੋਂ ਵੋਟਾਂ ਪੈਂਦੀਆਂ ਉਹਦੇ ਨਾਲ ਫਿਰ ਵੋਟ ਇੱਕ ਨੂੰ ਤਾਂ ਪਾਉਣੀ ਪੈਣੀ ਆ, ਜਿਹਨੂੰ ਨਹੀਂ ਪਾਈ ਉਹ ਫਿਰ ਬੰਦਾ ਜਿਹੜਾ ਆ ਉਹ ਸਾਡੇ ਨਾਲ ਬਿਟਰ ਜਾਂਦਾ ਆ, ਉਹ ਤੁਹਾਡੇ ਨਾਲ ਜਿਹੜੀ ਬੋਲਚਾਲ ਵੀ ਕਈ ਵਾਰੀ ਬੰਦ ਹੋ ਜਾਂਦੀ ਆ, ਕਈ ਵਾਰੀ ਸਾਡਾ ਭਾਈਚਾਰਾ ਜਿਹੜਾ ਉਹ ਖਰਾਬ ਹੋ ਜਾਂਦਾ, ਫਿਰ ਉਹ ਪੋਸਟਾ ਪੋਸਟਾ ਤੱਕ ਜਾਂਦਾ ਬਈ। ਇੱਕ ਵਾਰੀ ਚੋਣਾਂ ਹੋਈਆਂ ਸੀ ਉਦੋਂ ਸਾਡਾ ਬਾਬਾ ਖੜਾ ਸੀ ਵੋਟਾਂ ਦੇ ਵਿੱਚ, ਸਾਡੇ ਬਾਬੇ ਨੂੰ ਆ ਫਲਾਲੇ ਬੰਦੇ ਦੇ ਬਾਬੇ ਨੇ ਵੋਟਾਂ ਨਹੀਂ ਸੀ ਪਾਈਆਂ, ਇੰਨੀ ਇੰਨੀ ਦੂਰ ਤੱਕ ਇਹ ਦੁਸ਼ਮਣੀ ਜਾਂਦੀ ਸੀ।
ਬਹੁਤ ਹੀ ਗਲਤ ਜੀ ਗੱਲ ਹੈ, ਥੋੜਾ
ਜੀ। ਤੇ ਕੱਲ ਮੈਂ ਆਪਣੇ ਹੁਸ਼ਿਆਰਪੁਰ ਦੀ ਗੱਲ ਕਰ ਰਿਹਾ ਸੀਗਾ, ਸੋਰੀ ਫਿਰੋਜ਼ਪੁਰ ਦੀ ਆਪਾਂ ਗੱਲ ਇੱਕ ਦੇਖ ਰਹੇ ਸੀ, ਤੇ ਬੜੀ ਲੜਾਈ ਹੋ ਰਹੀ ਹੈ ਇੱਕ ਸਕੂਲ ਦੇ ਵਿੱਚ, ਸਿਰਫ ਇੱਕ ਸਰਪੰਚੀ ਦੀਆਂ ਚੋਣਾਂ ਤੋਂ ਲੈ ਕੇ ਹੁਣ ਆਪਾਂ ਫੇਰ ਉੱਥੇ ਗੱਲ ਇਹ ਆ ਜਾਂਦੀ ਆ ਵੀ ਸਾਨੂੰ ਜਿਹੜਾ ਥੋੜਾ ਜਿਹਾ ਹੁਣ ਮੈਚਿਓਰਟੀ ਜਿਹੜੀ ਆ ਉਹ ਦਿਖਾਉਣੀ ਪੈਣੀ ਆ। ਹੁਣ ਤਾਂ ਬਹੁਤ ਕੁਛ ਸਿੱਖਣ ਲਈ, ਚਲੋ ਪਹਿਲਾਂ ਤਾਂ ਕਹਿ ਦਿੱਤਾ ਜਾਂਦਾ ਸੀ ਵੀ ਸਾਨੂੰ ਪਤਾ ਨੀ ਹੁੰਦਾ ਸੀ, ਪਰ ਹੁਣ ਜਿਹੜੀਆਂ ਇੰਨੀਆਂ ਜ਼ਿਆਦਾ ਲੜਾਈਆਂ ਹੋਈਆਂ ਸ਼ੁਰੂ ਹੋ ਗਈਆਂ, ਕਿਉਂਕਿ ਨਾਮਜ਼ਦ ਵੀ ਜਿੱਦਾਂ ਹੋਈਆਂ ਆ ਕਚਹਿਰੀਆਂ ਦੇ ਵਿੱਚ ਜਿੱਦਾਂ ਲੜਾਈਆਂ ਹੋਈਆਂ, ਇਹ ਵੀ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਕਿ ਇੰਨੀ ਜ਼ਿਆਦਾ ਅਜੇ ਵੀ ਈਗੋ ਦੀ ਭਾਵਨਾ ਸਾਡੇ ਵਿੱਚ ਹੈਗੀ ਆ, ਜਦਕਿ ਹੋਣਾ ਤਾਂ ਇਹ ਚਾਹੀਦਾ ਆ ਵੀ ਸਾਨੂੰ ਲੱਗਦਾ ਵੀ ਆ ਫਲਾਨਾ ਬੰਦਾ ਵਧੀਆ ਕੰਮ ਕਰ ਸਕਦਾ, ਸਾਨੂੰ ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਇੱਕ ਦਵਿੰਦਰ ਕੌਰ ਜੀ, ਇੱਕ ਤਾਂ ਬਹੁਤੀ ਤਨਖਾਹ ਤਾਂ ਹੁੰਦੀ ਨੀ, ਇਹਦੇ ਵਿੱਚ ਲੋਕੀ ਇਹ ਸੋਚਦੇ ਆ ਵੀ ਗਰਾਂਟਾਂ ਮਿਲਣਗੀਆਂ ਤੇ ਅਸੀਂ ਪੈਸੇ ਖਾਵਾਂਗੇ, ਕਈ ਫਿਰ ਫਸ ਜਾਂਦੇ ਆ, ਫਿਰ ਸਾਰੀ ਉਮਰ ਜਿਹੜੇ ਆ ਉਹ ਤੁਸੀਂ ਜਾ ਕੇ ਦੇਖ ਲਓ ਚੰਡੀਗੜ੍ਹ ਉੱਥੇ ਮੇਲੇ ਲੱਗੇ ਹੁੰਦੇ ਆ, ਕੋਈ ਕਦੀ ਕਿਸੇ ਪਿੰਡ ਦਾ ਕੋਈ ਬੈਠਾ ਹੁੰਦਾ ਸਰਪੰਚ, ਕੋਈ ਕਿਸੇ ਪਿੰਡ ਦਾ, ਕਈ ਮੁਅੱਤਲ ਹੋਏ ਹੁੰਦੇ ਆ, ਤੇ ਹੋਰ ਜੇ ਬਲ ਵੀ ਜਾਓ ਸਾਨੂੰ ਗਾਲਾਂ ਵੀ ਲੋਕਾਂ ਦੀਆਂ ਖਾਰੀਆਂ ਪੈਂਦੀਆਂ, ਯਾਨੀ ਬਦਨਾਮ ਜਿਹਾ ਹੋ ਕੇ ਹਟਦਾ ਸਰਪੰਚ, ਪਰ ਫੇਰ ਵੀ ਲੋਕਾਂ ਚ ਕਰੇਜ਼ ਹਟਦਾ ਨੀ
ਜੀ। ਜਿਹੜੀ ਇਹ ਪਾਵਰ ਹੈ ਕੁਛ ਰਿਸਪੋਂਸਿਬਿਲਿਟੀਜ਼ ਦੇ ਨਾਲ ਆਉਂਦੀ ਹੈ, ਤੇ ਅੱਗੋਂ ਲੋਕ ਜੇ ਜਾਗਰੂਕ ਚੱਕਰ ਜਾਣ ਪਿੰਡ ਦੇ, ਫਿਰ ਤਾਂ ਉਸਨੂੰ ਲਾਭਾਫੇਸਾ ਹੁੰਦੀ ਹੋਈ ਹੈ
ਜੀ। ਬਿਲਕੁਲ ਬਿਲਕੁਲ। ਤੇ ਖੈਰ ਹਮੀਦ ਸਾਹਿਬ ਉਹਨਾਂ ਨੇ ਵੀ ਕਿਹਾ ਵੀ ਇੱਕ ਤੁਸੀਂ ਗਾਣਾ ਉਹਨਾਂ ਨੇ ਇੱਕ ਆਪਾਂ ਨੂੰ ਕੀਤਾ ਸੀ, ਕਿਹਾ ਸੀ ਆਪਾਂ ਨੂੰ ਵੀ ਗਾਣਾ ਜਿਹੜਾ ਸੁਣਾ ਦੋ, ਪਰ ਭਾਜੀ ਤੁਸੀਂ ਅੱਛਾ ਜੀ ਠੀਕ ਆ, ਉਹਨਾਂ ਦਾ ਮੈਸੇਜ ਮੈਂ ਕਰ ਗਿਆ, ਉਹ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਹਰਮੀਤ ਸਿੰਘ ਜੀ ਉਹਨਾਂ ਨੇ, ਕਹਿੰਦੇ ਵੀ ਨਿਊ ਪ੍ਰੈਜੈਂਟਰ ਜਿਹੜੇ ਆਪਣੇ ਆਏ ਆ ਦਵਿੰਦਰ ਕੌਰ ਜੀ, ਤੇ ਉਹਨਾਂ ਨੂੰ ਸਾਡੇ ਵੱਲੋਂ ਹਰਮ ਰੇਡੀਓ ਪਰਿਵਾਰ ਨੂੰ ਸਾਹਿਬਜੀਤ ਭਾਜੀ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਆ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਆ, ਤੇ ਉਹ ਕਹਿੰਦੇ ਵੀ ਮੈਂ ਠੀਕ ਠਾਕ ਆ ਇੱਥੇ, ਤੇ ਆਸ ਇਹ ਕਰਦਾ ਆ ਵੀ ਤੁਸੀਂ ਵੀ ਜਿਹੜੇ ਆ ਠੀਕ ਠਾਕ ਹੋਵੋਗੇ, ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਪਰਿਵਾਰ ਦੇ ਵਿੱਚ, ਉਹ ਕਹਿੰਦੇ ਵੀ ਅੱਜ ਤੁਸੀਂ ਮੇਰੇ ਲਈ ਇੱਕ ਗਾਣਾ ਪਲੇ ਕਰੋ, ਕਿਸੀ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਲਈ। ਇਹ ਹਿੰਦੀ ਫਿਲਮ ਹੈਗੀ ਕੱਲ ਕੀ ਆਵਾਜ਼, ਇਹ ਫਿਲਮ ਦੇ ਵਿੱਚੋਂ ਉਹਨਾਂ ਨੇ ਗਾਣਾ ਜਿਹੜਾ ਆ ਸੌਂਗ ਦੀ ਮੈਚ ਕੀਤੀ ਆ, ਤੇ ਸਰਬਜੀਤ ਭਾਜੀ ਨੂੰ ਇਹ ਰਿਕੁਐਸਟ ਹੈਗੀ ਭਾਜੀ ਹਰਮੀਤ ਸਿੰਘ ਹੋਣਾ ਦੀ ਆਵਾਜ਼ ਦੇ ਰਿਕੁਐਸਟ ਦੇ ਉੱਤੇ ਇਹ ਜਿਹੜੀ ਗਾਣਾ ਆ ਜ਼ਰੂਰ ਸੁਣਾਇਆ ਜਾਵੇ, ਕਿਸੀ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੇ। ਤੇ ਖੈਰ ਦੋਸਤੋ, ਆਪਣੇ ਨਾਲ ਗੁਰਪ੍ਰੀਤ ਜੀ ਵੀ ਜੁੜੇ ਨੇ, ਤੇ ਗੁਰਪ੍ਰੀਤ ਜੀ ਹੁਣੀ ਕਹਿ ਰਹੇ ਆ ਵੀ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦੋਸਤੋ, ਆਪਣੇ ਕੋਲ ਹੁਣ 10-12 ਮਿੰਟ ਦਾ ਕਰੀਬ ਸਮਾਂ ਪਿਆ ਆ, ਤੇ ਆਪਣੇ ਕੋਲ ਗਾਣੇ ਵੀ ਕਾਫੀ ਪਈਆਂ ਆ ਰਿਕੁਐਸਟ, ਤੇ ਉਹ ਆਪਾਂ ਪਹਿਲਾਂ ਸਾਂਝੀਆਂ ਗਾਣੇ ਨੂੰ ਕਰ ਦਈਏ ਆਪਾਂ, ਤੇ ਫਿਰ ਜੋੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਲਓ ਵੀ ਦੋਸਤੋ, ਲਓ ਵੀ ਬਾਈ, ਮੈਂ ਵੇਖਦਾ ਕਈ ਮੇਰੇ ਬਾਈ ਸਾਡੇ ਦੋਹਾਂ ਵੱਲ ਦੇਖ ਕੇ ਹੱਸਣ ਲੱਗ ਗਏ ਆ। ਉਹਨਾਂ ਨੂੰ ਤਾਂ ਇਉਂ ਲੱਗਦਾ ਹੈ, ਇਉਂ ਲੱਗਦਾ ਵੀ ਜਿਵੇਂ ਹੁਣ ਫੀਅਟ ਕਾਰ ਤੇ ਮਰਸਰੀ ਟਰੱਕ ਦੀ ਟੱਕਰ ਹੋਣ ਲੱਗੀ ਹੈ। ਉਹ ਪਰ ਗੱਲ ਸੁਣੋ, ਉਹ ਗੱਲ ਸੁਣੋ, ਇਹ ਕਿਸੇ ਟੱਕਰ ਟੁੱਕਰ ਦੀ ਕਹਾਣੀ ਨਹੀਂ, ਇਹ ਕਹਾਣੀ ਇੱਕ ਉਸ ਫੌਜੀ ਨੌਜਵਾਨ ਦੀ ਹੈ ਜਿਹੜਾ ਛੁੱਟੀ ਕੱਟਣ ਲਈ ਆਪਣੇ ਪਿੰਡ ਆਉਂਦਾ, ਤੇ ਜਦੋਂ ਦਰਾਂ ਮੂਹਰੇ ਪਹੁੰਚਦਾ ਸੋਚਦਾ ਵੀ ਕੁੰਡਾ ਸਾਰਿਆਂ ਨਾਲੋਂ ਪਹਿਲਾਂ ਫੌਜਣ ਲਈ ਖੋਲਣਾ ਆ। ਲਓ ਜੀ, ਉਹ ਹੌਸਲਾ ਜਿਹਾ ਕਰਕੇ ਕੁੰਡਾ ਖੜਕਾਉਂਦਾ, ਅੰਦਰ ਆਵਾਜ਼ ਆਉਂਦੀ ਹੈ, ਵੇ ਭਾਈ ਕੌਣ ਹੈ ਪੁੱਤਾਂ? ਕੁੰਡਾ ਖੁੱਲਦਾ, ਉਹ ਕਹਿੰਦਾ ਇਹ ਤਾਂ ਕੰਜਰ ਦੇ ਬੇਬੇ ਨਿਕਲਿਆ ਈ, ਬੇਬੇ ਮੱਥਾ ਟੇਕਦਾ। ਕਹਿੰਦਾ ਬੇਬੇ ਮੱਥਾ ਟੇਕਦਾ? ਕਹਿੰਦੀ ਜਿਉਂਦਾ ਰਹਿ, ਜਿਉਂਦਾ ਰਹਿ ਪੁੱਤ ਫੌਜੀ ਆ, ਤੇਰਾ ਸਫ਼ਰ ਕਿਵੇਂ ਲੰਘਿਆ? ਕਹਿੰਦਾ ਬੇਬੇ ਜਮਾਂ ਸੂਤ ਹੈ। ਕਹਿੰਦਾ ਹੈ ਬੇਬੇ? ਗੱਲ ਸੁਣੀ ਛੋਟੇ ਭਾਈ। ਲਓ ਵੀ ਦੋਸਤੋ, ਫੌਜੀ ਆ, ਤੇਰਾ ਸਫ਼ਰ ਕਿਵੇਂ ਲੰਘਿਆ? ਕਹਿੰਦਾ ਬੇਬੇ ਜਮਾਂ ਸੂਤ, ਨਾ ਉਹ ਉਧਰ ਜਾਂਦਾ ਤੇ ਨਾ ਇਧਰ ਆਉਂਦਾ, ਦੋਏ ਪਾਸੇ ਪਿੱਟ ਸਿਆਪਾ ਪਾਇਆ ਹੋਇਆ। ਫਿਰ ਬੇਬੇ ਦੇ ਕੋਲੇ ਸੰਗਦਾ ਜਿਹਾ ਪੁੱਛਦਾ, ਕਹਿੰਦਾ ਹੈ ਬੇਬੇ ਜੇ ਗੁੱਸਾ ਨਾ ਕਰੇ, ਇੱਕ ਗੱਲ ਪੁੱਛਾਂ? ਕਹਿੰਦੀ ਪੁੱਛ ਮੇਰਾ ਪੁੱਤ। ਕਹਿੰਦਾ ਹੈ ਬੇਬੇ? ਬੇਬੇ ਇਹ ਉਹਦਾ ਕੀ ਹਾਲ ਹੈ? ਕਹਿੰਦੀ ਤੇਰੀ ਭੂਆ ਦਾ। ਕਹਿੰਦਾ ਬੇਬੇ ਖੜੀ ਹੈ, ਫੌਜ ਮੱਥਾ ਟੇਕਦਾ।
ਹਾਏ ਮੈਂ ਮਰ ਜਾ, ਤੁਸੀਂ ਤਾਂ ਸੱਚੀ ਗੁੱਸੇ ਹੋ ਗਏ, ਸੁੱਖ ਨਾਲ ਸਾਲ ਪਿੱਛੋਂ ਤਾਂ ਛੁਟਾਉਜੀ ਆ ਵੀ ਨਿੱਕੀ ਨਿੱਕੀ ਪੈਂਦੀ ਸੀ ਕਣੀ, ਨਿੱਕੀ ਨਿੱਕੀ ਪੈਂਦੀ ਸੀ ਕਣੀ, ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ, ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ, ਵੇ ਮੈਂ ਜਾਂ ਮੇਰਾ ਰੱਬ ਜਾਣਦਾ।
ਜਿਨ ਵੇਲੇ ਮਿੱਠੀ ਮਿੱਠੀ ਯਾਦ ਬਣ ਆਉਣੀਏ ਨੇ, ਦਿਨ ਵੇਲੇ ਮਿੱਠੀ ਮਿੱਠੀ ਯਾਦ ਬਣ ਆਉਣੀਏ ਨੀ, ਸੁਪਨੇ ਚ ਆ ਕੇ ਰਾਤੀ ਨੀਂਦਰਾਂ ਚ ਰੋਣੀਏ ਨੀ, ਤੂੰ ਵੀ ਸਾਡਾ ਜਾਣ ਦੀ ਪਿਆਰ, ਤੂੰ ਵੀ ਸਾਡਾ ਜਾਣ ਦੀ ਪਿਆਰ। ਬੱਦਲਾਂ ਨੂੰ ਪੁੱਛ ਗੋਰੀਏ, ਨਿੱਤ ਘੱਲ ਦਾ ਸੁਨੇਹ ਮੈਂ ਹਜ਼ਾਰ, ਬੱਦਲਾਂ ਨੂੰ ਪੁੱਛ ਗੋਰੀਏ।
ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ, ਤੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ, ਤੇ ਮੈਂ ਜਾਂ ਮੇਰਾ ਰੱਬ ਜਾਣਦਾ।
ਹੁੰਦਾ ਆਹਾਂ ਤੋਂ ਬਿਨਾਂ ਕੀ ਪਰਦੇਸੀਆਂ ਦੇ ਕੋਲ, ਹੁੰਦਾ ਆਹਾਂ ਤੋਂ ਬਿਨਾਂ ਕੀ ਪਰਦੇਸੀਆਂ ਦੇ ਕੋਲ, ਆ ਕੇ ਸੱਜਣਾ ਦੀ ਯਾਦ ਜਾਂਦੀ ਜਿੰਦੜੀ ਨੂੰ ਰੋਲ, ਹੋ ਜਾਂਦੀ ਜਿੰਦੜੀ ਨੂੰ ਰੋਲ। ਅੱਖ ਮਸਤਾਨੀ ਸੂਹੀ ਬੁੱਲੀਆਂ ਗੁਲਾਬੀ, ਅੱਖ ਮਸਤਾਨੀ ਹਾਈ ਨੀ, ਅੱਖ ਮਸਤਾਨੀ ਸੂਹੀ ਬੁੱਲੀਆਂ ਗੁਲਾਬੀ, ਤੇਰੇ ਜੋਮਨੇ ਤੇ ਆ ਗਿਆ ਨਿਖਾਰ, ਬੱਦਲਾਂ ਨੂੰ ਪੁੱਛ ਗੋਰੀਏ, ਨਿੱਤ ਘੱਲ ਦਾ ਸੁਨੇਹ ਮੈਂ ਹਜ਼ਾਰ, ਬੱਦਲਾਂ ਨੂੰ ਪੁੱਛ ਗੋਰੀਏ।
ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ,
ਮੈਂ ਤਾਂ ਮੇਰਾ ਰੱਬ ਜਾਣਦਾ
ਹੋਇਆ ਵਿਚੜੀਆਂ ਰੂਹਾਂ ਦਾ ਏ ਮੇਲ ਸੋਹਣੀਏ ਮੁੱਕ ਫੁੱਲਾਂ ਦਾ ਏ ਧੋ ਗਈ ਤਰੇਲ ਸੋਹਣੀਏ ਮੁੱਕ ਫੁੱਲਾਂ ਦਾ ਏ ਧੋ ਗਈ ਤਰੇਲ ਸੋਹਣੀਏ ਹਾਏ ਤਰੇਲ ਸੋਹਣੀਏ ਸੰਦਲੀ ਜਵਾਨੀ ਹਾਏ ਨੀ ਸੰਦਲੀ ਜਵਾਨੀ ਬਿਨਾ ਹਾਣ ਦੇ ਜੀ ਰਹਿ ਜੇ ਸੰਦਲੀ ਜਵਾਨੀ ਬਿਨਾ ਹਾਣ ਦੇ ਜੀ ਰਹਿ ਜੇ ਕੱਲੀ ਜੁਣ ਦਿੰਦੀ ਉਹਨੂੰ ਨਾ ਬਹਾਰ ਬੱਦਲਾਂ ਨੂੰ ਪੁੱਛ ਗੋਰੀਏ ਨਿੱਤ ਘੱਲ ਦਾ ਸੁਨੇਹ ਮੈਂ ਹਜ਼ਾਰ ਬੱਦਲਾਂ ਨੂੰ ਪੁੱਛ ਗੋਰੀਏ ਨਿੱਤ ਘੱਲ ਦਾ ਸੁਨੇਹ ਮੈਂ ਹਜ਼ਾਰ ਬੱਦਲਾਂ ਨੂੰ ਪੁੱਛ ਗੋਰੀਏ
ਹਾਂਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਮਹਿਰਾ ਚੱਲ ਰਿਹਾ ਸੀ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਆ ਤੇ ਨਰਿੰਦਰ ਕੌਰ ਜੀ ਜਿੱਦਾਂ ਆਪਾਂ ਗੱਲ ਕਰਦੇ ਸੀ ਵੀ ਪੰਚਾਇਤੀ ਚੋਣਾਂ ਆ ਰਹੀਆਂ ਹੈ ਬੜੀਆਂ ਬੇਨਜ਼ਰੀਆਂ ਹੋਈਆਂ ਤੇ ਚੋਣ ਕਮਿਸ਼ਨ ਹੁਣ ਸਖ਼ਤ ਹੋ ਗਿਆ ਕੱਲ ਮੋਗਾ ਦਾ ਜਿਹੜਾ ਡੀਸੀ ਆ ਉਹ ਬਦਲ ਦਿੱਤਾ ਤੇ ਮੂਣਕ ਦਾ ਡੀਡੀਪੀਓ ਜਿਹੜਾ ਜਿਹਨੂੰ ਬੀਡੀਓ ਆਪਾਂ ਕਹਿ ਦਿੰਦੇ ਹਾਂ ਜਿਹੜੀ ਪੀ ਜਿਹੜੀ ਆ ਉਡਾ ਦਿੰਦੇ ਵੈਸੇ ਉਹਨੂੰ ਵੀ ਜਿਹੜਾ ਮੁਅੱਤਲ ਆ ਉਹ ਕਰ ਦਿੱਤਾ ਕਿਉਂਕਿ ਇਹ ਜਿਹੜੇ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਜਿੱਦਾਂ ਪਹਿਲਾਂ ਬਲਾਕ ਸਮਿਤੀ ਦੀਆਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਚਾਹੇ ਕੌਂਸਲਰ ਦੀਆਂ ਹੋਣ ਨਗਰ ਨਿਗਮ ਦੀਆਂ ਹੋਣ ਨਗਰ ਪਾਲਿਕਾ ਦੀਆਂ ਹੋਣ ਨਗਰ ਪੰਚਾਇਤ ਦੀਆਂ ਹੋਣ ਇਹਨਾਂ ਦੇ ਵਿੱਚ ਹਾਕਮ ਧੜ ਜਿਹੜੀ ਆ ਉਹਦੀ ਮਦਦ ਕੀਤੀ ਜਾਂਦੀ ਆ ਬਿਊਰੋਕਰੇਸੀ ਦੇ ਦੁਆਰਾ ਤੇ ਕੱਲ ਚੋਣ ਕਮਿਸ਼ਨ ਥੋੜਾ ਜਿਹਾ ਸਖ਼ਤ ਹੋਇਆ ਇਹ ਜ਼ਰੂਰਤ ਵੀ ਹੈਗੀ ਆ ਕਿਉਂਕਿ ਪਿਛਲੇ ਹਫ਼ਤੇ ਆਪਾਂ ਸਾਂਝੀ ਇਹ ਗੱਲ ਕੀਤੀ ਸੀ ਵੀ ਲੋਕਾਂ ਨੇ ਜਿਹੜੀ ਜਿਹੜੀ ਰਿਜ਼ਰਵ ਜਿੱਥੇ ਜਿੱਤ ਰਿਹਾ ਕੋਈ ਹੋਰ ਸੀ ਤੇ ਉਸ ਤੋਂ ਬਾਅਦ ਕਿਸੇ ਹੋਰ ਨੂੰ ਜਿਹੜਾ ਜਿੱਤਾ ਜਦੋਂ ਲੱਗਾ ਵੀ ਸਾਡਾ ਸੂਟ ਨੀ ਲੱਗਦਾ ਉੱਥੇ ਰਿਜ਼ਰਵ ਸੀਟ ਕਰਵਾ ਦਿੱਤੀ ਏਦਾਂ ਦੇ ਵੀ ਜਿਹੜੇ ਦੋਸ਼ ਆ ਉਹ ਲੱਗੇ ਸੀ ਤੇ ਉੱਧਰ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਵੀ ਕੈਪਟਨ ਸਰਕਾਰ ਜਿਹੜੀ ਆ ਧੱਕੇਸ਼ਾਹੀ ਇਹ ਕਰ ਰਹੀ ਆ ਪਰ ਮੈਨੂੰ ਲੱਗਦਾ ਦਵਿੰਦਰ ਕੌਰ ਜੀ ਇਹਨਾਂ ਨੂੰ ਤਾਂ ਕਹਿਣਾ ਨੀ ਚਾਹੀਦਾ ਇਹ ਕਿਹੜੇ ਘੱਟ ਸੀਗੇ
ਬਿਲਕੁਲ ਬਿਲਕੁਲ ਮੇਰੇ ਦਿਮਾਗ ਚ ਇਹੀ ਗੱਲ ਆਈ ਮੈਂ ਕਹਿ ਕੌਣ ਰਿਹਾ
ਸਹੀ ਗੱਲ ਹੈ ਵੈਸੇ ਵੀ ਇਹਨਾਂ ਦੀ ਤਾਂ ਦਿਲ ਲੱਗਦਾ ਕਹਿ ਲਓ ਵੀ ਮਾੜੇ ਇੰਨੇ ਚੱਲਦੇ ਆ ਇਹ ਤਾਂ ਵਿਚਾਰਾ ਕੋਈ ਵੀ ਗੱਲ ਕਹਿ ਦੇਵੇ ਕੋਈ ਗੰਭੀਰਤਾ ਨਾਲ ਗੱਲ ਇਹਦੀ ਲੈਂਦਾ ਹੀ ਨੀ
ਬਿਲਕੁਲ ਕੋਈ ਨੀ ਲੈਂਦਾ
ਪਹਿਲਾਂ ਉਹਦਾ ਮਜ਼ਾਕ ਚੱਲਦਾ ਡਾ ਦਿੱਤਾ ਜਾਂਦਾ ਮਤਲਬ ਖੈਰ ਇਹ ਤੋਂ ਜਾਣੀ ਸਿੱਧ ਹੁੰਦਾ ਇੱਕ ਗੱਲ ਕਿ ਪੈਸਾ ਵੀ ਜ਼ਰੂਰੀ ਨੀ ਹੁੰਦਾ ਇੱਜ਼ਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੈਸੇ ਨਾਲੋਂ
ਜੀ ਬਿਲਕੁਲ ਬਿਲਕੁਲ
ਤੇ ਖੈਰ ਇਹ ਨਾਲੇ ਆਪਣੇ ਜਗਤਾਰ ਭਾਜੀ ਉਹਨਾਂ ਨੇ ਮੈਸੇਜ ਜਿਹੜਾ ਭੇਜਿਆ ਇਸ ਸਮੱਸਿਆ ਨਾਲ ਉਹ ਕਹਿੰਦੇ ਵੀ ਐਲ ਆਰ ਆਈ ਵੀਰਿਆਂ ਦੀ ਸਮੱਸਿਆ ਵਾ ਕੱਲ ਰਾਤ ਦੋਸਤਾਂ ਵਿੱਚ ਬੈਠਿਆਂ ਗੱਲ ਚੱਲ ਪਈ ਕਿ ਸਾਡੇ ਐਲ ਆਰ ਆਈ ਬੱਚਿਆਂ ਦਾ ਪੰਜਾਬ ਜਾਣ ਦਾ ਰੁਝਾਨ ਘੱਟਦਾ ਜਾ ਰਿਹਾ ਇੱਥੇ ਮੇਰਾ ਮੰਨਣਾ ਹੈ ਕਿ ਪਹਿਲਾਂ ਤਾਂ ਬੱਚਿਆਂ ਦਾ ਘੱਟ ਤੋਂ ਘੱਟ 2 ਸਾਲ ਵਿੱਚ ਇੱਕ ਚੱਕਰ ਪੰਜਾਬ ਵਿੱਚ ਮਰਵਾਉਣਾ ਚਾਹੀਦਾ ਦੂਸਰਾ ਆਪਣੇ ਮਕਾਨ ਵਿੱਚ ਇੱਕ ਕਮਰਾ ਬੱਚਿਆਂ ਦਾ ਬਣਾਉਣਾ ਚਾਹੀਦਾ ਜਿਸ ਨੂੰ ਬੱਚਿਆਂ ਨੂੰ ਆਪਣੇ ਆਪ ਸਜਾਉਣ ਦੇਣਾ ਚਾਹੀਦਾ ਤਾਂ ਜੋ ਉਸ ਕਮਰੇ ਪ੍ਰਤੀ ਉਹਨਾਂ ਦੇ ਵਿੱਚ ਮੋਹ ਪੈਦਾ ਹੋਵੇ ਜਦੋਂ ਤੁਸੀਂ ਪੰਜਾਬ ਜਾਂਦੇ ਹੋ ਇੱਕ ਛੋਟਾ ਜਿਹਾ ਪਿੱਟ ਜ਼ਰੂਰ ਲੈ ਕੇ ਦਿਓ ਬਾਹਰ ਆ ਕੇ ਉਸ ਕਮਰੇ ਤੇ ਪਿੱਟ ਬਾਰੇ ਜ਼ਿਕਰ ਕਰਦੇ ਰਹੋ ਤਾਂ ਜੋ ਉਹਨਾਂ ਦੇ ਮਨਾਂ ਦੇ ਵਿੱਚ ਮੋਹ ਜਿਹਾ ਬਣਿਆ ਰਹੇ ਤੁਸੀਂ ਖੁਦ ਮਹਿਸੂਸ ਕਰੋਗੇ ਜੋ ਤੁਸੀਂ ਦੂਸਰੀ ਵਾਰ ਪੰਜਾਬ ਜਾਓਗੇ ਤੁਹਾਡੇ ਬੱਚੇ ਖੁਦ ਆਪਣੇ ਕਮਰੇ ਦੀ ਸਜਾਵਟ ਲਈ ਤੇ ਆਪਣੇ ਪਿੱਟ ਦੇ ਲਈ ਖਰੀਦੋ ਫਰੋਖਤ ਕਰਦੇ ਦੇਖੋਗੇ ਇਹ ਮੇਰਾ ਨਿੱਜੀ ਤਜਰਬਾ ਹੈ ਤੁਸੀਂ ਵੀ ਕਰਕੇ ਦੇਖੋ ਕੁਝ ਕਸਰ ਜ਼ਰੂਰ ਦੇਖੋਗੇ ਧੰਨਵਾਦ ਕਰਦੇ ਆ ਭਾਜੀ ਜਗਤਾਰ ਟੀਕੇ ਵਾਲੇ ਇਹ ਦਵਿੰਦਰ ਕੌਰ ਜੀ ਬਹੁਤ ਵਧੀਆ ਸੁਝਾਅ ਇਹ ਹੈਗਾ ਆ ਤੇ ਬਹੁਤ ਵਧੀਆ ਮੇਰੇ ਲਈ ਵੀ ਇਹ ਨਵੀਂ ਚੀਜ਼ ਹੈਗੀ ਆ
ਹਨਾ
ਉਹਨਾਂ ਨੇ ਯਾਨੀ ਸੁਜੈਸ਼ਨ ਦਿੱਤੀ ਆ ਵੀ ਜਦੋਂ ਤੁਸੀਂ ਬੱਚੇ ਆ ਬੱਚਿਆਂ ਦਾ ਮੋਹ ਕਿਉਂ ਘੱਟਦਾ ਆ ਉਹਨਾਂ ਨੂੰ ਉੱਥੇ ਆਪਣੀ ਚੀਜ਼ ਕੋਈ ਲੱਗਦੀ ਨੀ ਜਦੋਂ ਉਹ ਪੰਜਾਬ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਸਾਰਾ ਕੁਛ ਆਪਣਾ ਪਰਾਇਆ ਲੱਗਦਾ ਰਹਿੰਦਾ ਉਹ ਕਹਿੰਦੇ ਵੀ ਇੱਕ ਤਾਂ ਕਮਰਾ ਉਹਨਾਂ ਨੂੰ ਦੇ ਦੋ ਪੰਜਾਬ ਇਹ ਤੁਹਾਡਾ ਹੈਗਾ ਕਮਰਾ ਇਹਦੇ ਵਿੱਚ ਆਪਣੀਆਂ ਫੋਟੋਆਂ ਲਾਓ ਜੋ ਵੀ ਤੁਹਾਡਾ ਹੈਗਾ ਕਿਉਂਕਿ ਕਈ ਬੱਚਿਆਂ ਨੂੰ ਇੱਥੇ ਹੁੰਦੇ ਸ਼ੌਕ ਕਿਸੇ ਕ੍ਰਿਕਟਰ ਦੇ ਲਾਉਣੇ ਹੁੰਦੇ ਟੈਨਿਸ ਸਟਾਰ ਹੁੰਦਾ ਆ ਜਾਂ ਕੋਈ ਹੋਰ ਇਹਨਾਂ ਨੇ ਫੋਟੋ ਇੱਦਾਂ ਦੀਆਂ ਲਾਉਣੀਆਂ ਹੁੰਦੀਆਂ ਉਹਨਾਂ ਨੂੰ ਕਹੋ ਵੀ ਇਹ ਕਮਰਾ ਸਾਡਾ ਦੂਜਾ ਆ ਵੀ ਉਹਨਾਂ ਨੂੰ ਉੱਧਰ ਵੈਸੇ ਬਿੱਲੀਆਂ ਰੱਖਣ ਦਾ ਸ਼ੌਕ ਆਪਣੇ ਪੰਜਾਬ ਦੇ ਵਿੱਚ ਹੈ ਨੀ ਕੁੱਤੇ ਰੱਖਣ ਦਾ ਸ਼ੌਕ ਹੈਗਾ ਕਤੂਰਾ ਜਿਹਾ ਲੈ ਦੋ ਛੋਟਾ ਜਿਹਾ ਤੇ ਕਤੂਰੇ ਦੇ ਨਾਲ ਉਹ ਮਹੀਨਾ 2 ਮਹੀਨੇ ਰਹੋ ਫਿਰ ਕਹਿੰਦੇ ਵੇਖੇ ਆ ਕੇ ਸਾਨੂੰ ਕਹਿੰਦਾ ਵੀ ਤੇਰਾ ਕਤੂਰਾ ਏਦਾਂ ਤੇ ਉੱਥੇ ਜਾ ਕੇ ਘੱਟੋ ਘੱਟ ਕਤੂਰੇ ਦਾ ਹਾਲ ਚਾਲ ਪੁੱਛਣ ਦੇ ਲਈ ਉੱਧਰੋਂ ਇੱਕ ਦੋਸਤ ਹੀ ਲੋੜ ਆਊਗਾ ਜਿਹਨੂੰ ਉਹ ਸੌਂਪ ਕੇ ਆਊਗਾ ਵੀ ਮੇਰੇ ਕਤੂਰੇ ਦਾ ਖਿਆਲ ਰੱਖੀ
ਬਿਲਕੁਲ ਬਿਲਕੁਲ
ਹਨਾ ਕਿਆ ਬਤਾ ਤਾਂ ਭਾਜੀ ਜਾਣੀ ਤੁਸੀਂ ਕਮਾਲੇ ਹੀ ਕਰ ਦਿੱਤੀ
ਪੂਰੀ ਸਟ੍ਰੈਟੇਜੀ ਲਗਾ ਲਈ
ਲੈ ਇਹ ਤਾਂ ਦੇਖੋ ਏਦਾਂ ਹੁੰਦੀ ਆ ਇਹ ਜਿਹੜਾ ਭਾਜੀ ਤੁਹਾਡੇ ਕੋਲ ਮੈਂ ਕਾਪੀ ਰਾਈਟ ਵੀ ਮੰਗਦਾ ਆ ਇਸ ਗੱਲ ਦੀ ਅੱਗੇ ਵੀ ਜਿਹੜੀ ਮੈਂ ਸੁਣਾਉਣੀ ਚਾਹੂੰਗਾ ਇਹ ਤਾਂ ਬਹੁਤ ਵਧੀਆ ਸੁਝਾਅ ਜਿਹੜੇ ਦੋਨੋਂ ਹੈਗੇ ਆ ਵੀ ਕਾਪੀ ਰਾਈਟ ਦੇ ਦਿਓ ਤੁਸੀਂ ਮੈਨੂੰ ਤੇ ਖੈਰ ਇਹ ਵੈਸੇ ਗੱਲ ਸਹੀ ਆ ਕਿਉਂਕਿ ਬੱਚੇ ਜਦੋਂ ਫਿਰ ਉਹਨਾਂ ਨੂੰ ਲੱਗਦਾ ਹੀ ਨੀ ਆਪਣਾ ਪਾ ਕਿੱਦਾਂ ਦਿਲ ਉਹਨਾਂ ਦਾ ਲੱਗ ਸਕਦਾ ਹਨਾ
ਬਿਲਕੁਲ ਉਹ ਚੀਜ਼ ਉਹ ਰਹਿੰਦੀ ਨੀ, ਉਹ ਆਪਣਾਪਨ ਹੀ ਨੀ ਜਦ ਹੈਗਾ ਤੇ ਫਿਰ ਵਾਪਸ ਜਾਣ ਦੀ ਜਿਹੜੀ ਖਿੱਚ ਆ ਉਹ ਬਣ ਹੀ ਨੀ ਸਕਦੀ ਇੱਥੇ। ਹੁਣ ਸ਼ੁਰੂ ਤੋਂ ਆਜ਼ਾਦੀ ਮਿਲੀ, ਦੋਸਤ ਬਣ ਗਏ, ਰਹਿਣਾ ਸਹਿਣਾ ਆਣਾ ਜਾਣਾ ਸਾਰਾ ਵਧੀਆ, ਕਲੱਬ ਜੁਆਇਨ ਕਰ ਲੈਂਦੇ ਬੱਚੇ, ਉੱਥੇ ਜਾ ਕੇ ਇਕਦਮ ਖਾਲੀ ਹੋ ਜਾਂਦਾ, ਬੱਚੇ ਨੂੰ ਸਮਝ ਹੀ ਨੀ ਆਉਂਦਾ ਮੈਂ ਕਰਾਂ ਕੀ। ਤੇ ਜੇ ਏਦਾਂ ਦਾ ਕੋਈ ਰੁਝਾਨ ਬੱਚਿਆਂ ਨੂੰ ਦਿੱਤਾ ਜਾਵੇ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੀ ਖਿੱਚ ਆ ਜ਼ਰੂਰ ਬਣੀ ਰਹੂਗੀ, ਜ਼ਰੂਰ ਉਹ ਵਾਪਸ ਆਣਗੇ ਆਪਣੇ ਵਤਨਾਂ ਨੂੰ। ਬਿਲਕੁਲ ਸਹੀ,
ਬਿਲਕੁਲ। ਤੇ ਮੇਰੇ ਇੱਥੇ ਅੰਕਲ ਹੈਗੇ ਜੀ, ਉਹ ਕਾਫੀ ਦੇਰ ਤੋਂ ਇੱਥੇ ਹੈਗੇ ਤੇ ਬੱਚਿਆਂ ਦਾ ਇੱਥੇ ਦਾ ਜਾਣਿਆ, ਤੇ ਉਹ ਮੁੰਡੇ ਨੂੰ ਸ਼ੌਕ ਪੈ ਗਿਆ ਜੀ ਢੋਲ ਦਾ, ਢੋਲ ਵਜਾਉਣ ਦਾ, ਯਾਨੀ ਉਹਨੇ ਕਦੇ ਇੱਥੇ ਦੇਖ ਲਿਆ ਹੋਣਾ, ਛੋਟਾ ਜਿਹਾ ਹੁੰਦਾ ਸੀ ਉਹ, ਫਿਰ ਇੰਡੀਆ ਇਸ ਲਈ ਗਿਆ ਵੀ ਮੈਂ ਢੋਲ ਸਿੱਖਣਾ।
ਕਿਆ ਬਾਤ
ਹੈ। ਮੈਂ ਉਹਨੂੰ ਲੈ ਕੇ ਜਾਂਦਾ ਵੀ ਰਿਹਾ ਢੋਲ ਸਿੱਖਣ ਦੇ ਲਈ, ਉਹ ਯਾਨੀ ਸ਼ੌਕ ਆ, ਫਿਰ ਆਉਂਦਾ ਹੋਇਆ ਉਹ ਢੋਲ ਲੈ ਕੇ ਆਇਆ ਇੱਕ, ਆ ਕੇ ਉਹ ਵਜਾਉਣਾ, ਯਾਨੀ ਫਿਰ ਉਹਨੂੰ ਉਹ ਢੋਲ ਵਾਲੇ ਨੂੰ ਘਰ ਕਿਸੇ ਨੂੰ ਹੋਰ ਨੀ ਸੀ ਕਰਦਾ, ਢੋਲ ਵਾਲੇ ਨੂੰ ਕਰਦਾ ਹੁੰਦਾ ਸੀ ਵੀ ਉਹਨੂੰ ਫਿਰ ਬਜਾ ਬਜਾ ਕੇ ਸੁਣਾਉਂਦਾ ਹੁੰਦਾ ਸੀ, ਮੈਂ ਏਦਾਂ ਮਾਰਿਆ ਡਗਾ, ਮੈਂ ਏਦਾਂ ਡਗਾ ਮਾਰਿਆ, ਹੋਰ ਕਿੱਦਾਂ ਮਾਰਾ, ਹੈਨਾ। ਤੇ ਇੱਕ ਤਰ੍ਹਾਂ ਦਾ ਉਹ ਕਨੈਕਸ਼ਨ ਸਾਡਾ ਬਣ ਜਾਂਦਾ, ਕਨੈਕਸ਼ਨ ਜਦੋਂ ਬਣ ਜਾਂਦਾ, ਕਿਉਂਕਿ ਜਦੋਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਮਸੂਰ ਦੇ ਵਿੱਚ ਤੁਹਾਨੂੰ ਸ਼ਹਿਰ ਨੀ ਪਸੰਦ ਆਇਆ ਹੋਣਾ, ਜਾਂ ਢੋਡੀ ਕੇ ਸਾਹਿਬ ਉਹਨਾਂ ਨੂੰ ਕੱਲਾ ਸ਼ਹਿਰ ਹੀ ਨੀ ਪਸੰਦ ਆਇਆ ਹੋਣਾ ਮੁਲਕ, ਉੱਥੇ ਜਿਹੜੇ ਰਹਿਣ ਵਾਲੇ ਦੋਸਤ ਮਿੱਤਰ ਇੱਦਾਂ ਦੇ ਬਣ ਗਏ ਹੋਣੇ ਆ, ਤੁਹਾਡੀ ਉਹ ਰੂਹ ਦਾ ਖੁਰਾਕ ਬਣ ਗਿਆ।
ਬਿਲਕੁਲ,
ਅਸਲ ਵਿੱਚ ਉਹ ਜਿਹੜੇ ਦੋਸਤ ਮਿੱਤਰ ਆ ਉਹੀ ਮਹਿਕਣ ਲੱਗ ਜਾਂਦੇ ਹੁੰਦੇ ਚਾਰ ਚੁਫੇਰਾ ਜਿਹੜਾ, ਤੇ ਇਹ ਤੇ ਹੁਣ ਬੱਚਿਆਂ ਦੇ ਲਈ ਵੀ ਆਪਾਂ ਇਹੋ ਜਿਹਾ ਮਿੱਤਰ ਉੱਥੇ ਬਣਨ, ਉੱਥੇ ਏਦਾਂ ਦੇ ਫਰੈਂਡ ਬਣ ਜਾਣ ਜਿਹਨਾਂ ਨੂੰ ਉਹ ਮਿਸ ਕਰਨ, ਤੇ ਉਹਨਾਂ ਦੇ ਅੰਦਰ ਇਹ ਹੋਵੇ ਵੀ ਮੈਂ ਆਪਣੇ ਦੋਸਤ ਨੂੰ ਮੈਂ ਨੀ ਜਾਣਾ। ਇਹ ਕਤੂਆ ਤੇ ਇੱਕ ਕਮਰਾ ਤਾਂ ਬਹਾਨਾ, ਇਹ ਇੱਕ ਦੋਸਤ ਬਣਾਉਣ ਦੇ ਲਈ ਇੱਕ ਇੱਕ ਬਹੁਤ ਵਧੀਆ ਚੀਜ਼ ਹੈਗੀ ਆ, ਤੇ ਅੱਗੇ ਜਾ ਕੇ ਜਿਹੜਾ ਉਹਦੇ ਜਿਹੜੇ ਦੋਸਤ ਬਣਨਗੇ ਉੱਥੇ ਦੇ, ਉਹਨਾਂ ਨੂੰ ਉਹ ਮਿਸ ਕਰੇਗਾ, ਉਹਨਾਂ ਨੂੰ ਫੋਨ ਕਰੇਗਾ, ਏਦਾਂ ਉਹਨਾਂ ਦਾ ਜਿਹੜਾ ਮੋਹ ਆ ਉਹ ਬਰਕਰਾਰ ਰਹਿ ਜਾਣਾ, ਤੇ ਆ ਕੇ ਇੱਕ ਦਿਨ ਉਹ ਜਿਹੜਾ ਜ਼ਰੂਰ ਆ ਪੰਜਾਬ ਦੇ ਨਾਲ ਜਿਹੜਾ ਮੋਹ ਆ ਉਹ ਪੈ ਜਾਣਾ ਆ। ਤੇ ਬਹੁਤ ਬਹੁਤ ਧੰਨਵਾਦ ਆ ਭਾਜੀ। ਤੇ ਦਵਿੰਦਰ ਕੌਰ ਜੀ, ਹੁਣ ਟਾਈਮ ਵੀ ਹੋ ਗਿਆ ਹੁਣ ਜਾਣ ਦਾ ਆਪਣਾ, ਤੇ ਉਹ ਜਿੱਦਾਂ ਆਪਾਂ ਨੂੰ ਗਗਨ ਸਾਹਿਬ ਉਹਨਾਂ ਨੇ ਪਹਿਲਾਂ ਇੱਕ ਕਵਿਤਾ ਭੇਜੀ ਸੀ, ਮੈਂ ਘੜੀ ਨੀ ਰੋਕਦੀ, ਹਾਂਜੀ, ਤੇ ਘੜੀ ਵੀ ਹੁਣ ਟੈਕ ਟੈਕ ਜਿਹੜੀ ਆ ਉਹ ਕਰੀ ਜਾਂਦੀ ਆ, ਤੇ ਹੁਣ ਆਪਾਂ ਨੂੰ ਜਾਣਾ ਪੈਣਾ ਆ।
ਕੋਈ ਗੱਲ ਨੀ, ਅਸੀਂ ਅਗਲੇ ਹਫਤੇ ਫੇਰ ਮਿਲਦੇ ਹਾਂ ਦਲਜੀਤ ਜੀ। ਏਦਾਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਹੋਈਆਂ ਬਹੁਤ ਹੀ ਵਧੀਆ ਲੱਗਿਆ, ਤੇ ਜਿਹੜਾ ਤੁਸੀਂ ਇੰਨੀ ਡੂੰਘਾਈ ਦੇ ਨਾਲ ਜੋ ਸਾਡੇ ਵਿੱਚ ਡਰਾਮੈਟਿਕ ਚੇਂਜ ਆ ਰਿਹਾ ਅੱਜ ਦੇ ਯੂਥ ਦੇ ਵਿੱਚ, ਕਿਉਂ ਆ ਰਿਹਾ, ਕਿਵੇਂ ਅਸੀਂ ਇਤਿਹਾਸ ਤੋਂ ਦੁਬਾਰਾ ਜੁੜ ਰਹੇ ਹਾਂ, ਟੁੱਟੇ ਵੀ ਤੇ ਦੁਬਾਰਾ ਜੁੜ ਵੀ ਰਹੇ ਹਾਂ, ਬਹੁਤ ਹੀ ਵਧੀਆ ਲੱਗਿਆ ਗੱਲਾਂ ਤੁਹਾਡੇ ਨਾਲ ਕਰਕੇ, ਤੇ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਜਿਹੜੇ ਇਹ ਜਿਹੜਾ ਕਨੈਕਸ਼ਨ ਹੈ ਬਣਿਆ ਰਹੇ, ਤੇ ਏਦਾਂ ਹੀ ਸਾਡੇ ਜਿਹੜੇ ਚਾਹੁਣ ਵਾਲੇ ਨੇ ਰੇਡੀਓ ਜਿਹੜੇ ਸੁਣਦੇ ਨੇ, ਤੇ ਜਿਹੜਾ ਰੁਝਾਨ ਹੈ ਬਣਿਆ ਰਹੇ, ਉਹ ਆਪਣੀਆਂ ਫਰਮਾਇਸ਼ਾਂ ਜਾਂ ਕੋਈ ਵੀ ਮੁੱਦਾ ਜਿਹੜਾ ਡਿਸਕਸ ਕਰਦਾ ਰਹਿਣ, ਏਦੇ ਬੇਝਿਜਕ ਸਾਡੇ ਨਾਲ ਡਿਸਕਸ ਜਿਹੜਾ ਕਰਦੇ ਰਹਿਣ। ਤੁਹਾਡਾ ਬਹੁਤ ਬਹੁਤ ਧੰਨਵਾਦ ਦਲਜੀਤ ਜੀ।
ਜੀ, ਤੇ ਤੁਹਾਡਾ ਵੀ ਧੰਨਵਾਦ। ਬਾਕੀ ਮੈਂ ਇੱਕ ਗੱਲ ਦੱਸ ਦਵਾਂ ਦਵਿੰਦਰ ਕੌਰ ਜੀ, ਆਪਾਂ ਇੰਨੇ ਇੰਟੈਲੀਜੈਂਟ ਤਾਂ ਹੈ ਨੀ, ਆਪਾਂ ਤਾਂ ਹੁਣ ਆਹ ਗੱਲ ਇੱਥੇ ਚੱਕ ਲਈ ਆ ਭਾਜੀ ਜਗਤਾਰ ਹੋਣਾ ਦੀ, ਇੱਕ ਗੱਲ ਆਪਾਂ ਇੱਧਰੋਂ ਚੰਨਾ ਸਾਹਿਬ ਦੀ ਚੱਕ ਲਈ ਆ, ਇੱਕ ਜਗਨ ਹੋਣਾ ਦੀ ਕਵਿਤਾ ਚੱਕ ਲਈ ਆ, ਉਹੀ ਆਪਾਂ ਲੋਕਾਂ ਤੱਕ ਪਹੁੰਚਾ ਦਿੱਤੀ ਆ, ਹਨਾ। ਇਹੀ ਇੱਕ ਗੱਲ ਹੁੰਦੀ ਆ ਵੀ ਇੱਧਰ ਇਹੀ ਮੰਚ ਆ ਸਾਡਾ, ਹਨਾ, ਤੇ ਇਹਦੇ ਵਿੱਚ ਇਹੀ ਹੁੰਦਾ ਆਪਣੀਆਂ ਗੱਲਾਂ ਦਾ ਆਦਾਨ ਪ੍ਰਦਾਨ ਹੋਵੇ, ਆਪਣੀਆਂ ਜੋ ਗੱਲਾਂ ਆਪਾਂ ਨੂੰ ਨਹੀਂ ਪਤਾ ਦੂਜਿਆਂ ਨੂੰ ਚੰਗੀਆਂ ਲੱਗਦੀਆਂ ਉਹ ਆਪਾਂ ਸੁਣੀਏ। ਤੇ ਜਗਤਾਰ ਭਾਜੀ ਜਿੱਦਾਂ ਕਹਿੰਦੇ ਕਹਿੰਦੇ ਕਾਪੀ ਰਾਈਟ ਦੀ ਕਿਹੜੀ ਗੱਲ ਆ, ਮੈਂ ਹੀ ਤੁਹਾਡਾ ਜੀ, ਤੁਹਾਡੇ ਵੀ ਤਾਂ ਮਾਣ ਬਹੁਤ ਆ ਭਾਜੀ ਸਾਡੇ, ਤੁਹਾਨੂੰ ਮਿਲਦਾ ਤੇ ਪਰ ਫੇਰ ਵੀ ਪੁੱਛਣਾ ਚਾਹੀਦਾ, ਹਨਾ, ਤੇ ਕਿਉਂਕਿ ਫਿਰ ਸਾਨੂੰ ਪੁੱਛ ਵੀ ਸਕਦੇ ਆ ਨਾ ਵੀ ਆਹ ਗੱਲ ਸਾਨੂੰ ਕਿੱਥੋਂ ਪਤਾ ਲੱਗੀ ਆ, ਤੇ ਆਪਾਂ ਸਮਝ ਵੀ ਜਗਤਾਰ ਗੱਲ ਭਾਜੀ ਉਹਨਾਂ ਨੇ ਸਾਨੂੰ ਜਿਹੜੀ ਦੱਸੀ ਸੀ, ਸ਼ਾਇਦ ਸਾਨੂੰ ਯਾਦ ਹੋਵੇ ਤੁਸੀਂ ਵੀ ਉਦੋਂ ਸੀਗੇ, ਇੱਕ ਸੋਹੀ ਸਾਹਿਬ ਆਪਣੇ ਨਾਲ ਜੁੜਦੇ ਸੀ, ਅੱਜ ਸ਼ਾਇਦ ਉਹਨਾਂ ਦਾ ਮੈਸੇਜ ਆਇਆ ਨੀ, ਤੇ ਸੋਹੀ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਘਰ ਦਾ ਜਿਹੜਾ ਧਨੀਆ ਆ ਉਹਨੂੰ ਸਮਝਣ ਦੀ ਜ਼ਰੂਰਤ ਨੀ ਪੈਂਦੀ।
ਬਿਲਕੁਲ
ਬਿਲਕੁਲ, ਉਹ ਜਿਹੜੀ ਚੀਜ਼ਾਂ ਆਪਾਂ ਸਾਂਭ ਕੇ ਰੱਖ ਲੈਣੀਆਂ ਆ, ਇੱਕ ਜਿੱਦਾਂ ਦਿਮਾਗ ਕਹਿੰਦੇ ਵੀ ਤਿੰਨ ਤਰ੍ਹਾਂ ਕੰਮ ਕਰਦਾ ਆ ਦਵਿੰਦਰ ਕੌਰ ਜੀ, ਤਿੰਨ ਤਰ੍ਹਾਂ ਦੀ ਇਹਦੇ ਅੰਦਰ ਜਿਹੜੀ ਮੈਮਰੀ ਫੀਡ ਹੁੰਦੀ ਆ ਉਹ ਤਿੰਨ ਤਰ੍ਹਾਂ ਕੰਮ ਕਰਦੀ ਆ, ਉਹ ਕੌਨਸ਼ੀਅਸਨੈਸ, ਅਨਕੌਨਸ਼ੀਅਸਨੈਸ ਤੇ ਸਬ ਕੌਨਸ਼ੀਅਸਨੈਸ ਇਹਨੂੰ ਕਹਿੰਦੇ ਹੁੰਦੇ ਆਪਣਾ, ਹਨਾ। ਤੇ ਜਿਹੜੀ ਕੌਨਸ਼ੀਅਸਨੈਸ ਆ ਉਹ ਜਿਹੜੀ ਪੂਰੀ ਜਾਗਰਤਾ ਹੁੰਦੀ ਆ, ਅਨਕੌਨਸ਼ੀਅਸ ਆ ਵੀ ਤੁਸੀਂ ਚੀਜ਼ ਨੂੰ ਇਗਨੋਰ ਹੀ ਕਰ ਦਿੰਦੇ ਆ, ਤੁਸੀਂ ਕਹਿ ਦਿੰਦੇ ਕੋਈ ਚੀਜ਼ ਫੜ ਲਈ ਆ, ਜਿੱਦਾਂ ਕਿ ਜਿਹਨੂੰ ਕਹਿੰਦੇ ਇਧਰਲੇ ਕੰਨ ਚ ਪਾਈ ਤੇ ਦੂਜੇ ਪਾਸੇ ਵੀ ਕੱਢ ਦਿੱਤੀ, ਉਹ ਅਨਕੌਨਸ਼ੀਅਸ ਹੁੰਦੀ ਆ। ਕੌਨਸ਼ੀਅਸ ਹੁੰਦੀ ਆ ਸਬ ਕੌਨਸ਼ੀਅਸ ਦੇ, ਤੁਸੀਂ ਗੱਲ ਫੜ ਲੈਂਦੇ ਆ, ਤੁਸੀਂ ਉਹਨੂੰ ਕਮਾਂਡ ਨੀ ਦਿੰਦੇ ਦਿਮਾਗ ਨੂੰ ਵੀ ਇਹਨੂੰ ਰਿਜੈਕਟ ਕਰ ਦੇ, ਉਹ ਹੋ ਸਕਦਾ ਦਿਮਾਗ ਦੇ ਕਿਸੇ ਕਾਰਨਰ ਦੇ ਵਿੱਚ ਪਈ ਆ, ਕਿਉਂਕਿ ਉਹਦੇ ਜਿੱਦਾਂ ਇੱਕ ਕਈ ਵਾਰੀ ਫਾਈਲ ਨੀ ਹੁੰਦੀ ਜਾਂ ਆਪਣੇ ਮੈਸੇਜ ਨੀ ਵਟਸਐਪ ਤੇ ਆ ਜਾਂਦੇ, ਆਪਾਂ ਖੋਲਦੇ ਨੀ ਪਰ ਉਹ ਪਏ ਰਹਿੰਦੇ ਹੁੰਦੇ ਆ, ਉਹ ਕਿਤੇ ਕਿਤੇ ਜਾਣੀ ਕਿਤੇ ਆਨੇ ਬਹਾਨੇ ਕਿਤੇ ਆਪਾਂ ਪਿੱਛਾ ਨੂੰ ਘੁੰਮਦੇ ਘੁੰਮਦੇ ਕਲਿੱਕ ਕਰ ਦਈਏ ਤਾਂ ਉਹ ਮੈਸੇਜ ਜਿਹੜਾ ਆ ਨਿਕਲ ਜਾਂਦਾ, ਜਿੱਦਾਂ ਆਪਣੇ ਰਾਜ ਭਾਜੀ ਹੋਣੀ ਗਾਲਾਂ ਤੇ ਇਹੀ ਇੱਕ ਜਿਹੜਾ ਗੱਲਾਂ ਦਾ ਆਦਾਨ ਪ੍ਰਦਾਨ ਆ ਤੇ ਪ੍ਰੋਗਰਾਮ ਸਾਡਾ ਵਧੀਆ ਬਣਾ ਦਿੰਦੇ ਆ ਸਾਡੇ ਖਲੋਤੇ ਤੇ ਦਵਿੰਦਰ ਕੌਰ ਜੀ ਆਸ ਇਹੀ ਕਰਦੇ ਆ ਕਿ ਤੁਸੀਂ ਵੀ ਪ੍ਰੋਗਰਾਮ ਦੇ ਨਾਲ ਬਕਾਇਦਾ ਜੁੜੋਗੇ ਪਰ ਕੰਮ ਕਾਰ ਜੀ ਪਹਿਲਾਂ ਜ਼ਰੂਰੀ ਹੈਗੇ ਆ ਤੇ ਅਸੀਂ ਮੰਨਦੇ ਹਾਂ ਕਿ ਤੁਸੀਂ ਅਜੇ ਨਵੇਂ ਨਵੇਂ ਆਏ ਹੋ ਥੋੜਾ ਟਾਈਮ ਲੱਗੇਗਾ ਪਰ ਤੁਸੀਂ ਜਿਹੜਾ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲਾ ਦਿੰਦੇ ਹੋ ਤੇ ਆਸ ਕਰਦੇ ਆ ਅਗਲੇ ਹਫ਼ਤੇ ਫਿਰ ਸਾਂਝ ਜਿਹੜੀ ਆ ਤੁਹਾਡੇ ਨਾਲ ਪਏਗੀ ਤੇ ਉਦੋਂ ਤੱਕ ਸਤਿ ਸ੍ਰੀ ਅਕਾਲ ਆ ਫਿਰ
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ
ਤੇ ਦੋਸਤੋ ਆਪਣਾ ਖਿਆਲ ਰੱਖਿਓ ਰੱਬ ਰੱਖਾ